ਸੀ ਇੱਕ ਦਿਨ ਤਕਰੀਬਨ 20-25 ਮਿੰਟ ਲਗਾ ਕੇ ਤੇ ਤੁਹਾਨੂੰ ਦੱਸਿਆ ਸੀਗਾ ਕਿ ਬਈ ਕਿਹੜੀ ਕਿਹੜੀ ਚੀਜ਼ਾਂ ਕਰਕੇ ਸਰਕਾਰ ਇਹ ਸਾਰਾ ਕੁਛ ਠੀਕ ਕਰ ਸਕਦੀ ਹੈ। ਠੀਕ ਹੈ, ਸੋ ਬਰੀਫਲੀ ਮੈਂ ਤੁਹਾਨੂੰ ਦੱਸ ਦਿੰਦਾ, ਸਿਰਫ 2-3 ਮਿੰਟ ਲਗਾਵਾਂਗਾ। ਕਿਸ ਦਿਨ ਫਿਰ ਦੁਬਾਰਾ ਤੋਂ ਅਸੀਂ ਪੂਰਾ ਪ੍ਰੋਗਰਾਮ ਰੱਖ ਦਾਂਗੇ, ਅੱਧਾ ਘੰਟਾ ਜਾਂ ਘੰਟੇ ਦਾ ਨਾ, ਚੈਨਲ ਵਾਈਜ਼ ਤੇ ਬੈਠ ਕੇ ਤੁਹਾਨੂੰ 10 ਸਟੈਪਸ ਦੱਸ ਦਿੰਦੇ ਹਾਂ। ਮੈਨੂੰ ਅਚਾਨਕ ਹੋਇਆ ਕੀ ਸੀ, ਮੈਨੂੰ ਅਰਵਿੰਦ ਜੀ ਨੇ ਅਚਾਨਕ ਪੁੱਛ ਲਿਆ ਸੀ, ਯੁੱਧਵੀਰ ਜੀ ਤੁਸੀਂ ਕਹਿੰਦੇ ਹੋ ਏਦਾਂ ਹੋਣਾ ਉੱਦਾਂ ਕਰਨਾ ਜੇ ਤੁਹਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਜਾਏ। ਮੈਂ ਕਿਹਾ ਜੀ ਪ੍ਰਧਾਨ ਮੰਤਰੀ ਤਾਂ ਨਹੀਂ, ਚਲੋ ਮੈਂ ਇੱਕ 10 ਮਿੰਟ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਲਾਹਕਾਰ ਜੇ ਮੈਂ ਹੋਵਾਂ। ਠੀਕ ਹੈ ਜੀ, ਆਹ 10 ਪੁਆਇੰਟ ਤੁਹਾਨੂੰ ਦੇ ਦਿੰਦੇ, ਤੁਸੀਂ 10 ਪੁਆਇੰਟ ਕਰੋ, ਤੁਹਾਨੂੰ ਦੁਬਾਰਾ ਚੈਨਲ ਤੇ ਦੱਸ ਦਿਆਂਗੇ ਕਿਸੇ ਨੇ ਅੱਧਾ ਘੰਟਾ ਲਾ ਕੇ, ਇੱਥੇ ਮੈਂ ਬਰੀਫ ਦੱਸ ਦਿੰਦਾ। ਉਹ 10 ਪੁਆਇੰਟ ਤੁਸੀਂ ਕਰੋ, ਨਾ ਕੈਨੇਡਾ ਇੱਕ ਵਧੀਆ ਡਾਇਰੈਕਸ਼ਨ ਚ ਬਣਿਆ ਤਾਂ ਫਿਰ ਤੁਸੀਂ ਕਹਿ ਦੇਣਾ। ਨੰਬਰ 1, ਪਹਿਲਾ ਕੰਮ ਜਿਹੜਾ ਸਾਨੂੰ ਕਰਨਾ ਪੈਣਾ, ਪਹਿਲਾ ਕੰਮ ਦੇਖੋ, ਜਦੋਂ ਤੁਹਾਡੇ ਘਰ ਦੇ ਵਿੱਚ ਮਹਿਮਾਨ ਕਾਫੀ ਆ ਗਏ ਨੇ ਤੇ ਕੋਈ ਮਹਿਮਾਨ ਕਹਿ ਰਿਹਾ ਜੀ ਸਾਡੇ ਕੋਲ ਜਨਾਬ ਖਾਣ ਲਈ ਖਾਣਾ ਨਹੀਂ ਹੈਗਾ, ਅਗਲਾ ਮਹਿਮਾਨ ਕਹਿ ਰਿਹਾ ਜੀ ਮੇਰੇ ਕੋਲ ਸੌਣ ਲਈ ਬੈੱਡ ਨਹੀਂ ਮੈਨੂੰ ਮਿਲ ਰਹੇ, ਅਗਲਾ ਮਹਿਮਾਨ ਕਹਿ ਰਿਹਾ ਜੀ ਮੈਨੂੰ ਵਾਸ਼ਰੂਮ ਦੇ ਵਿੱਚ ਲਾਈਨਅਪ ਲੱਗੀ ਹੈ, ਜਨਾਬ 3 ਜਣੇ ਖੜੇ ਆ ਤੁਹਾਡੇ ਘਰ ਦੇ ਵਿੱਚ, 3 ਵਾਸ਼ਰੂਮ ਆਇਆ ਤੇ ਤੁਸੀਂ 100 ਬੰਦਾ ਘਰੇ ਪਾਰਟੀ ਕਰਨ ਇਨਵਾਈਟ ਕੀਤਾ ਹੈ ਤੇ 3 ਹਰੇਕ ਵਾਸ਼ਰੂਮ ਦੇ ਬਾਹਰ 2-2, 4-4 ਬੰਦੇ ਖੜੇ ਆ ਵਾਸ਼ਰੂਮ ਜਾਣ ਲਈ। ਅਗਲਾ ਬੰਦਾ ਕਹਿੰਦਾ ਜੀ ਮੇਰੇ ਕੋਲ ਤੇ ਉੱਥੇ ਨਹਾਉਣ ਲਈ ਜਗ੍ਹਾ ਨਹੀਂ ਮਿਲ ਰਹੀ, ਤਾਂ ਤੁਸੀਂ ਕਹਿੰਦੇ ਹੋ ਜੀ 100 ਮਹਿਮਾਨ ਬੁਲਾਏ ਹੋਏ ਆ, ਤੁਸੀਂ ਕਹਿੰਦੇ ਜੀ ਉਹ ਬਾਹਰ ਅਸੀਂ 5-10 ਹੋਰ ਬੁਲਾਉਣੇ ਆ, ਕਿਉਂ? ਕਿਉਂਕਿ ਉਹ ਸ਼ਗਨ ਪਾਉਣਗੇ ਤਾਂ ਸਾਡਾ ਖਰਚਾ ਚੱਲੇਗਾ, ਜੇ ਉਹ ਸ਼ਗਨ ਪਾਉਣਗੇ ਤਾਂ ਸਾਡਾ ਖਰਚਾ ਚੱਲੇਗਾ ਜੀ। ਉਹ ਘਰ ਦੇ ਵਿੱਚ ਪਾਰਟੀ ਆ ਤੇ ਉਹ ਬਾਹਰੋਂ ਸ਼ਗਨ ਪੈਂਦਾ ਨਾ ਵੀ ਪੈਸਾ ਲੈ ਕੇ ਆਉਣਗੇ ਬਾਹਰੋਂ, ਤੇ ਤੁਹਾਡੀ ਘਰ ਦੀ ਇਕਾਨਮੀ ਤਾਂ ਚੱਲ ਹੀ ਨਹੀਂ ਰਹੀ, ਤੇ ਬੰਦਾ ਸਭ ਤੋਂ ਪਹਿਲਾਂ ਤੇ ਜਾ ਕੇ ਦਰਵਾਜ਼ਾ ਬੰਦ ਕਰੇਗਾ, ਯਾਰ ਬਾਹਰੋਂ ਮਹਿਮਾਨ ਮੈਂ ਹੁਣ ਕੋਈ ਨਹੀਂ ਬੁਲਾਉਣੇ। ਲੋਕ ਜੋ ਮਰਜ਼ੀ ਕਹਿਣ, ਪਹਿਲਾਂ ਜਿਹੜੇ ਘਰ ਦੇ ਵਿੱਚ 100 ਮਹਿਮਾਨ ਇਕੱਠਾ ਕੀਤਾ, ਘਰ ਦੇ 10 ਰਹਿਣ ਵਾਲੇ ਆ, ਘਰ ਦੇ ਵਿੱਚ 10 ਰਹਿਣ ਵਾਲੇ ਆ ਤਾਂ 100 ਮਹਿਮਾਨ ਨਾ ਪਹਿਲਾਂ ਇਹਨਾਂ ਨੂੰ ਤਾਂ ਠੀਕ ਕਰਾਂ। ਸੋ ਇਸੇ ਤਰ੍ਹਾਂ 500,000, 5 ਲੱਖ ਬੰਦਾ ਅਸੀਂ ਹਰ ਸਾਲ ਇੱਥੇ ਲਿਆਉਣ ਲੱਗੇ ਹੋਏ ਹਾਂ, ਜਿਹੜਾ ਇੱਥੇ ਉਹ ਹਰ ਬੰਦੇ ਨੂੰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਲਿਆ ਰਹੇ ਹੋ, ਜਿਹਨੂੰ ਵਿਜ਼ਟਰ ਵੀਜ਼ਾ ਵੀ ਦੇ ਰਹੇ ਹੋ, ਉਹਨੂੰ ਵੀ ਦੁੱਖ ਤਕਲੀਫ ਹੋ ਸਕਦੀ ਹੈ, 6 ਮਹੀਨੇ ਸਾਲ ਕਿਸੇ ਨੇ ਇੱਥੇ ਰਹਿਣਾ ਜਿਹਨੇ ਵਿਜ਼ਟਰ ਵੀਜ਼ਾ, ਉਹਨੇ ਵੀ ਇਹੀ ਹੋਸਪਿਟਲ ਜਾਣਾ। ਉਹਦੇ ਲਈ ਕੋਈ ਵੱਖਰੇ ਕੋਈ ਸਟੂਡੈਂਟ ਜਿਹੜੇ ਲੈ ਕੇ ਆ ਰਹੇ ਹੋ ਕਿ ਨਵੇਂ ਇਮੀਗ੍ਰੈਂਟ ਲੈ ਕੇ ਆ ਰਹੇ ਹੋ 5 ਲੱਖ, ਉਹਨਾਂ ਲਈ ਕੋਈ ਇੱਦਾਂ ਤਾਂ ਨਹੀਂ ਕਿ ਜੀ ਆਹ ਬ੍ਰੈਮਟਨ 'ਚ ਕੋਈ ਨਵਾਂ ਹੋਸਪਿਟਲ ਨਜ਼ਰ ਆ ਰਿਹਾ, ਕੋਈ GTA 'ਚ ਕੋਈ ਆਹ ਨਵਾਂ ਬਣਾਤਾ ਤੁਸੀਂ, ਟੋਰੋਂਟੋ ਜਨਰਲ ਹੋਸਪਿਟਲ ਦੇ ਨਾਲ ਜੀ ਇੱਕ ਵੱਡਾ ਹੋਸਪਿਟਲ ਅਸੀਂ ਹੋਰ ਖੜਾ ਕਰ ਦਿੱਤਾ ਹੈ, ਆਹ ਜਿਹੜਾ 5 ਲੱਖ ਬੰਦਾ ਨਵਾਂ, 5 ਲੱਖ ਬੰਦਾ ਥੋੜਾ ਕਿਤੇ ਤੁਸੀਂ ਜਿਹੜਾ ਲੈ ਕੇ ਆ ਰਹੇ ਹੋ, ਉਹਨੇ ਰਹਿਣਾ ਵੀ ਹੈ, ਰਹਿਣ ਲਈ ਵੀ ਜਗ੍ਹਾ ਨਹੀਂ ਹੈ, ਰਹਿਣ ਲਈ ਵੀ ਜਗ੍ਹਾ ਨਹੀਂ ਹੈ। ਰੈਂਟਲ ਹਰ ਮਹੀਨੇ $104, $105, $102 ਰੈਂਟਲ ਉੱਪਰ ਜਾਈ ਜਾ ਰਿਹਾ, ਲੋਕਾਂ ਨੂੰ ਰੈਂਟ ਤੇ ਨਹੀਂ ਮਿਲ ਰਿਹਾ, ਤੁਸੀਂ ਗੱਲ ਕਰ ਰਹੇ ਹੋ ਰਹਿਣ ਦੀ ਗੱਲ ਕਰ ਰਹੇ ਹੋ। ਸੋ ਪਹਿਲਾ ਕੰਮ ਨੰਬਰ 1, ਸਰ ਇਮੀਗ੍ਰੇਸ਼ਨ ਫਿਲਹਾਲ 1 ਸਾਲ ਲਈ ਬੰਦ ਕਰਨੀ ਹੈ, ਸਾਰਾ ਕੁਝ ਬੰਦ ਹੈ, ਪੀਰੀਅਡ। ਉਸ ਤੋਂ ਬਾਅਦ ਦੇਖਾਂਗੇ ਜੀ, ਅਗਲੇ ਸਾਲ 1 ਮਿਲੀਅਨ ਬੁਲਾ ਲਾਂਗੇ ਅਸੀਂ, ਮੈਂ ਖੁਦ ਕਹਿੰਦਾ ਸੈਕ 1 ਸਾਲ ਬੰਦ ਕਰਕੇ ਪਹਿਲਾਂ ਠੀਕ ਕਰ ਲਈਏ 1 ਸਾਲ, ਜਰਾ ਸਿਲਸਿਲਾ ਕੀ ਹੈ, ਜਰਾ ਨਿਬੇੜ ਲਈਏ, ਉਸ ਤੋਂ ਬਾਅਦ 1 ਮਿਲੀਅਨ ਬੁਲਾ ਲਾਂਗੇ ਅਗਲੇ ਸਾਲ। ਪਹਿਲਾ ਕੰਮ ਨੰਬਰ 1, ਇਹ ਕਿਸੇ ਨੇ ਨਹੀਂ ਕਹਿਣਾ, ਕਿਉਂਕਿ ਹਰੇਕ ਨੂੰ ਕਹਿਣਾ ਡਰ ਲੱਗ ਜਾਣਾ ਵੀ ਕਿਤੇ ਸਾਨੂੰ ਐਂਟੀ ਇਮੀਗ੍ਰੈਂਟ ਨਾ ਕਹਿ ਦੇਵੇ। ਨੰਬਰ 1, ਦੂਜੀ ਗੱਲ ਹੈ ਕਿ ਬਾਹਰੋਂ ਆਏ ਸ਼ਗਨ ਦੇ ਨਾਲ ਇਹ ਘਰ ਦੀ ਰੋਟੀ ਚਲਾ ਰਹੇ ਨੇ, ਸੁਣ ਲਓ ਦੁਬਾਰਾ ਗੱਲ, ਬਾਹਰੋਂ ਆਏ ਸ਼ਗਨ ਦੇ ਨਾਲ ਵੀ, ਬਾਹਰੋਂ ਜਿਹੜਾ ਰਿਸ਼ਤੇਦਾਰ ਆ ਕੇ ਜੇ ਸ਼ਗਨ ਪਾਉਂਦਾ ਨਾ, ਉਹਦੇ ਨਾਲ ਇਹ ਘਰ ਦੀ ਰੋਟੀ ਚਲਾਉਣਾ ਚਾਹੁੰਦੇ ਨੇ। ਸੋ ਯਾਨੀ ਕਿ ਸਟੂਡੈਂਟ ਬੁਲਾ ਕੇ $22 ਬਿਲੀਅਨ ਆ ਰਿਹਾ, ਉਹਦੇ ਨਾਲ ਅਸੀਂ ਘਰ ਦਾ ਖਰਚਾ ਚਲਾਉਣਾ ਚਾਹੁੰਦੇ, ਕਿਉਂਕਿ ਆਪ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ, ਆਪ ਅਸੀਂ ਇਕੋਨਮੀ ਨੂੰ ਚਲਾਉਣਾ ਨਹੀਂ ਚਾਹੁੰਦੇ, ਅਸੀਂ ਡਿਪੈਂਡੈਂਟ ਹੋ ਗਏ। ਅੱਜ ਇੰਡੀਆ ਵਾਲੇ ਨੇ ਵੀ ਇਹ ਦਿਨ ਵੀ ਦੇਖਣਾ ਸੀਗਾ, ਇਹ ਦਿਨ ਵੀ ਇਹ ਤਾਂ ਗੱਲ ਸੁਣੀ ਸੀ ਵੀ ਇੰਡੀਆ 'ਚ ਵੀਜ਼ਾ ਲੱਗਣਾ ਔਖਾ ਆ, ਵੀ ਇੰਡੀਆ ਪਾਕਿਸਤਾਨ ਤੋਂ ਕੈਨੇਡਾ ਦਾ ਵੀਜ਼ਾ ਲੱਗਣਾ ਔਖਾ ਹੈ, ਪਰ ਆਹ ਦਿਨ ਵੀ ਤੁਸੀਂ ਦੇਖ ਲਿਆ ਵੀ ਕੈਨੇਡਾ ਵਾਲੇ ਨਹੀਂ ਰੋਕ ਪਾਏ ਵੀ ਅਸੀਂ ਇੰਡੀਆ ਦਾ ਵੀਜ਼ਾ ਰੋਕਦੇ ਨੇ, ਕਿਉਂਕਿ ਇਹਨਾਂ ਨੂੰ ਪੈਸੇ ਦੀ ਲੋੜ ਹੈ, ਇਹ ਡਿਪੈਂਡੈਂਟ ਹੋ ਗਏ ਉੱਥੋਂ ਇੰਡੀਆ ਤੋਂ ਪੈਸਾ ਆਏਗਾ ਤਾਂ ਕੰਮ ਚੱਲੇਗਾ। ਠੀਕ ਹੈ, ਉਹਨਾਂ ਨੇ ਕੈਨੇਡਾ ਵਾਲੇ ਇੰਡੀਆ ਵਾਲੇ ਨੇ ਇਹਨਾਂ ਦਾ ਵੀਜ਼ਾ ਰੋਕ ਦਿੱਤਾ, ਬੰਦ ਕਰਤਾ ਇਹਨਾਂ ਦਾ ਵੀਜ਼ਾ। ਠੀਕ ਹੈ, ਸੋ ਪਹਿਲਾ ਕੰਮ ਤਾਂ ਇਹ ਹੈ ਕਿ ਜੀ ਹਜੇ ਕੈਨੇਡਾ 'ਚ ਸਾਨੂੰ ਹੋਰ ਬੰਦੇ, ਅਸੀਂ 1 ਮਿਲੀਅਨ ਮੰਗਾ ਲਾਂਗੇ ਜੀ 5 ਲੱਖ ਦੀ ਬਜਾਏ ਅਗਲੇ ਸਾਲ, ਪਰ ਪਹਿਲਾ ਸਾਲ ਹਜੇ ਸਾਰਾ ਕੁਝ ਬੰਦ। ਨੰਬਰ 1, ਠੀਕ ਹੈ ਜੀ, ਅਸੀਂ ਪਹਿਲਾਂ ਇੱਧਰ ਦਾ ਜਿਹੜਾ ਸੈੱਟ ਕਰ ਲਈਏ। ਨੰਬਰ 1, ਨੰਬਰ 2, ਬਾਕੀ ਸਾਰੇ ਕੰਮ ਛੱਡ ਕੇ ਅਸੀਂ ਇਮੀਡੀਏਟਲੀ ਇਨਫਰਾਸਟ੍ਰਕਚਰ ਦੇ ਆਹ 10 ਪ੍ਰੋਜੈਕਟ ਅਸੀਂ ਐਲਾਨ ਕਰ ਰਹੇ ਹਾਂ। 10 ਦੇ ਵਿੱਚੋਂ ਕੀ ਹੈ, ਗ੍ਰੇਟਰ ਵੈਂਕੂਵਰ ਏਰੀਆ, ਗ੍ਰੇਟਰ ਟੋਰੋਂਟੋ ਏਰੀਆ, ਠੀਕ ਹੈ, ਤੇ ਇਹ 2 ਬੜੇ ਏਰੀਆ ਅਸੀਂ ਪਹਿਲਾਂ ਪਿੱਕ ਕਰ ਲਏ। ਇਸ ਤੋਂ ਬਾਅਦ ਜਿਹੜੇ ਹੋਰ ਸਿਟੀਜ਼ ਨੇ, ਐਡਮਿੰਟਨ, ਕੈਲਗਰੀ, ਮੌਂਟਰੀਅਲ, ਉੱਥੇ ਵੀ ਜਾ ਰਹੇ ਹਾਂ, ਬਟ ਅਸੀਂ ਮੈਸਿਵ ਲੈਵਲ ਦੇ ਉੱਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ। ਇਨਫਰਾਸਟ੍ਰਕਚਰ ਪ੍ਰੋਜੈਕਟਸ ਕੀ ਨੇ, ਅਸੀਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਗੱਲ ਕਰਾਂਗੇ, ਫੰਡਿੰਗ ਦੇਵਾਂਗੇ ਅਸੀਂ, ਸ਼ਵਲ ਰੈਡੀ ਪ੍ਰੋਜੈਕਟ ਸਾਨੂੰ ਚਾਹੀਦੇ ਨੇ ਜਿਹੜੇ ਕੱਲ੍ਹ ਹੀ ਸ਼ੁਰੂ ਕਰ ਸਕਣ, ਉਹ ਬਣਾਓ ਫਟਾਫਟ, ਤਿਆਰੀ ਕਰੋ। ਅਸੀਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਹਾਂਗੇ, ਪ੍ਰਧਾਨ ਮੰਤਰੀ ਸਾਹਿਬ ਕੱਲ੍ਹ ਨੂੰ ਪੈਸਾ ਦੇਣ ਨੂੰ ਤਿਆਰ ਨੇ, ਤੁਸੀਂ ਫੌਰਨ ਹੋਸਪਿਟਲਸ, ਯੂਨੀਵਰਸਿਟੀਜ਼, ਹਾਈਵੇਜ਼, ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਸ਼ਵਲ ਰੈਡੀ ਪ੍ਰੋਜੈਕਟ ਚਾਹੀਦੇ ਨੇ ਸਾਨੂੰ, ਤੁਸੀਂ ਫਟਾਫਟ ਪ੍ਰਪੋਜ਼ਲ ਦਿਓ, ਅਸੀਂ ਤੇਜ਼ੀ ਦੇ ਨਾਲ ਫਾਸਟ ਟਰੈਕ ਕਰਾਂਗੇ ਤੁਹਾਡੇ ਪ੍ਰਪੋਜ਼ਲ, ਤਾਂ ਕਿ ਹੋਸਪਿਟਲ, ਯੂਨੀਵਰਸਿਟੀਜ਼, ਸਟੇਡੀਅਮ, ਹਾਈਵੇਜ਼ ਜਾਂ ਟ੍ਰਾਂਜ਼ਿਟ ਸਿਸਟਮ, ਇਕਨਮੀ ਸਾਡੀ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਚੱਲੇਗੀ ਔਰ ਆਉਣ ਵਾਲੇ ਸਾਲਾਂ ਤੱਕ ਸਾਡੀ ਜਿਹੜੀਆਂ ਜਨਰੇਸ਼ਨ ਨੇ ਉਹ ਇਹਨੂੰ ਇੰਜੋਏ ਕਰਨਗੀਆਂ ਕਿ ਹਾਈਵੇਜ਼, ਟ੍ਰਾਂਜ਼ਿਟ ਸਿਸਟਮ, ਸਾਡੇ ਹੋਸਪਿਟਲ, ਸਾਡੀਆਂ ਵਰਲਡ ਕਲਾਸ ਯੂਨੀਵਰਸਿਟੀਜ਼ ਔਰ ਯੂਨੀਵਰਸਿਟੀ ਪ੍ਰੋਜੈਕਟ ਉਹਨੂੰ ਤਰਜੀਹ ਦਿੱਤੀ ਜਾਏਗੀ ਜਿਹੜਾ ਵਰਲਡ ਕਲਾਸ ਕੋਈ ਯੂਨੀਵਰਸਿਟੀ ਸਾਨੂੰ ਪ੍ਰਪੋਜ਼ਲ ਦੇਗਾ। ਇਨੋਵੇਸ਼ਨ ਉਹਦੇ ਚ ਪ੍ਰਾਇਮਰੀ ਚਾਹੀਦਾ ਸਾਨੂੰ ਕਿ ਇਨੋਵੇਸ਼ਨ ਤੁਹਾਡਾ ਟਾਰਗੇਟ ਹੋਣਾ ਚਾਹੀਦਾ, ਵੀ ਇਨੋਵੇਸ਼ਨ ਸੈਂਟਰ ਹੋਣਾ ਚਾਹੀਦਾ ਤਾਂ ਕਿ ਇੱਥੇ ਨੌਕਰੀਆਂ ਕ੍ਰੀਏਟ ਹੋਣ। ਸਾਰੀ ਇਨੋਵੇਸ਼ਨ ਜੋ ਕੁਛ ਹੈ ਉੱਥੇ ਅਮਰੀਕਾ 'ਚ ਕੀ ਹੁੰਦੀ ਹੈ, ਐਪਲ ਉੱਥੋਂ ਨਿਕਲਦਾ ਹੈ, ਸਭ ਕੁਛ ਉੱਥੋਂ ਬਣਦਾ, ਸਾਡੇ ਇੱਥੇ ਕਿਉਂ ਨਹੀਂ ਹੈ? ਸੋ ਇਹ ਨੰਬਰ 2 ਪ੍ਰੋਜੈਕਟ ਹੈ ਇਨਫਰਾਸਟ੍ਰਕਚਰ ਦਾ। ਨੰਬਰ 3 ਗੱਲ, ਨੰਬਰ 3 ਤੁਸੀਂ ਇਰਾਨ ਦਾ ਮਸਲਾ ਹੱਲ ਕਰਨਾ ਹੈ, ਤੁਸੀਂ ਖਾਲਿਸਤਾਨ ਦਾ ਕਰਨਾ ਹੈ, ਤੁਸੀਂ ਆ ਕਸ਼ਮੀਰ ਦਾ ਕਰਨਾ ਹੈ, ਤੁਸੀਂ ਸ਼੍ਰੀਲੰਕਾ ਦਾ ਇਸ਼ੂ ਕਰਨਾ ਹੈਗਾ, ਤੁਸੀਂ ਮਿਡਲ ਈਸਟ ਦਾ ਕਰਨਾ ਹੈ, ਪੈਲੇਸਟਾਈਨ ਔਰ ਇਹ ਸਾਰਾ ਕੁਛ, ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਪੂਰੀ ਤਰ੍ਹਾਂ ਆ। ਬਟ ਐਜ਼ ਪ੍ਰਾਈਮ ਮਿਨਿਸਟਰ, ਐਜ਼ ਸਾਡਾ ਮੈਂਬਰ ਪਾਰਲੀਮੈਂਟ, ਸਾਨੂੰ ਕੋਈ ਲੋੜ ਨਹੀਂ ਕਿਸੇ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ। ਅਸੀਂ ਹਿਊਮਨ ਰਾਈਟਸ ਦੀ ਗੱਲ ਬਿਲਕੁਲ ਕਰਾਂਗੇ, ਤੁਸੀਂ ਵੀ ਕਰੋ, ਅਸੀਂ ਵੀ ਕਰਾਂਗੇ, ਪਰ ਇੱਥੇ ਦੇ ਜਿਹੜੇ ਹਿਊਮਨ ਰਾਈਟਸ ਨੇ, ਇੱਥੇ ਤਾਂ ਰਾਤ ਨੂੰ ਲੋਕਾਂ ਨੂੰ ਮਾਰ ਕੁੱਟ ਕੇ ਗੱਡੀਆਂ ਖੋਹ ਕੇ ਲੈ ਜਾਂਦੇ, ਇਹਨਾਂ ਦਾ ਕੋਈ ਹਿਊਮਨ ਰਾਈਟ ਨਹੀਂ ਹੈ? ਇੱਥੇ ਦੇ ਲੋਕਾਂ ਨੂੰ ਜਿਹੜਾ ਰਾਤ ਨੂੰ ਥੱਪੜ ਮਾਰ ਕੇ ਕੁੱਟ ਕੇ ਗੱਡੀਆਂ ਖੋਹ ਕੇ ਲੈ ਜਾਂਦੇ ਨੇ ਘਰ ਦੇ ਵਿੱਚ, ਜਿਹਦੀ ਗੱਡੀ ਵਧੀਆ ਉਹ, ਤੇ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿ ਦਿੰਦਾ ਤੁਸੀਂ 2 ਲੱਖ ਦੀ ਅੱਜ ਮਹਿੰਗੀ ਆ ਗੱਡੀ ਕੋਈ ਵੀ ਮਹਿੰਗੀ ਲਿਆ ਕੇ ਬਾਹਰ ਖੜੀ ਕਰ ਦੋ, ਤੁਹਾਨੂੰ ਅੰਦਰ ਗੋਲੀ ਮਾਰ ਕੇ ਗੱਡੀ ਤੁਹਾਡੀ ਲੈ ਜਾਣਗੇ। ਤੁਹਾਨੂੰ ਮਾਰਨਾ ਨਾ ਪੈ ਜਾਓ ਉਹਨਾਂ ਨੂੰ, ਕੋਈ ਬੰਦਾ ਮਾਰਨਾ ਪੈ ਜਾਓ, ਕਹਿੰਦੇ ਮਾਰ ਦਿਓ ਬੰਦੇ ਦੀ ਗੱਡੀ ਖੋਹ ਕੇ ਲੈ ਜਾਓ, ਬਸ ਆਹ ਕੰਮ ਇੱਥੇ ਬਣ ਗਿਆ। ਤੇ ਇਹਨਾਂ ਦੇ ਕੋਈ ਹਿਊਮਨ ਰਾਈਟਸ ਨਹੀਂ ਹੈ। ਸਭ ਤੋਂ ਪਹਿਲਾਂ ਸਾਡਾ ਫੋਕਸ ਇੱਥੇ ਹੋਏਗਾ, ਉਹ ਜਿਹੜੀ ਜਹਾਨ ਭਰ ਦੀ ਅਸੀਂ ਕਹਾਣੀਆਂ ਲੈ ਕੇ ਇੱਥੇ ਆ ਗਏ ਹਾਂ। ਸਾਡਾ ਤੇ ਸਰ ਅੱਜ ਦਾ ਥੋੜੀ ਸਵਾਲ ਹੈ, ਸ਼੍ਰੀਲੰਕਾ ਦੇ ਵਿੱਚ ਜੇ ਕੋਈ ਕਨਫਲਿਕਟ ਸੀਗਾ ਉਹ ਸਾਰੇ ਬੰਦੇ ਦੋਨੋਂ ਪਾਸੇ ਤੁਸੀਂ ਲਿਆ ਕੇ ਇੱਥੇ ਖੜੇ ਕਰ ਲਏ ਜੀ, ਉੱਥੇ ਲੜਾਈ ਪਤਾ ਨਹੀਂ ਹੁਣ ਸ਼੍ਰੀਲੰਕਾ 'ਚ ਹੋਏਗੀ ਕਿ ਨਹੀਂ ਹੋਏਗੀ, ਇੱਥੇ ਆ ਕੇ ਤੁਸੀਂ ਲੜੋ। ਅਸੀਂ ਮਿਡਲ ਈਸਟ ਦੇ ਇਰਾਨ, ਇਰਾਨੀਅਨ ਕਮਿਊਨਿਟੀ 'ਚ ਇਹੀ ਚੱਕਰ ਚੱਲ ਰਿਹਾ, ਇਰਾਨ 'ਚ ਪਤਾ ਨਹੀਂ ਲੜਾਈ ਹੈ ਕਿ ਨਹੀਂ, ਤੁਸੀਂ ਇੱਥੇ ਆ ਕੇ ਲੜੋ। ਉਹ ਪੈਲਸਟਾਈਨ ਔਰ ਉੱਧਰ ਇਜ਼ਰਾਈਲ ਦੀ ਲੜਾਈ ਹੈ ਕਿ ਨਹੀਂ ਹੈ ਪਤਾ ਨਹੀਂ, ਪਰ ਇੱਥੇ ਆ ਕੇ ਤੁਸੀਂ ਲੜੋ। ਇੰਡੀਆ ਪਾਕਿਸਤਾਨ ਜਿੱਥੇ ਲੜਾਈ ਹੈ ਕਿ ਨਹੀਂ, ਪਰ ਇੱਥੇ ਆ ਕੇ ਤੁਸੀਂ ਲੜੋ। ਉਹ ਖਾਲਿਸਤਾਨ, ਕਸ਼ਮੀਰ, ਉਹ ਸਾਰਾ ਇੱਥੇ ਬਣਾਓ ਤੁਸੀਂ ਆ ਕੇ, ਸਾਰਾ ਕੁਝ ਇੱਥੇ ਇਕੱਠਾ ਕਰ ਲਿਆ, ਤੇ ਉਹਦੇ ਵਿੱਚ ਠੀਕ ਆ ਕਰੀ ਚਲੋ ਜੋ ਤੁਸੀਂ ਕਰਨਾ ਹੈ। ਪ੍ਰਧਾਨ ਮੰਤਰੀ ਦਖਲਅੰਦਾਜ਼ੀ ਨਹੀਂ ਕਰੇਗਾ, ਪਰ ਇੱਕ ਚੀਜ਼ ਹੈ, ਐਜ਼ ਪ੍ਰਾਈਮ ਮਿਨਿਸਟਰ ਸਾਡਾ ਹੁਣ ਸਾਰਾ ਫੋਕਸ ਕੈਨੇਡਾ ਤੇ ਹੈ। ਵੇਅਰ ਇਜ਼ ਦ ਕੈਨੇਡੀਅਨ ਸਪਿਰਿਟ, ਕੈਨੇਡੀਅਨ ਵੈਲਿਊਜ਼, ਕੈਨੇਡੀਅਨ ਸਪਿਰਿਟ ਕਿੱਥੇ ਆ? ਆ 1 ਜੁਲਾਈ ਨੂੰ, 1 ਜੁਲਾਈ ਨੂੰ 4 ਪੈਸੇ ਦੇ ਤੇ ਮੇਰੀ ਵੀ ਫੋਟੋ ਲਾ ਦਿਓ ਜੀ, ਮੇਰੇ ਨਾਲਦਿਆਂ ਦੀ, ਐਂਟੀਆਂ ਦੀ ਫੋਟੋ ਲਾ ਦਿਓ ਜੀ, ਕੋਈ ਪੁੱਛਣ ਵਾਲਾ ਹੈ ਹੀ ਨਹੀਂ। ਮਿਲੀਅਨਸ ਆਫ ਡਾਲਰ ਖਰਚ ਕਰ ਦਿੱਤੇ, ਸਾਰੀ ਫੰਡਿੰਗ ਬੰਦ, ਸਾਰੀ ਫੰਡਿੰਗ ਬੰਦ ਆ। ਮੇਲੇ ਕਰਾ ਲਓ, ਯੇ ਕਰਾ ਲਓ, ਵੋ ਕਰਾ ਲਓ, ਤੁਸੀਂ ਕੀ ਦੇਣਾ ਤੁਹਾਡੀ ਆਰਟ ਨੂੰ, ਕੀ ਦੇਣਾ ਤੁਹਾਡੀ ਕਲਚਰ ਨੂੰ? ਜਿਹੜਾ ਜਾਣਦਾ ਵਿਹਲਾ ਬੰਦਾ, ਜਿਹੜਾ ਜਾਣਦਾ ਵਿਹਲਾ ਬੰਦਾ, ਜਿਹਨੂੰ ਕੋਈ ਕੰਮ ਨਹੀਂ ਆਉਂਦਾ, ਜਿਹੜਾ ਕੋਈ ਕੰਮ ਨਹੀਂ ਕਰ ਸਕਦਾ, ਉਹ ਉੱਠ ਕੇ ਖੜਾ ਹੋ ਜਾਂਦਾ ਜੀ ਆਪਣਾ ਨਾਮ ਲਿਖਿਆ ਇੱਥੇ, ਤਾਂ ਰੋਜ਼ ਦਾ ਕੰਮ ਹੈ। ਇਹਨੂੰ ਡਾਇਰੈਕਟਰ ਬਣਾ ਦਿੱਤਾ, ਉਹਨੂੰ 5-7 ਡਾਇਰੈਕਟਰ ਬਣਾਏ ਘਰ ਦੇ, ਜਿਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਡਾਇਰੈਕਟਰ ਨੂੰ ਵੀ ਸਾਡਾ ਨਾਮ ਵੀ ਇਹਨੇ ਪਾਇਆ ਹੋਇਆ ਵਿੱਚ, ਉਹ ਆ ਕੇ ਇੱਥੇ, ਅਸੀਂ ਤਾਂ ਰੋਜ਼ ਮੀਡੀਆ 'ਚ ਦੇਖਦੇ ਹਾਂ, ਸਾਨੂੰ ਉਹ ਕਹਿ ਦਿੰਦੇ ਜੀ ਹਾਂਜੀ ਤੁਹਾਨੂੰ ਵੀ ਚਲੋ ਥੋੜ੍ਹੀ ਜਿਹੀ ਐਡ ਦੇ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਅੱਛਾ, ਫਿਰ ਹੋਰ ਕਈ ਮੀਡੀਆ ਵਾਲੇ ਫ੍ਰੀ 'ਚ ਕੰਮ ਕਰਨ ਨੂੰ ਤਿਆਰ ਹੈ, ਉੱਥੋਂ ਜੀ ਉਹ ਹੀਰੋਇਨ ਜਾਂ ਹੀਰੋ ਬੁਲਾ ਲੈਂਦੇ ਆ, ਉਹ ਲਿਆ ਕੇ ਫੋਟੋ ਖਿਚਾ ਲਏ, ਉਹ ਫ੍ਰੀ 'ਚ ਕੰਮ, ਠੀਕ ਹੈ ਜੀ। ਸਾਰਾ ਫੰਡਿੰਗ ਤੜਾਤੜ ਫੰਡਿੰਗ ਹੈ ਉਸ ਚੀਜ਼ ਵਾਸਤੇ, ਉਹ ਸਾਰੇ ਸਾਲ ਦੀ ਆਪਣਾ ਨੇ, ਕਿਸੇ ਨੇ 1 ਲੱਖ 2 ਲੱਖ 1 ਮਿਲੀਅਨ 2 ਮਿਲੀਅਨ ਲਿਆ, ਰੋਟੀ ਪਾਣੀ ਆਪਣਾ ਅਤੇ ਘਰਦਿਆਂ ਦਾ, ਨਾਲਦਿਆਂ ਦਾ ਚੱਲਦਾ ਕੀਤਾ ਹੋਇਆ, ਉਹ ਇੱਥੇ ਪੈਸੇ ਇਕੱਠੇ ਕਰੀ ਜਾ ਰਹੇ ਨੇ। ਬਿਲਕੁਲ ਬੰਦ, ਟੋਟਲੀ ਇਹਨੂੰ ਬੰਦ ਕਰਾਂਗੇ। ਅਗਲਾ ਕੰਮ, ਲਾਅ ਮਿਨਿਸਟਰ ਆ, ਜਿੰਨੇ ਬੇਲ ਰਿਫੋਰਮਸ ਨੇ, ਇੰਤਜ਼ਾਰ ਥੋੜੀ ਕਰਨਾ, ਤੁਸੀਂ ਬੇਲ ਰਿਫੋਰਮਸ ਦਾ ਪਿਛਲੇ ਸੈਸ਼ਨ 'ਚ ਹੋਣੇ ਚਾਹੀਦੇ ਸੀ, ਇਸ ਸੈਸ਼ਨ 'ਚ ਹਜੇ ਵੀ ਨਹੀਂ ਹੋਏ ਪ੍ਰੋਪਰ। ਹਜੇ ਬੇਲ ਰਿਫੋਰਮਸ ਦਾ ਪਿਛਲੇ ਸੈਸ਼ਨ 'ਚ ਕਿੰਨੀਆਂ ਚੀਜ਼ਾਂ ਇਹਨਾਂ ਨੇ ਪਾਸ ਕੀਤੀਆਂ ਨੇ, ਬੇਲ ਰਿਫੋਰਮਸ ਉਦੋਂ ਦੇ ਪਿੱਛੇ ਪਏ ਹੋਏ ਨੇ, ਫੌਰਨ ਬੇਲ ਰਿਫੋਰਮਸ ਆਉਣਗੇ ਜਿਹੜੇ ਰਿਪੀਟ ਓਫੈਂਡਰ ਨੇ, ਜਿਹੜਾ ਬੰਦਾ ਪਕੜਿਆ ਗਿਆ ਜਿਹੜਾ ਰਿਪੀਟ ਓਫੈਂਡਰ ਹੈ, ਮਜਾਲਕੀ ਕਿ ਉਹਦੀ ਬੇਲ ਹੋ ਜਾਏ, ਸਖ਼ਤ ਕਾਨੂੰਨ ਇਹਨਾਂ ਵਾਸਤੇ। ਆ ਹੈਂਡਗਨ ਬੈਨ ਲਾਉਣਾ ਥੋੜੀ ਕੰਮ ਚੱਲਣਾ, ਬਾਰਡਰ ਤੋਂ ਜਦ ਤੱਕ ਇੱਥੇ ਇਲੀਗਲ ਵੈਪਨ ਆਉਂਦੇ ਰਹੇ ਨੇ ਉਹ ਕਿੱਦਾਂ ਰੁਕਣਗੇ? ਜਿਹੜੇ ਇਲੀਗਲ ਵੈਪਨ ਆਉਂਦੇ ਉਹ ਕਿੱਦਾਂ ਰੁਕਣਗੇ? ਪੁਲਿਸ ਡਿਪਾਰਟਮੈਂਟਸ ਨੂੰ ਮੇਜਰ ਫੰਡਿੰਗ ਦਿੱਤੀ ਜਾਏਗੀ, ਜਿੱਥੇ ਇੰਨਾ ਕਰਜ਼ਾ ਬਿਲੀਅਨਸ ਆਫ ਡਾਲਰ ਚੱਕਿਆ, ਅਸੀਂ ਸਪੋਰਟ ਕਰਾਂਗੇ ਮਿਊਨਿਸਪੈਲਿਟੀਜ਼ ਨੂੰ ਕਿ ਪੁਲਿਸ ਡਿਪਾਰਟਮੈਂਟਸ ਨੂੰ ਜੋ ਚਾਹੀਦਾ, ਤੁਹਾਨੂੰ ਵੱਧ ਪੁਲਿਸ ਅਫਸਰ ਚਾਹੀਦੇ ਨੇ, ਨੋ ਪ੍ਰੋਬਲਮ, ਤੁਹਾਨੂੰ ਸਿਵਿਲੀਅਨ ਫੋਰਸ ਤੁਸੀਂ ਲੈਣੀ ਹੈ, ਨੋ ਪ੍ਰੋਬਲਮ। 911 ਕਾਲ ਦਾ ਮਤਲਬ ਕੀ ਹੈ? 911 ਕਾਲ ਦਾ ਮਤਲਬ ਇਹ ਹੈ ਕਿ ਬੰਦਾ ਮਰਨ ਲੱਗਾ ਹੈ, ਤੇ ਉੱਥੇ ਉਹ ਕਹਿੰਦੇ ਚਾਹੇ ਉਹਨੇ ਉਹਨੂੰ ਐਂਬੂਲੈਂਸ ਚਾਹੀਦੀ ਹੈ, ਤਾਂ ਚਾਹੇ ਉਸ ਬੰਦੇ ਨੂੰ ਪੁਲਿਸ ਚਾਹੀਦੀ ਹੈ, ਜਾਂ ਕਿਤੇ ਘਰ 'ਚ ਕੋਈ ਫਾਇਰ ਲੱਗੀ ਹੋਈ ਹੈ, ਤਾਂ ਹੀ ਬੰਦਾ 911 ਕਾਲ ਕਰ ਰਿਹਾ। ਤੇ ਉੱਥੇ ਉਹਦਾ ਵੀ ਵੇਟ ਟਾਈਮ ਇਹਨਾਂ ਨੇ ਬਣਾ ਦਿੱਤਾ ਕਿ ਤੁਸੀਂ 30 ਸੈਕਿੰਡ 1 ਮਿੰਟ ਵੇਟ ਕਰੋ। ਨਹੀਂ, ਐਕਸੈਪਟੇਬਲ ਹੀ ਨਹੀਂ ਹੈ, ਇਹ ਥਰਡ ਵਰਲਡ ਕੰਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਸੋ ਇਹ ਐਕਸੈਪਟੇਬਲ ਨਹੀਂ ਹੈ, ਉਹਨਾਂ ਨੂੰ ਮਿਊਨਿਸਪੈਲਿਟੀਜ਼ ਨਾਲ ਗੱਲ ਕਰਕੇ ਉਹਨਾਂ ਨੂੰ ਪ੍ਰੋਪਰ ਫੰਡਿੰਗ ਦਿੱਤੀ ਜਾਏਗੀ। ਜਿੱਥੇ ਹੋਰ ਕਰਜ਼ਾ ਚੱਕਿਆ ਕੋਈ ਨਹੀਂ, ਵੀ ਵਿਲ ਮੇਕ ਸ਼ੋਰ ਕਿ ਅਸੀਂ ਇਹ ਕਰਜ਼ਾ ਲੈ ਕੇ ਇਹ ਕੰਮ ਅਸੀਂ ਕਰਾਂਗੇ। ਸਾਡੀ ਇਨਫਰਾਸਟਰਕਚਰ, ਜਿਹੜਾ ਪੁਆਇੰਟ ਨੰਬਰ 2 ਦਿੱਤਾ ਸੀਗਾ ਇਨਫਰਾਸਟਰਕਚਰ ਦਾ, ਠੀਕ ਹੈ, ਉਹਦੇ ਤੋਂ ਇਹ ਆਪਣੇ ਆਪ ਮੂਵ ਕਰੇਗੀ। ਔਰ ਕਰਜ਼ਾ ਤੇ ਹੁਣ ਤੇ ਅਸੀਂ ਵੈਸੇ ਹੀ ਜਿਹੜੀ ਬਜਟ ਦੀ ਗੱਲ ਕਰਦੇ ਹਾਂ 2015 ਦੇ ਵਿੱਚ ਆਖਰੀ ਵਾਰ ਦੇਖਿਆ ਸੀਗਾ ਬਜਟ ਬੈਲੈਂਸ ਕਹਿ ਲਓ 1 ਬਿਲੀਅਨ ਡੈਫੀਸਿਟ ਸੀਗਾ ਕਿ ਸਰਪਲਸ ਆ ਜੋ ਮਰਜ਼ੀ ਕਹਿ ਲਓ 2015 ਜਦੋਂ ਇਲੈਕਸ਼ਨ ਹੋਈ ਸੀਗੀ ਨਾ ਉਦੋਂ ਸਾਡਾ ਬਜਟ 1 ਬਿਲੀਅਨ ਸਰਪਲਸ ਆਊਟ ਸੀਗਾ ਉਸ ਤੋਂ ਹੁਣ ਤੇ ਕਹਾਣੀ ਖਤਮ ਹੋ ਗਈ ਉਦੋਂ ਟਰੂਡੋ ਸਾਹਿਬ ਨੇ ਕਿਹਾ ਸੀ 2015 ਚ ਨਾ ਜਦੋਂ ਉੱਥੇ ਡਿਬੇਟ ਹੁੰਦੀਆਂ ਸੀ ਇੱਕ ਡਿਬੇਟ ਚ ਉਹਨਾਂ ਨੇ ਕਿਹਾ ਮੈਂ $10 ਬਿਲੀਅਨ ਸਾਲਾਨਾ ਡੈਫੀਸਿਟ ਕਰਾਂਗਾ ਉਹ ਤੇ ਕਹਾਣੀ ਪਿੱਛੇ ਰਹਿ ਗਈ 25-25, 30-30, 50-50 ਬਿਲੀਅਨ ਦਾ ਡੈਫੀਸਿਟ ਹੋ ਗਿਆ ਫਿਰ ਇਹਦੇ ਵਿੱਚ ਵੀ ਬੜਾ ਕੋਵਿਡ ਚ ਹੋਇਆ ਤੇ ਜਦੋਂ ਇੰਨਾ ਡੈਫੀਸਿਟ ਅਸੀਂ ਕਰ ਹੀ ਰਹੇ ਹਾਂ ਤੇ ਨੋ ਪ੍ਰੋਬਲਮ ਸਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਜਦ ਮੈਨੂੰ ਪੁੱਛਣਗੇ ਯੁਧਵੀਰ ਜੀ ਆਹ ਕਿਹੜੀ ਸਲਾਹ ਦੇਈ ਜਾ ਰਹੇ ਹੋ ਮੈਂ ਕਹਿੰਦਾ ਸਰ ਮੇਰੀ ਗੱਲ ਸੁਣੋ ਅਸੀਂ ਤਾਂ ਇਨਫਰਾਸਟਰਕਚਰ ਇਹਨਾਂ ਨੇ ਇਨਫਰਾਸਟਰਕਚਰ ਤੇ ਖਰਚ ਕੀਤਾ ਨਜ਼ਰ ਕਿੱਥੇ ਆਇਆ ਪੈਸਾ ਗਿਆ ਕਿੱਥੇ ਅਸੀਂ ਤੇ ਸਰ 50 ਬਿਲੀਅਨ ਜਾਂ $80 ਬਿਲੀਅਨ ਦਾ ਜਿਹੜਾ ਪ੍ਰੋਜੈਕਟ ਤਿਆਰ ਕਰਾਂਗੇ ਜਾਂ 100 ਬਿਲੀਅਨ ਵੀ ਲਗਾ ਲਓ ਸਰ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਮੈਨੂੰ ਸੁਣਗੇ ਵੀ ਯੁਧਵੀਰ ਜੀ ਕਿਤੇ ਮਰਵਾਣਾ ਦਿਓ ਸਲਾਹ ਪੁੱਠੀਆਂ ਦੇ ਦਿਓ ਸਰ ਨੋ ਪ੍ਰੋਬਲਮ 100 ਬਿਲੀਅਨ ਜਿਹੜਾ ਲਾਵਾਂਗੇ $1-1 ਸ਼ਵਲ ਰੈਡੀ ਪ੍ਰੋਜੈਕਟ ਤੇ ਹੋਏਗਾ $1 ਇਕਨੋਮੀ ਮੂਵ ਹੋਏਗੀ ਜੋਬਸ ਕ੍ਰੀਏਟ ਹੋਣਗੀਆਂ ਠੀਕ ਹੈ ਔਰ ਜਦੋਂ ਇਹ ਸਾਡੇ ਪ੍ਰੋਜੈਕਟ ਪੂਰੇ ਹੋਣਗੇ 8-10 ਸਾਲਾਂ ਨੂੰ ਕਿਆ ਕਮਾਲ ਦਾ ਅਸੀਂ ਇਨਫਰਾਸਟਰਕਚਰ ਬਿਲਡ ਕਰ ਲਿਆ ਹੋਏਗਾ ਅੱਜ ਤਾਂ ਸਾਡੇ ਕੋਲ ਇਨਫਰਾਸਟਰਕਚਰ ਹੀ ਹੈ ਨਹੀਂ ਇਨਫਰਾਸਟਰਕਚਰ ਇਜ਼ ਕ੍ਰੰਬਲਿੰਗ ਐਵਰੀ ਮਿਊਨਿਸਪੈਲਿਟੀ ਨੀਡਸ ਮਨੀ ਟੂਡੇ ਕਿਹੜੀ ਮਿਊਨਿਸਪੈਲਿਟੀ ਹੋਏਗੀ ਜਿਹੜੀ ਸਾਨੂੰ ਇਹਦੇ ਲਈ ਨਾ ਕਰ ਦੇਗੀ ਤੁਸੀਂ ਇਹ ਦੱਸੋ ਸਾਨੂੰ ਠੀਕ ਹੈ ਅੱਛਾ ਮੈਨੂੰ ਇਸ਼ਾਰਾ ਹੋ ਰਿਹਾ ਉਹ ਕਹਿੰਦੇ ਜੀ ਸਟੇਸ਼ਨ ਆਈ ਡੀ ਇਸ ਲਈ ਅਸੀਂ ਕਹਿੰਦੇ ਵੀ ਇੱਥੇ ਰੇਡੀਓ ਤੇ ਸਮਾਂ ਬੜਾ ਘੱਟ ਹੁੰਦਾ ਟੀਵੀ ਤੇ ਗੱਲ ਕਰਾਂਗੇ ਔਰ ਇਹ ਵੀ ਇੱਕ ਹੋਰ ਸਮੱਸਿਆ ਵੀ ਹੈ ਆ ਮੀਡੀਆ ਜਿਹੜਾ ਮੀਡੀਆ ਚਲਾ ਹੀ ਨਹੀਂ ਪਾ ਰਹੇ ਹੈ 71 ਨਿਊਜ਼ ਪੇਪਰ ਮੈਂ ਮੀਡੀਆ ਨੂੰ ਐਜ਼ ਅ ਕੰਪੀਟੀਟਰ ਕਦੇ ਵੀ ਨਹੀਂ ਗਿਣਿਆ ਮੈਂ ਕਹਿੰਦਾ ਜਿੰਨਾ ਵੱਧ ਵਧੀਆ ਮੀਡੀਆ ਚਾਹੀਦਾ ਪਰ ਹਾਂ ਜਿੰਨਾ ਵੱਧ ਮੀਡੀਆ ਹੋਏਗਾ ਉਨਾ ਹੀ ਠੀਕ ਹੈ ਆ 71 ਲੋਕਲ ਲੈਂਗੁਏਜ ਦੇ ਨਿਊਜ਼ ਪੇਪਰ ਬੰਦ ਹੋ ਗਏ ਖਤਮ ਹੋ ਗਏ ਮੈਨੂੰ ਯਾਦ ਹੀ ਮੈਂ ਸੁਣਿਆ ਨਹੀਂ ਕਿਸੇ ਤੋਂ ਕਮਿਊਨਿਟੀ 'ਚ ਨਹੀਂ ਸੁਣਿਆ ਮੀਡੀਆ 'ਚ ਨਹੀਂ ਸੁਣਿਆ ਅਸੀਂ ਜ਼ਰੂਰ ਇਹਦੀ ਗੱਲ ਕਰ ਰਹੇ ਹਾਂ ਸਰ ਤੁਸੀਂ ਅੱਜ ਅੰਦਾਜ਼ਾ ਲਾਓ ਕਿ ਬ੍ਰੈਂਪਟਨ ਗਾਰਡਨ ਬੰਦ ਹੋ ਗਿਆ ਕੁਛ ਤੇ ਜਾ ਕੇ ਉਹ ਸਿਟੀ ਹਾਲ ਦੇ ਵਿੱਚ ਸਾਡੇ ਕੋਲ ਤੇ ਰਿਸੋਰਸਿਸ ਬੜੇ ਘੱਟ ਨੇ ਉਹ ਜਾ ਕੇ ਸਿਟੀ ਹਾਲ 'ਚ ਪੱਤਰਕਾਰ ਭੇਜਦੇ ਹੁੰਦੇ ਸੀ ਬ੍ਰੈਂਪਟਨ ਗਾਰਡਨ ਵਾਲੇ ਪਤਾ ਲੱਗਦਾ ਸੀ ਸਿਟੀ ਹਾਲ 'ਚ ਹੁੰਦਾ ਕੀ ਹੈ ਹੁਣ ਤੇ ਮਨਮਰਜ਼ੀ ਆਏ ਨੇ ਕਿਤੇ ਵੀ ਮੈਂ ਬ੍ਰੈਂਪਟਨ ਦੀ ਨਹੀਂ ਇਕੱਲੇ ਗੱਲ ਕਰ ਰਿਹਾ 71 ਮਿਊਨਿਸਪੈਲਿਟੀਜ਼ ਬ੍ਰੈਂਪਟਨ ਓਕਵਿਲ ਮਿਸਿਸਾਗਾ ਵੌਨ ਸਾਡੇ ਕੋਲ ਹੁਣ ਤੁਸੀਂ ਕਹੋ ਕਿ ਵਾਈ ਮੀਡੀਆ ਕੱਲ ਨੂੰ 71 ਰਿਪੋਰਟਰ ਮੇਰਾ ਮਨ ਕਰਦਾ ਕੱਲ ਨੂੰ ਅਸੀਂ ਵਾਈ ਮੀਡੀਆ 71 ਨਿਊਜ਼ ਰਿਪੋਰਟਰ ਹਾਇਰ ਕਰਕੇ ਸਿਟੀ ਹਾਲ ਦੀ ਡੇਲੀ ਐਕਟੀਵਿਟੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੁਹਾਡਾ ਮਿਲੀਅਨਸ ਆਫ ਡਾਲਰ ਹਰ ਸਿਟੀ ਦੇ ਵਿੱਚ ਟੋਰਾਂਟੋ ਦੇ ਵਿੱਚ ਆਪਣੇ ਵੌਨ ਦੇ ਵਿੱਚ ਕੋਈ ਮੀਡੀਆ ਹੁਣ ਇਹ ਕਵਰੇਜ ਖਤਮ ਹੋ ਗਈ ਓਕਵਿਲ ਦਾ ਮੈਨੂੰ ਤੁਸੀਂ ਜਵਾਬ ਦਿਓ ਓਕਵਿਲ ਸਿਟੀ ਹਾਲ ਦੀ ਡੇਲੀ ਰਿਪੋਰਟਿੰਗ ਕੌਣ ਕਰੇਗਾ ਬ੍ਰੈਂਪਟਨ ਦੀ ਕੌਣ ਕਰੇਗਾ ਮਾਰਕਮ ਦੀ ਕੌਣ ਕਰੇਗਾ ਬੱਲੇ ਬੱਲੇ ਕਰਾ ਦਿੱਤੀ ਤੁਸੀਂ ਕੌਂਸਲਰਸ ਦੀ ਇਹ ਗੱਲ ਅਸੀਂ ਕਦੇ ਸੋਚਦੇ ਹਾਂ ਸਾਡੇ ਕੋਲ ਵਾਈ ਮੀਡੀਆ ਕੋਲ ਇੰਨੇ ਰਿਸੋਰਸ ਥੋੜੀ ਆ ਸਾਡਾ ਪੇਪਰ ਜਾਂਦਾ ਅਸੀਂ ਮੋਟੇ ਤੌਰ ਤੇ ਕਵਰ ਕਰ ਸਕਦੇ ਹਾਂ ਮੇਰੇ ਕੋਲ 71 ਰਿਪੋਰਟਰ ਥੋੜੀ ਹੈ ਕਿ ਮੈਂ 71 ਰਿਪੋਰਟਰ ਦਿਸ ਇਜ਼ ਹਾਊ ਮੀਡੀਆ ਫੰਕਸ਼ਨਸ ਮੈਂ ਤੇ ਆਪਣੀ ਜ਼ਿੰਮੇਵਾਰੀ ਸਮਝਦਾ ਪਰ ਮੇਰੇ ਕੋਲ ਸਾਡੇ ਕੋਲ ਇੰਨੇ ਪੈਸੇ ਨਹੀਂ ਹੈ ਕਿ 71 ਰਿਪੋਰਟਰ ਸਾਨੂੰ 71 ਅਖਬਾਰਾਂ ਬੰਦ ਹੋ ਗਈਆਂ ਬਿਲਕੁਲ ਉਹ ਕਹਿੰਦੇ ਅਸੀਂ ਡਿਜੀਟਲ ਚੱਲ ਗਏ ਹਾਂ ਮੈਂ ਕੱਲ੍ਹ ਟਰੈਕ ਕਰ ਰਿਹਾ ਸੀ ਬ੍ਰੈਂਪਟਨ ਗਾਰਡਨ ਦੀ ਪਿਛਲੇ 10 ਦਿਨਾਂ 'ਚ ਤੁਸੀਂ ਕੱਢ ਕੇ ਦੇਖ ਲਓ ਜੇ 10 ਦਿਨਾਂ ਦੇ ਵਿੱਚ ਦੋ 4 ਖਬਰਾਂ ਨੇ ਬਸ ਮੋਟੇ ਤੌਰ 'ਤੇ ਥੋੜ੍ਹੀ ਜਿਹੀ ਹੈ ਡਿਜੀਟਲ ਕੋਲ ਉਹਨੇ ਰਿਸੋਰਸਿਸ ਥੋੜ੍ਹੀ ਹੈ ਅਖਬਾਰ ਜਦੋਂ ਛਪਦਾ ਹੈ ਪੱਤਰਕਾਰ ਜਾਂਦਾ ਹੈ ਰਿਪੋਰਟ ਕਰਦਾ ਲੋਕਲ ਜਾ ਕੇ ਤੁਹਾਡੇ ਸਿਟੀ ਹਾਲ 'ਚ ਬੈਠਦਾ ਹੈ ਪੱਤਰਕਾਰ ਉੱਥੇ ਉਹ ਕੁਛ ਦੇਖਦਾ ਹੈ ਮੇਅਰ ਨੂੰ ਪਤਾ ਹੁੰਦਾ ਹੈ ਕੌਂਸਲਰਸ ਨੂੰ ਓਰੀਜਨਲ ਕੌਂਸਲਰ ਨੂੰ ਪਤਾ ਹੈ ਕਿ ਸਾਹਮਣੇ ਇਸ ਮੀਡੀਆ ਅਦਾਰੇ ਦਾ ਆਈ ਵਿਸ਼ ਕਿ ਸਾਡੇ ਕੋਲ ਉਹਨੇ ਰਿਸੋਰਸਿਸ ਹੁੰਦੇ ਤੇ ਮੈਂ ਸਵੇਰੇ ਜਿਹੜੀਆਂ 71 ਨਿਊਜ਼ ਪੇਪਰ ਉਹ ਵਿੰਡਸਰ ਤੱਕ ਬੰਦ ਹੋ ਗਿਆ ਵਿੰਡਸਰ ਓਕਵਿਲ ਹੈਮਿਲਟਨ ਤੇ ਮੈਂ 71 ਰਿਪੋਰਟਰ ਸਵੇਰੇ ਹਾਇਰ ਕਰਦਾ ਤੇ ਉਹਨਾਂ ਨੂੰ ਕਹਿੰਦਾ ਜੀ ਸਿਟੀ ਹਾਲ 'ਚ ਤੁਸੀਂ ਜਾਇਆ ਕਰਨਾ ਤੇ ਜੋ ਵੀ ਉੱਥੇ ਕਾਰਵਾਈ ਹੁੰਦੀ ਹੈ ਲੋਕਾਂ ਦੀ ਟੈਕਸਪੇਅਰ ਦੀ ਮਨੀ ਹੈ ਉਹ ਸਹੀ ਖਾਤੇ ਲੱਗ ਰਹੀ ਹੈ ਕਿ ਦੇਖਿਆ ਨੀ ਤੁਸੀਂ ਕੀ ਹੋਇਆ ਪ੍ਰੋਵਿੰਸ਼ੀਅਲ ਲੈਵਲ ਤੇ $8.3 ਬਿਲੀਅਨ ਆਡੀਟਰ ਜਨਰਲ ਬੋਨੀ ਲਿਸਕ ਨੇ ਨਾਮ ਲੈ ਲੈ ਕੇ ਮੀਡੀਆ ਦਾ ਧੰਨਵਾਦ ਕੀਤਾ ਨਾਮ ਲੈ ਕੇ ਤੇ ਮੈਂ ਮੀਡੀਆ ਦਾ ਧੰਨਵਾਦ ਕਰਦੀ ਹਾਂ ਡੈਮੋਕ੍ਰੇਸੀ ਲਾਈਵ ਰੱਖੀ ਨਾ ਲੋਕਾਂ ਨੇ ਵਰਨਾ ਤੇ ਉਹ ਕਹਿੰਦੇ ਠੀਕ ਹੈ ਜੀ ਬਿਲਡਰ ਆਪਣੀ ਮਰਜ਼ੀ ਕਰ ਰਿਹਾ ਹੁਣ ਮਾਫੀ ਮੰਗੀ ਉਹਨਾਂ ਨੇ ਕਿ ਇਟ ਵਾਜ਼ ਅ ਮਿਸਟੇਕ ਵਾਅਦਾ ਕੀਤਾ ਸੀਗਾ ਪ੍ਰੀਮੀਅਰ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਗ੍ਰੀਨ ਬੈਲਟ ਨਹੀਂ ਓਪਨ ਕਰਾਂਗੇ ਔਰ ਫਿਰ ਓਪਨ ਕਰ ਦਿੱਤੀ ਔਰ ਫਿਰ ਮਾਫੀ ਮੰਗੀ ਹੁਣ ਜੇ ਉਹ ਸਹੀ ਸੀਗੇ ਤਾਂ ਨਾ ਮੰਗਦੇ ਮਾਫੀ ਨਾ ਮੰਤਰੀ ਰਿਜ਼ਾਈਨ ਦਿੰਦੇ ਇਹ ਮੀਡੀਆ ਦਾ ਕਮਾਲ ਹੈ ਸਾਡਾ ਨਹੀਂ ਜੀ ਸਾਡਾ ਚਲੋ ਅਸੀਂ ਵੀ ਥੋੜ੍ਹੀ ਬਹੁਤੀ ਇੱਥੇ ਰਿਪੋਰਟਿੰਗ ਕਰ ਰਹੇ ਹਾਂ ਆਪਣੀ ਕਮਿਊਨਿਟੀ 'ਚ ਲੇਕਿਨ ਮੇਨ ਸਟ੍ਰੀਮ ਮੀਡੀਆ ਦਾ ਕਮਾਲ ਹੈ ਕਿ ਉਹਨਾਂ ਨੇ ਜਾ ਕੇ ਬੜੀ ਦਲੇਰੀ ਦੇ ਨਾਲ ਅੱਜ ਆਸਾਨ ਕੰਮ ਹੈ ਮੀਡੀਆ ਚਲਾਉਣਾ ਹੈ ਬੜਾ ਸਭ ਤੋਂ ਜ਼ਿਆਦਾ ਇਹ ਤਾਂ ਫੌਜ ਦੇ ਵਿੱਚ ਤਾਂ ਜਦੋਂ ਲੜਾਈ ਲੱਗੇਗੀ ਸਾਡੀ ਤਾਂ ਰੋਜ਼ ਇੱਥੇ ਲੜਾਈ ਹੁੰਦੀ ਹੈ ਇਹ ਮੇਨ ਸਟ੍ਰੀਮ ਮੀਡੀਆ ਦੀ ਦਲੇਰੀ ਹੈ ਸਾਡਾ ਵੀ ਕੰਮ ਬੜਾ ਔਖਾ ਹੈ ਕਿ ਉਹਨਾਂ ਨੇ ਜਾ ਕੇ ਪੁੱਛਿਆ ਸੋ ਐਜ਼ ਅ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਇੱਥੇ ਲੋਕਲ ਮੀਡੀਆ ਜਿਹੜਾ ਗੂਗਲ ਤੇ ਮੈਟਾ ਗੂਗਲ ਜਿਹੜੀ ਹੈ ਸਾਰੀ ਗੂਗਲ ਲਾ ਲਓ ਤੁਸੀਂ ਯੂਟਿਊਬ ਲਾ ਲਓ ਇੰਸਟਾਗ੍ਰਾਮ ਲਾ ਲਓ ਫੇਸਬੁੱਕ ਲਾ ਲਓ ਇਹ ਬਿਲੀਅਨਸ ਆਫ ਡਾਲਰ ਸਾਡਾ ਜਾ ਰਿਹਾ ਉਹ ਜੇ 12 ਬਿਲੀਅਨ ਦੀ ਇੰਡਸਟਰੀ ਹੈ ਤਾਂ 12 ਬਿਲੀਅਨ ਚੋਂ 8 ਤੋਂ 10 ਬਿਲੀਅਨ ਡਾਲਰ ਇਹ ਦੋ ਕੰਪਨੀਜ਼ ਦੀ ਲੈ ਕੇ ਜਾ ਰਹੀ ਹੈ ਸਾਰੀ ਐਡਵਰਟਾਈਜ਼ਮੈਂਟ ਦੀ, ਔਰ ਉਹ ਪੈਸਾ ਦੇਣ ਨੂੰ ਵੀ ਤਿਆਰ ਨਹੀਂ ਹੈ ਲੋਕਲ ਪੱਤਰਕਾਰਾਂ ਨੂੰ, ਜਿੰਨੇ ਆ ਕੈਨੇਡੀਅਨ ਪ੍ਰੈਸ 'ਚ ਕੰਮ ਕਰਦੇ ਨੇ, ਟੋਰੋਂਟੋ ਸਟਾਰ 'ਚ, CBC 'ਚ ਕੰਮ ਕਰਦੇ ਨੇ, ਤਾਂ ਹੀ ਇਹ ਸਾਰਾ ਕੁਝ ਬੰਦ ਹੁੰਦਾ ਚਲਾ ਜਾ ਰਿਹਾ ਮੀਡੀਆ। ਔਰ ਉਹਨਾਂ ਨੇ ਸਾਫ਼ ਕਹਿਤਾ ਮੀਡੀਆ ਹੁਣ ਕੀ ਰਹਿ ਗਿਆ ਇੱਥੇ ਕੈਨੇਡਾ 'ਚ, ਕੀ ਰਹਿ ਰਿਹਾ ਮੀਡੀਆ ਵੀ ਜਿਹੜਾ ਆਹ ਫੇਸਬੁੱਕ 'ਤੇ ਉਹ ਕਹਿੰਦੇ ਅਸੀਂ ਤਾਂ ਵਾਇਰਲ ਵੀਡੀਓ ਦਾ ਚਲਾਉਂਦੇ ਹਾਂ, ਲੋਕੀ ਇੱਥੇ ਖਬਰਾਂ ਪੜਨ ਥੋੜ੍ਹੀ ਆਉਂਦੇ ਸਾਡੇ ਕੋਲ। ਤੁਹਾਨੂੰ ਲੱਗਦਾ ਕਿ ਫੇਸਬੁੱਕ ਨੇ ਤਾਂ ਜਿਹੜੇ ਐਗਜ਼ਿਸਟਿੰਗ ਪੱਤਰਕਾਰ ਸੀਗੇ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਪੈਸੇ ਦੇਣ ਤੋਂ ਨਾ ਕਰ ਦਿੱਤਾ ਵੀ ਕੱਲ੍ਹ ਨੂੰ ਫੇਸਬੁੱਕ ਇਹ ਸੋਚੇਗਾ? ਉਹ ਸਰ ਉਹ ਤਾਂ ਵੱਡੀ ਕਾਰਪੋਰੇਸ਼ਨ ਹੈ, ਉਹਨਾਂ ਨੂੰ ਇਹ ਥੋੜ੍ਹੀ ਸੋਚਣਾ ਕਿ ਸ਼ਹਿਰਾਂ ਦੀ ਤੁਹਾਡੀ ਟੈਕਸਪੇਅਰ ਦੀ ਮਨੀ ਜਿਹੜੀ ਹੈ ਇਹ ਜਿਹੜੀ ਮਿਊਨਿਸਪੈਲਿਟੀਜ਼ ਖਰਚ ਕਰ ਰਹੀਆਂ ਹੈ ਉਹਨਾਂ ਦੇ ਵਿੱਚ ਜਾ ਕੇ ਉਹਨੂੰ ਸਵਾਲ ਪੁੱਛੇ। ਗੂਗਲ ਕੋਲ, ਫੇਸਬੁੱਕ ਕੋਲ ਇੰਨਾ ਟਾਈਮ ਨਹੀਂ ਹੈ, ਦੇ ਆਰ ਬਿਗ ਕਾਰਪੋਰੇਸ਼ਨਸ। ਉਹ ਤੇ ਬਲਕਿ ਔਨ ਦਾ ਕੌਂਟਰਰੀ ਉਹ ਤੇ, ਕਿਉਂਕਿ ਇਹਨੂੰ ਡਾਟਾ ਮਾਈਨਿੰਗ ਕਹਿੰਦੇ ਆ, ਕਿਸ ਦਿਨ ਫਿਰ ਡਿਟੇਲ 'ਚ ਗੱਲ ਕਰਾਂਗੇ, ਔਨ ਦਾ ਕੌਂਟਰਰੀ ਉਹ ਲੋਕ ਤੇ ਉਹ ਤਾਂ ਕਹਿੰਦੇ ਆ ਕਿ ਬੜੀਆਂ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ, ਜਿੱਦਾਂ ਇੰਗਲੈਂਡ ਦੇ ਵਿੱਚ ਕੈਂਬਰਿਜ ਐਨਾਲਿਟਿਕਾ ਦਾ ਕਿੱਡਾ ਵੱਡਾ ਸਕੈਂਡਲ ਆਇਆ ਸੀ, ਕੈਂਬਰਿਜ ਐਨਾਲਿਟਿਕਾ ਦਾ, ਉਹ ਲੋਕ ਤੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਤਿਆਰ ਹੈ, ਉਹ ਲੋਕ ਕਹਿੰਦੇ ਅਸੀਂ ਤੁਹਾਨੂੰ ਤਿਆਰ ਹੈ ਕਿ ਤੁਸੀਂ ਪੈਸੇ ਸਾਡੇ ਨਾਲ ਖਰਚੋ ਔਰ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਤੁਸੀਂ ਇਨਫਲੂਐਂਸ ਕਰਨਾ ਹੈ ਵੱਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਵੱਡੀਆਂ ਕੰਪਨੀਜ਼ ਨੇ। ਤੁਸੀਂ ਕਿਸੇ ਕੋਈ ਚੀਜ਼ ਗੂਗਲ 'ਚ ਸਰਚ ਕਰਦੇ ਹੋ, ਅਗਲੇ ਮਿੰਟ ਤੁਹਾਨੂੰ ਉਹਦੀਆਂ ਐਡ ਫੇਸਬੁੱਕ 'ਤੇ ਸਭ ਜਗ੍ਹਾ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉਹਨਾਂ ਨੂੰ ਕੱਲੀ ਤੁਹਾਡੀ ਪ੍ਰੋਫਾਈਲ ਪਤਾ ਹੈ, ਵੀ ਤੁਸੀਂ ਕੋਈ ਸਰਚ ਕਰਦੇ ਹੋ ਨਾਲ ਰਿਲੇਟਡ ਐਡ ਹੋਣੀ ਸ਼ੁਰੂ ਹੋ ਜਾਂਦੀ ਹੈ। ਸਰ ਇਹ ਟੀਵੀ 'ਤੇ ਗੱਲ ਕਰਾਂਗੇ, ਸਰ ਮਾਮਲਾ ਲੰਬਾ ਹੈ। ਕੁਲਵੰਤ ਜੀ ਆਉਂਦੇ ਰਹੋ, ਕੁਲਵੰਤ ਜੀ ਗੋਹੈਡ। ਹਾਂਜੀ ਕੁਲਵੰਤ ਜੀ ਤੁਸੀਂ ਆਉਂਦੇ ਰਹੋ ਜੀ, ਗੋਹੈਡ ਫੋਨ ਅਨਮਿਊਟ ਕਰ ਲਓ ਸਰ, ਕੁਇਕਲੀ ਨਹੀਂ ਤਾਂ ਅਗਲੀ ਕਾਲ ਵੱਲ ਜਾਣਾ।
ਸਤਿ ਸ਼੍ਰੀ ਅਕਾਲ ਤਰੀਕਾ ਠੀਕ ਹੋਣਾ ਚਾਹੀਦਾ, ਜੇ ਤੁਸੀਂ ਇਹਨਾਂ ਨੂੰ ਅਪੀਲ ਕਰੋ ਜਿਹੜੇ ਆਰਗਨਾਈਜ਼ਰ ਆ ਕਿ ਇੱਦਾਂ ਦੀਆਂ ਹਰਕਤਾਂ ਨਾ ਕਰਨ, ਇਹਨਾਂ ਨਾਲ ਸਿੱਖ ਬਦਨਾਮ ਹੁੰਦੇ ਆ ਜੀ। ਤੇ ਦੂਸਰੀ ਗੱਲ ਹੈਗੀ ਜਿਹੜੀ ਤੁਸੀਂ ਟੂਡੋ ਦੀ ਕਰ ਰਹੇ ਆ, ਉਹਨੂੰ ਯੂਕਰੇਨ ਦਾ ਜ਼ਿਆਦਾ ਫਿਕਰ ਹੋ ਅੱਜ ਕੱਲ੍ਹ, ਨਾ ਕਿ ਕੈਨੇਡਾ ਦਾ। ਥੈਂਕ ਯੂ
ਜੀ। ਦੇਖੋ ਮੈਂ ਫੇਰ ਉਹੀ ਕਹਾਂਗਾ ਕਿ ਬਿਲਕੁਲ ਜਿਹੜੇ ਆ ਮੁਜ਼ਾਹਰੇ ਵਗੈਰਾ ਆਪਣੀ ਜਗ੍ਹਾ ਠੀਕ ਹੈ, ਜਿਹੜੇ ਪ੍ਰੋਟੈਸਟ ਨੇ ਦੇ ਆਰ ਵੈਰੀ ਮਚ ਐਨ ਇੰਟੈਗਰਲ ਪਾਰਟ ਆਫ ਐਨੀ ਡੈਮੋਕਰੇਸੀ। ਜੇ ਇਹ ਪ੍ਰੋਟੈਸਟ ਕਰਨ ਦੇ ਸਭ ਨੂੰ ਹੱਕ ਹੈ, ਪਰ ਜਿਸ ਤਰ੍ਹਾਂ ਤੁਸੀਂ ਕਹਿ ਹੀ ਦਿੱਤਾ ਹੈ ਕਿ ਯੈਸ ਅਸੀਂ ਕਿਹੜੇ ਪ੍ਰੋਟੈਸਟ ਕਰਨੇ ਆ, ਕੀ ਕਰਨਾ, ਸਾਡੀਆਂ ਪ੍ਰਾਇਰਿਟੀਜ਼ ਕੀ ਨੇ, ਅਸੀਂ ਇਹਦੇ ਬਾਰੇ ਵੀ ਜ਼ਰੂਰ ਵਿਚਾਰ ਕਰੀਏ ਕਿ ਸਾਡੀਆਂ ਪ੍ਰਾਇਰਿਟੀਜ਼ ਇੱਥੇ ਕੈਨੇਡਾ ਦੇ ਵਿੱਚ ਸਾਨੂੰ ਬਹੁਤ ਚੈਲੇਂਜਸ ਨੇ ਇਸ ਵੇਲੇ, ਕਿ ਅਸੀਂ ਉਹਨਾਂ ਬਾਰੇ ਸੋਚ ਰਹੇ ਹਾਂ, ਉੱਥੇ ਸੋਚ ਰਹੇ ਹਾਂ। ਖੈਰ ਮੈਂ ਕਮਿਊਨਿਟੀ ਦਾ ਇਸ ਮਾਮਲੇ ਜ਼ਰੂਰ ਧੰਨਵਾਦ ਕਰਾਂਗਾ ਕਿ ਪਿਛਲੇ ਲਗਭਗ 20-22 ਸਾਲਾਂ ਤੋਂ ਤੁਹਾਡੇ ਵੱਲੋਂ ਜੋ ਸਾਨੂੰ ਸਪੋਰਟ ਮਿਲਦੀ ਹੈ ਉਹਦੀ ਬਦੌਲਤ ਅਸੀਂ ਕਾਫੀ ਕੁਛ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਚਾਹੇ ਲਿਬਰਲ ਕਨਵੈਨਸ਼ਨ ਸੀਗੀ, ਉੱਥੇ ਸਾਰੇ ਅਸੀਂ ਕਵਰੇਜ ਕੀਤੀ, ਉੱਥੋਂ ਸਾਰਾ ਤੁਹਾਨੂੰ ਲਿਆ ਕੇ ਦਿੱਤਾ ਕਿ ਉਹਨਾਂ ਦਾ ਕੀ ਕਹਿਣਾ ਹੈਗਾ, ਔਰ ਨਾਲ ਹੀ ਜਿਹੜੀ ਲੋਕਲ ਇੱਥੇ ਕੋਈ ਖਬਰ ਹੈ, ਕੋਈ ਲਿਬਰਲ ਕਨਵੈਨਸ਼ਨ ਹੈ, ਕੰਜ਼ਰਵੇਟਿਵ ਕਨਵੈਨਸ਼ਨ ਹੈ, ਲੋਕਲ ਪ੍ਰੋਵਿੰਸ਼ੀਅਲ, ਸੋ ਸਾਡੀ ਵਾਈ ਮੀਡੀਆ ਦੀ ਟੀਮ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਕਵਰੇਜ ਅਸੀਂ ਵਧਾ ਰਹੇ ਹਾਂ। ਸਪੈਸ਼ਲੀ ਟੀਵੀ ਦੇ ਉੱਤੇ ਸਾਡੀ ਕੋਸ਼ਿਸ਼ ਹੈ ਕਿ ਫੋਕਸ ਸਭ ਤੋਂ ਜ਼ਿਆਦਾ ਅਖਬਾਰ 'ਚ ਵੀ ਹੈ, ਰੇਡੀਓ 'ਚ ਵੀ ਅਸੀਂ ਫੋਕਸ ਵਧਾ ਰਹੇ ਹਾਂ, ਡਿਜੀਟਲ ਵੀ ਫੋਕਸ ਵਧਾ ਰਹੇ ਹਾਂ, ਲੇਕਿਨ ਟੀਵੀ ਦੇ ਉੱਤੇ ਸਾਡਾ ਫੋਕਸ ਹੈ ਕਿ ਕਾਫੀ ਜ਼ਿਆਦਾ ਅਸੀਂ ਕਰੀਏ। ਔਰ ਅਖਬਾਰ ਦੇ ਵਿੱਚ ਬੜੀ ਵਾਰ ਲੋਕਾਂ ਨੇ ਕਿਹਾ ਹੈ ਕਿ ਜੀ ਅਖਬਾਰ ਦਾ ਕੋਈ ਕਿੰਨੇ ਕੁ ਪੈਸੇ ਬਣਦੇ ਆ, ਗੱਲ ਪੈਸੇ ਬਣਨ ਲਈ ਤਾਂ ਕਦੇ ਸ਼ੁਰੂ ਹੀ ਨਹੀਂ ਹੋਇਆ ਸੀ ਮੀਡੀਆ, ਲੇਕਿਨ ਅਸੀਂ ਇਹ ਆਪਣਾ ਫਰਜ਼ ਸਮਝਦੇ ਹਾਂ ਕਿ ਅੱਜ ਵੀ ਜਿਹੜੀਆਂ ਖਬਰਾਂ, ਦੇਖੋ ਅੱਜ ਮੈਂ ਗੱਲ ਕਰਦਾ ਬੜੇ ਮਾਣ ਦੇ ਨਾਲ ਕਿ ਅੱਜ ਮਿਸੀਸਾਗਾ ਦੇ ਵਿੱਚ, ਬ੍ਰੈਮਟਨ 'ਚ, ਟੋਰੋਂਟੋ 'ਚ, ਵੌਨ ਦੇ ਵਿੱਚ, ਮਾਰਕਮ 'ਚ ਤੁਸੀਂ ਫ੍ਰੀ ਪੇਪਰ ਲੈਣਾ ਹੈ ਤੇ ਤੁਹਾਨੂੰ ਮਿਡਵੀਕ ਮਿਲੇਗਾ ਇੰਗਲਿਸ਼ ਦੇ ਵਿੱਚ। ਇੰਗਲਿਸ਼ ਦਾ ਇੱਕ ਅਖਬਾਰ ਰਹਿ ਗਿਆ ਮਿਡਵੀਕ, ਬ੍ਰੈਮਟਨ ਗਾਰਡੀਅਨ ਬੰਦ, ਮਿਸੀਸਾਗਾ ਨਿਊਜ਼ ਬੰਦ, ਫ੍ਰੀ ਨਹੀਂ ਤੁਹਾਨੂੰ ਮਿਲੇਗਾ ਅਖਬਾਰ। ਹੁਣ ਪੈਸੇ ਦੇ ਕੇ ਅਖਬਾਰ ਕਿੰਨੇ ਕੁ ਲੋਕ ਖਰੀਦਣਗੇ? ਪੈਸੇ ਦੇ ਕੇ ਮਿਲ ਜਾਏਗਾ, ਤੁਸੀਂ ਪੈਸੇ ਦਿਓ ਟੋਰੋਂਟੋ ਸਟਾਰ, ਪੈਸੇ ਦਿਓ ਗਲੋਬਲ ਵੀ ਮਿਲ ਜਾਏਗਾ, ਬਟ ਜੇ ਤੁਸੀਂ ਫ੍ਰੀ ਲੈਣਾ ਚਾਹੁੰਦੇ ਹੋ ਤੇ ਸਿਰਫ ਇੱਕ ਰਹਿ ਗਿਆ, ਦੈਟ ਇਜ਼ ਮਿਡਵੀਕ। ਸੋ ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਵੱਲੋਂ ਸਪੋਰਟ ਮਿਲ ਰਹੀ ਹੈ, ਸੋ ਤੁਹਾਨੂੰ ਵੱਧ ਤੋਂ ਵੱਧ ਚਾਹੇ ਅਖਬਾਰ ਦੇ ਜ਼ਰੀਏ, ਰੇਡੀਓ ਦੇ ਜ਼ਰੀਏ, ਡਿਜੀਟਲੀ ਔਰ ਸਪੈਸ਼ਲੀ ਟੀਵੀ ਦੇ ਜ਼ਰੀਏ ਤੁਹਾਨੂੰ ਸਾਰੀਆਂ ਖਬਰਾਂ ਅਪ ਟੂ ਦੀ ਮਿੰਟ ਟੂ ਮਿੰਟ ਤੁਹਾਨੂੰ ਸਾਰੀ ਖਬਰ ਦੇਈਏ। ਸੋ ਇਹਦੇ ਲਈ ਮੈਂ ਕਮਿਊਨਿਟੀ ਦਾ ਵੀ ਦੁਆਰਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ, ਬਾਕੀ ਅਸੀਂ ਤਾਂ ਇਸ ਕੌਜ਼ ਲਈ ਕਮਿਟਡ ਹੈ ਹੀ ਹਾਂ ਜੀ। ਕੁਲਦੀਪ ਸਾਹਿਬ ਤੁਹਾਡੀ ਕਾਲ ਅਗਲੀ ਹੈ, ਗਰੀਸ਼ ਜੀ ਤੁਹਾਡੀ ਕਾਲ ਅਗਲੀ ਹੈ, ਗਰੀਸ਼ ਜੀ ਗੋ ਹੈਡ।
ਹੈਲੋ ਯੁਧਵੀਰ ਜੀ, ਮੈਂ ਤਾਂ ਬਹੁਤ ਆਪਕਾ ਸਮੇਂ ਬਹੁਤ ਕੀਮਤੀ ਹੈ, ਮੈਂ ਤਾਂ ਬਹੁਤ ਛੋਟੀ ਸੀ ਬਾਤ ਕਰਨੀ ਹੈ। ਮੈਂ ਆਜ ਕਾ ਜੋ ਯੇ ਪ੍ਰੋਗਰਾਮ ਹੈ ਨਾ ਆਪਕਾ, ਮੈਂ ਸਾਤ ਆਠ ਸਾਲ ਸੇ ਮੈਂ ਸੁਣ ਰਹਾ ਹੂੰ, ਮੈਂ ये मेरे ख्याल से इससे बढ़िया प्रोग्राम तो आज के जैसा तो हुआ ही नहीं। जो ये एक घंटा ने जिसने मिस किया ना, उसने समझो कि इसने सारी जिंदगी इसकी बिल्कुल बेकार हो गई है जी। बहुत बढ़िया प्रोग्राम। अगर आप मुझे इसकी रिकॉर्डिंग दे दो ना, तो मैं ले जाके ना उनके प्रधानमंत्री जी के दरवाजे पे बैठ के ना उनको मैं तब तक मतलब तब वेट करूंगा जब तक वो मेरी बात का जवाब नहीं दे देंगे और सारा पॉइंट सुन नहीं लेंगे ना। मैं उनको ट्रांसलेट भी कर लूंगा, मेरी अंग्रेजी इतनी तो ठीक ठाक है जी। तो आप बस पॉइंट तो मेरे बहुत हैं, लेकिन आपका टाइम मैं ज्यादा नहीं, मतलब ये कहना चाहता हूँ दोबारा रिपीट करके कि ये सबसे 7-8 सालों में सबसे बेस्ट प्रोग्राम है जिससे कोई बढ़िया नहीं है। दूसरा एक और दो क्विकली पॉइंट है, जो आप एग्जांपल देते हो ना चूहा तो फिर भी थोड़ा रिस्पेक्टेबल जानवर है। आप उसको कहो मिढक, अंग्रेजी में बोलते हैं फ्रॉग, पंजाबी दे विच कहते हैं मिढक डड्डू, ठीक है जी। वो उसको कर दो चूहा को, तो चलो डड्डू को भी, क्योंकि बायोलॉजी तो पढ़ी होगी अपने स्कूल में, वहां पे ना डाइसेक्शन में सिखाते हैं ना, चूहा थोड़ी कटवाते हैं पहले मेढक कटवाते हैं। तो ये है। और दूसरा जो आप बोलते हो ना शगुन की जगह उसको बोलो भीख, ठीक है जी, जो मैं इतने सालों से यही कह रहा हूँ। ओके जी, बहुत बहुत धन्यवाद, बाकी पॉइंट्स मैं कल डिस्कस करूंगा। बहुत बहुत धन्यवाद सुनने के लिए।
थैंक यू, बहुत बहुत शुक्रिया जी, थैंक यू फॉर द काइंड वर्ड्स गिरीश जी। बाकी मैं तो फिर वही कहूंगा कि अगर कहीं थोड़ा सा भी बदलाव आना शुरू हो जाए तो बहुत अच्छा है, और टाइम इज रनिंग आउट। मैं बस इसलिए थोड़ा सा कंसर्न जता रहा हूँ। अच्छा, द सिल्वर लाइनिंग इस, मैं बार बार कहूंगा कि हमारा बेस बहुत अच्छा है, बट टाइम इज रनिंग आउट राइट नाउ। हमें कोशिश है कि अगले 5-7 साल में हम अच्छे लीडर लाएं, और आई एम ऑप्टिमिस्टिक, मैं हमेशा ऑप्टिमिस्टिक रहने की कोशिश करता हूँ, वेरी पॉजिटिव वेरी ऑप्टिमिस्टिक के अच्छे लीडर आएंगे। और 2-4 भी अच्छे आ गए ना, दो का आपको यहाँ मिल गए प्रोविंस पे, एक प्रीमियर को अच्छा, और मैं नहीं कहना चाहता डगफोर साहब अच्छे बुरे, मैं जनरल बात कर रहा हूँ सिर्फ। आपको एक दो लीडर यहां मिल गए प्रोविंस पे, एक दो लीडर आपको फेडरल लेवल पे मिल गए। मेयर अपने अच्छे चुनाव करिए, काउंसलर अच्छे चुनाव करिए। आज का काउंसलर आपका कल का मेयर है, काउंसलर आप उसको लाइटली ना लें, आपके स्कूल बोर्ड ट्रस्टी को लाइटली ना लें, आप अपने एमपीपी को लाइटली ना लें। आज का एमपीपी आपका कल का कैबिनेट मिनिस्टर है, और परसों का आपका प्रीमियर है। आप अपने एमपी को लाइटली ना लें, वो कल कैबिनेट मिनिस्टर भी बन सकता है और परसों आपका प्रधानमंत्री भी बन सकता है। तो बड़े ध्यान से आप चुनाव करें हर बंदे का, एंड आई एम ऑप्टिमिस्टिक के अगर अच्छे मिल गए। और उसमें जो बात करते हैं, 3 ही क्वालिटी चाहिए, ऑनेस्टी करेज यही है, करेज कि कह दो यार हमें हमारा अपना मामला सेट नहीं आ रहा, 500,000 बंदा ला रहे हैं, कहां मतलब 500,000 बंदा लाओ यार, लेकिन इनको डर लगता है कि कोई हमें एंटीमिडेंटिंग ना कह दे, जहां जाते हैं मिठी गोली देके आ जाते हैं। ये करेज इसके लिए, करेज किसी का तलवार थोड़ी मारनी लीडर में। जब मैं लीडर में कहता हूं 3 क्वालिटीज, व्हाट आर द 3 क्वालिटीज, ऑनेस्टी करेज एंड विजन, ठीक है ना, ये तीनों बड़ी जरूरी है, ऑनेस्टी करेज का विजन। ऑनेस्टी मतलब जेड़ा लीडर हो अपने पेट भरन लिए ना, आप बिल्डर नू दे दियो पैसे या जी ग्रीन बेल्ट खोल दो, ना 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 ना, उदा एको एक मकसद हो ऑनेस्टी कि लोगों की सेवा लिए आए हैं, मैं जे प्रीमियर बन रहा, मैंबर पार्लीमेंट बन रहा, लोक सेवा, वरना होर बिजनेस पैसा बनाओ, होर बहुत सारे प्रोफेशन है ने, बाहर चले जाओ, बे स्ट्रीट से चले जाओ, रियल स्टेट है, बहुत प्रोफेशन है जिस पैसा बनता है, उत्थे वो पकड़ लो प्रोफेशन। नंबर वन ऑनेस्टी, नंबर टू लीडर जेड़ा करेजियस चाहिए, बिल्कुल करेज ये चाहिए भी कह, लोग कह जी सर यह की हो गया तुम एंटी इमीग्रेंट, कहो जी ठीक है मैं एंटी इमीग्रेंट है। जदों तुम जाओ पाकिस्तानी कम्युनिटी, इंडियन कम्युनिटी च बंदे कह, पाकिस्तान वाले कह जी सर वो साडे इमरान खान के हक च बयान दे, देखो मैं क्यों देव, इमरान खान साहब आई रिस्पैक्ट हिम, साडा हीरो है 92 का साडा, बट मैं नहीं बयान देना इमरान खान साहब बारे सर, उन्हें जी तुम एंटी पाकिस्तानी हो, तुम एंटी मुस्लिम हो, एंटी इमरान खान हो, हाँ जी हैगा जी मैं, जाओ छुट्टी करो, यह करेज चाहिए, दलेरी चाहिए है। वो क्योंकि थोड़े इमरान खान साहब वो अपने आप पाकिस्तानी बड़े समझदार ने जी, वो इमरान खान साहब को लिया, नवाज शरीफ साहब लिया, वो समझदार ने, इतने के लीडर के बयान देना उत्थे कुछ होना है, वाई शुड आई गैट इनवॉल्व, नो मैं सिर्फ इसलिए भी मेरी पार्टी को फंडरेजिंग मिल जाए, जाते इतने लोगों के घर के जाके जी कट्ठे हो गए किन्ने जी 100 बंदा, हाँ जी 10-10 हज़ार, हाँ जी जी कि आ गया पार्टी फंड, कि होया जी $1,00,000 इकट्ठा हो गया जी, वेरी गुड, बयान की देना जनाब इमरान खान साहब के हक से बयान दो, हाँ जी हाँ जी जी वो बड़ा वधिया जी, इमरान खान उन्होंने तो गलत किया है वो ठीक है, बट ये साढ़े इतने के लीडर का बिजनेस नहीं है, वो अपने आप सुलझ लेंगे, वो बड़े समझदार लोग उसे पाकिस्तान में बैठे, हाँ जी अगे कितने ले जा रहे हो जी गड्डी बिठाया होंगे उन्होंने अगे कितने, जनाब अगे इतने 4 अपने इंडियन बंदे बैठे हैं, इन्हों कह दो मोदी साहब के बड़े सपोर्टर ने, इतने की कहना है, इतने कहो जी मोदी साहब बल्ले बल्ले करा दो, अच्छा जी ठीक है जी ओके जी मोदी साहब बल्ले बल्ले, और अगले पास वो जनाब मोदी साहब के एंटी बंदे बैठे ने, इतने तुम्हें कहना मोदी बड़ा खराब बंदा है, अच्छा ठीक है इदा ही करो फिर, मोदी साहब बड़े खराब, उत्थे भी 4 पैसे, इतने भी 4 पैसे कट्ठे हुए, पार्टी को फंड मिल गया, अगली इलेक्शन की तैयारी होगी, आ काम चल रहा है एक काम। जनाब तुहाडा मेरी गल सुनो, कैनेडा का मसला सैट नहीं आ रहा, तुम मैंने होर चक्करां च उलझाया हो, अगे कितने, अगे सर वो ईरानियन कम्यूनिटी है ठीक है, अगे ਔਰ ਸਰ ਆਪਣੀ ਜੂਇਸ਼ ਕਮਿਊਨਿਟੀ ਬੈਠੀ ਅੱਗੇ, ਠੀਕ ਹੈ ਜੀ, ਬਿਆਨ ਦੱਸੀ ਜਾਓ, ਦੇਈ ਜਾਓ, ਆਹ ਕੰਮ ਹੈ, ਪੈਸਾ ਇਕੱਠਾ ਕਰੀ ਜਾਓ, ਆਹ ਕੰਮ ਰਹਿ ਗਿਆ ਇਹਨਾਂ ਲੋਕਾਂ ਦਾ। ਉਹ ਤੁਹਾਡੇ ਇੱਥੇ ਇੱਥੇ ਹੈ ਕੀ ਹੈ, ਤੁਸੀਂ ਜਾ ਕੇ ਸਿੱਧੀ ਗੱਲ ਕਰੋ, ਨਹੀਂ ਜੀ ਪੈਸਾ ਇਕੱਠਾ ਕਰਨਾ, ਮੇਰੀ ਗੱਲ ਸੁਣੋ, ਇੱਥੇ ਇਨੋਵੇਸ਼ਨ ਹੱਬ ਬਣਾਉਣਾ, ਯੂਨੀਵਰਸਿਟੀ ਬਣਾਉਣੀ ਹੈ, ਉਹਦੇ ਲਈ ਪੈਸਾ ਇਕੱਠਾ ਕਰੋ, ਔਰ ਲੋਕਾਂ ਨੂੰ ਵੀ ਜਾ ਕੇ ਲੀਡਰ ਉਹ ਚਾਹੀਦਾ ਜਿਹੜਾ ਜਾ ਕੇ ਉੱਥੇ ਅਕਲ ਵੰਡੇ, ਜਿਹੜਾ ਜਾ ਕੇ ਉੱਥੇ ਇਹ ਦਲੇਰੀ ਇਹੀ ਕਰੇ ਜਾਹੀ ਹੈ, ਜਿਹੜਾ ਜਾ ਕੇ ਉੱਥੇ ਕਹੇ, ਔਰ ਵਿਜ਼ਨ ਹੋਵੇ, ਜਿਹੜਾ ਜਾ ਕੇ ਉੱਥੇ ਕਹੇ ਕਿ ਜਨਾਬ ਗੱਲ ਸੁਣੋ, ਮੇਰੀ ਗੱਲ ਸੁਣੋ, ਤੁਸੀਂ ਸ਼੍ਰੀਲੰਕਾ ਛੱਡ ਦਿੱਤਾ ਨਾ, ਹਾਂਜੀ, ਉਹ ਨਿਜਟ ਲੈਣਗੇ ਸ਼੍ਰੀਲੰਕਾ ਵਾਲੇ ਆਪਣੇ ਆਪ, ਪਾਕਿਸਤਾਨ ਇੰਡੀਆ ਛੱਡ ਦਿੱਤਾ, ਹਾਂਜੀ ਹਾਂਜੀ, ਮੈਂ ਨਹੀਂ, ਤੁਸੀਂ ਜਾ ਕੇ ਤੁਸੀਂ ਬਿਆਨ ਵੀ ਦਿਓ, ਤੁਸੀਂ ਪ੍ਰੋਟੈਸਟ ਵੀ ਕਰੋ, ਜੋ ਕਰਨਾ ਕਰੋ, ਮੇਰੀ ਜਾਨ ਛੱਡੋ, ਮੈਨੂੰ ਇੱਥੇ ਕੈਨੇਡਾ ਦੇ, ਮੈਂ ਮੈਨੂੰ ਕੈਨੇਡਾ ਦੇ ਲੋਕਾਂ ਨੇ ਇਲੈਕਟ ਕੀਤਾ, ਮੈਨੂੰ ਕੈਨੇਡੀਅਨ ਨੇ ਇਲੈਕਟ ਕੀਤਾ, ਮੈਂ ਤੁਹਾਡੇ ਚੱਕਰਾਂ 'ਚ ਉਲਝ ਗਿਆ, ਇਹ ਤਾਂ ਹੋਰ ਕੰਮ ਮੈਂ ਖਰਾਬ ਕਰਾਂਗਾ ਆਪਣਾ, ਰਸ਼ੀਆ ਨਾਲ ਸਾਡੀ ਲੜਾਈ ਤੁਸੀਂ ਪਾ ਕੇ ਰੱਖ ਦਿੱਤੀ ਹੈ, ਇੰਡੀਆ ਨਾਲ ਸਾਡੀ ਲੜਾਈ ਪਾ ਕੇ ਰੱਖ ਦਿੱਤੀ ਹੈ, ਆਪਣੇ ਸਾਊਦੀ ਅਰੇਬੀਆ ਨਾਲ ਸਾਡੀ ਤੁਸੀਂ ਲੜਾਈ ਪਾ ਕੇ ਰੱਖੀ ਹੈ, ਚਾਈਨਾ ਨਾਲ ਸਾਡੀ ਲੜਾਈ ਹੋਈ ਹੋਈ ਹੈ, ਸਾਡੀ ਬਣੀ ਕਿਹਦੇ ਨਾਲ ਇਸ ਵੇਲੇ ਨਾ, ਅਸੀਂ ਆਪਣੇ ਕੈਨੇਡਾ ਦੇ, ਕੈਨੇਡਾ ਫਸਟ, ਬਸ ਇੱਕੋ ਚੀਜ਼ ਮੇਰੇ ਲਈ, ਕੈਨੇਡਾ ਫਸਟ, ਮੈਂ ਕੈਨੇਡਾ ਲਈ ਕੰਮ ਕਰਨਾ, ਦਿਸ ਇਜ਼ ਮਾਈ ਮਿਸ਼ਨ। ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਸਲਾਹ ਕਰਾਂ, ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਕੁਛ ਨਹੀਂ ਬੋਲਣਾ, ਚੁੱਪ, ਬਿਲਕੁਲ ਚੁੱਪ, ਤੁਸੀਂ ਕਹਿਣਾ ਮੇਰੇ ਲਈ ਕੈਨੇਡਾ ਫਸਟ, ਬਸ ਕੈਨੇਡਾ, ਜਿਹੜਾ ਬੰਦਾ ਗੱਲ ਕਰੇ ਇੱਥੇ ਹੋਸਪਿਟਲ, ਇੱਥੇ ਇਨਫਰਾਸਟ੍ਰਕਚਰ, ਮੈਨੂੰ ਇੱਥੇ ਚਾਹੀਦਾ, ਕੈਨੇਡਾ ਫਸਟ ਪਾਲਿਸੀ ਮੇਰੀ ਇੱਕੋ ਹੀ, ਅੱਜ ਤੋਂ ਬਾਅਦ ਕੈਨੇਡਾ ਫਸਟ, ਵੀ ਆਰ ਕੈਨੇਡੀਅਨ, ਕੈਨੇਡਾ ਲਈ ਅਸੀਂ ਕੰਮ ਕਰਨਾ, ਔਰ ਇਹੀ ਚੀਜ਼ ਇੰਸਪਾਇਰ ਕਰੋ, ਇਨਕਰੇਜ ਕਰੋ, ਇਹਦੇ ਲਈ ਲੋਕਾਂ ਨਾਲ ਵੀ ਗੱਲ ਕਰੋ, ਜਿਹੜਾ ਬੰਦਾ ਕਹਿੰਦਾ ਜੀ ਕੈਨੇਡਾ ਫਸਟ ਪਾਲਿਸੀ, ਸਾਡੇ ਇੱਥੇ ਬੱਚੇ ਤੁਹਾਡੇ ਕੈਨੇਡਾ 'ਚ ਰਹਿਣੇ ਆ, ਪੁੱਛੋ ਉਹਨਾਂ ਨੂੰ ਜਾ ਕੇ ਪੁੱਛ ਲਓ, ਅਤੇ ਉੱਥੇ ਚਾਹੇ ਇਮਰਾਨ ਖਾਨ ਸਾਹਿਬ ਆਉਣ, ਚਾਹੇ ਨਵਾਜ਼ ਸ਼ਰੀਫ ਸਰ, ਉਹਦਾ ਤੁਹਾਡੇ ਇੱਥੇ ਦੇ ਬੱਚਿਆਂ ਦੇ ਫਿਊਚਰ 'ਤੇ ਕੀ ਅਸਰ, ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਆਪਣੀ ਗੱਲਬਾਤ ਕਰਨ ਲਈ ਠੀਕ ਹੈ, ਆਪਾਂ ਕਹਿੰਦੇ ਹਾਂ ਠੀਕ ਹੈ, ਤੁਹਾਡੇ ਆਪਣੇ ਬੱਚਿਆਂ ਨੇ ਇੱਥੇ ਰਹਿਣਾ, ਉੱਥੇ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਬਣਦੇ ਤਾਂ ਵੀ ਸਲੂਟ ਆ ਸਾਡਾ, ਅਸੀਂ ਕੇਜਰੀਵਾਲ ਸਾਹਿਬ ਨਾਲ ਡੀਲ ਕਰ ਲਾਂਗੇ, ਉੱਥੇ ਮੋਦੀ ਸਾਹਿਬ ਰਹਿੰਦੇ, ਅਸੀਂ ਉਹਨਾਂ ਡੀਲ ਕਰ ਲਾਂਗੇ, ਕੱਲ ਨੂੰ ਰਾਹੁਲ ਗਾਂਧੀ ਜੀ ਬਣਦੇ, ਅਸੀਂ ਉਹਨਾਂ ਹੱਥ ਮਿਲਾ ਲਾਂਗੇ, ਸਰ ਅਸੀਂ ਸਭ ਨਾਲ ਡੀਲ ਕਰ ਲਾਂਗੇ, ਅਸੀਂ ਹਰੇਕ ਨਾਲ ਵਧੀਆ ਰੱਖਾਂਗੇ, ਸਾਨੂੰ ਕੀ ਲੋੜ ਪਈ ਉੱਥੇ ਕਹਿਣ ਦੀ ਵੀ ਜੀ ਉੱਥੇ ਕੇਜਰੀਵਾਲ ਨੂੰ ਬਣਾਓ, ਮੋਦੀ ਸਾਹਿਬ ਨੂੰ ਬਣਾਓ, ਪ੍ਰਧਾਨ ਮੰਤਰੀ ਜਾਂ ਕਿਹੜੇ ਤੀਸਰੇ ਆਪਣੇ ਰਾਹੁਲ ਗਾਂਧੀ ਜੀ ਨੂੰ ਬਣਾਓ, ਸਾਨੂੰ ਕੀ ਲੋੜ ਪਈ, ਉਹ ਉਹਨਾਂ ਦੀ ਅੰਦਰਲੀ ਗੱਲ ਹੈ, ਸਾਡੇ ਲਈ ਕੈਨੇਡਾ ਫਸਟ, ਬਸ ਸਿੰਪਲ, ਦੈਟ ਇਜ਼ ਆਵਰ ਪੋਲਿਸੀ, ਜੋ ਕੈਨੇਡਾ ਦੇ ਬੈਨੀਫਿਟ 'ਚ ਹੈ ਅਸੀਂ ਉਹ ਗੱਲ ਕਰਨੀ ਹੈ, ਬਸ ਅਸੀਂ ਇੱਥੇ ਫੋਕਸ ਰੱਖੀਏ, ਮੇਰੇ ਕੋਲ ਆਪਣੀ, ਮੈਨੂੰ ਕੋਈ ਬੰਦਾ, ਅੱਛਾ ਬੰਦਾ ਕੋਈ ਕਹੇ ਨਹੀਂ ਜੀ ਨਹੀਂ ਸਾਡੇ ਤੁਸੀਂ ਮੋਦੀ ਸਾਹਿਬ ਬਾਰੇ ਨਹੀਂ ਬਿਆਨ ਦੇ ਰਹੇ, ਇਮਰਾਨ ਖਾਨ ਸਾਹਿਬ ਬਾਰੇ ਨਹੀਂ ਬਿਆਨ ਦੇ ਰਹੇ, ਜਾਂ ਕਿਹੜਾ ਕੇਜਰੀਵਾਲ ਸਾਹਿਬ ਬਾਰੇ ਨਹੀਂ ਬਿਆਨ ਦੇ ਰਹੇ, ਮੈਂ ਟੇਬਲ 'ਤੇ ਉਹਦੇ ਰੱਖ ਦੇਵਾਂ ਕਿ ਆਹ 50 ਕੰਮ ਕਰਨ ਵਾਲੇ ਪਏ ਨੇ ਕੈਨੇਡਾ 'ਚ, ਭਾਈ ਤੂੰ ਤਾਂ ਹੈਗਾ ਵਿਹਲਾ, ਨਹੀਂ ਦੇਣੇ ਪੈਸੇ ਮੇਰੀ ਪਾਰਟੀ ਨੂੰ ਨਾ ਦੇ, ਮੇਰੀ ਜਿਹੜੀ ਪਾਰਟੀ ਲਿਬਰਲ ਹੈ ਕੰਜ਼ਰਵੇਟਿਵ, ਨਹੀਂ ਦੇਣੇ, ਜਾ ਦਫਾ ਹੋ ਜਾ, ਔਰ ਦਰਵਾਜ਼ਾ ਬਾਹਰ, ਸਿੱਧੀ ਗੱਲ, ਉਹ ਬਾਹਰ, ਆਊਟ ਆਫ ਦ, ਜੇ ਤੇਰੇ ਅੰਦਰ ਵਿਜ਼ਨ ਨਹੀਂ ਹੈ, ਤੇਰੇ ਮੇਰੇ ਅੰਦਰ ਦਲੇਰੀ, ਆਹੀ ਕਰੇ ਚਾਹੀਦਾ, ਉਹਨੂੰ ਬਾਹਰ ਕੱਢ ਦਿਓ ਦਰਵਾਜ਼ੇ ਤੋਂ, ਉਹਨੂੰ ਲਿਸਟ, ਹਾਂ ਲਿਸਟ, ਉਹਨੂੰ ਜਾਂਦੇ ਨੂੰ ਪਕੜਾ ਦਿਓ, ਆਹ ਚੱਕ 50 ਚੀਜ਼ਾਂ, ਇਹ 50 ਚੀਜ਼ਾਂ ਮੈਂ ਕਰਨੀਆਂ ਨੇ ਕੈਨੇਡਾ ਦੇ ਵਿੱਚ, ਭਾਈ ਇਹਦੇ 'ਤੇ ਕੋਈ ਕੰਟਰੀਬਿਊਸ਼ਨ ਹੈ ਤੇਰੀ, ਅਸੀਂ ਇੱਥੇ ਸੜਕਾਂ ਬਣਾਉਣੀਆਂ, ਅਸੀਂ ਇੱਥੇ ਟ੍ਰਾਂਜ਼ਿਟ ਬਣਾਉਣਾ, ਅਸੀਂ ਇੱਥੇ ਯੂਨੀਵਰਸਿਟੀਜ਼ ਬਣਾਉਣੀਆਂ, ਇਨੋਵੇਸ਼ਨ ਹੱਬ ਵਾਲੀਆਂ ਯੂਨੀਵਰਸਿਟੀਜ਼ ਤਗੜੀਆਂ, ਅਸੀਂ ਇੱਥੇ ਸਟੇਡੀਅਮ ਬਣਾਉਣੇ ਆ, ਅਸੀਂ ਇੱਥੇ ਹੈਲਥ ਕੇਅਰ ਦਾ ਕੰਮ ਠੀਕ ਕਰਨਾ, ਅਸੀਂ ਆਹ ਸਾਰੇ 50 ਕੰਮ ਸਾਡੇ ਸਾਹਮਣੇ ਆ, ਅਸੀਂ ਆਹ ਕ੍ਰਾਈਮ ਦਾ ਸਿਸਟਮ ਠੀਕ ਕਰਨਾ, ਸਭ ਤੋਂ ਵੱਡੀ ਤਾਂ ਲੋਕਾਂ ਦੀ ਕਮਰ ਤੋੜੀ ਨੇ ਮਹਿੰਗਾਈ ਨੇ, ਲੋਕਾਂ ਦੀ $10,000 ਇਨਕਮ ਆਇਆ ਤੇ $3,000 ਹੋਣੀ ਚਾਹੀਦੀ ਅਸੂਲਨ, ਅਸੂਲਨ $3,000 ਜਾਣਾ ਚਾਹੀਦਾ ਹੈ, ਕਿ 10,000 ਚੋਂ ਸ਼ੈਲਟਰ ਕੋਸਟ 3,000 ਤੋਂ ਉੱਪਰ ਨਹੀਂ ਹੋਣੀ ਚਾਹੀਦੀ, ਲੋਕੀ 10,000 ਕਮਾਉਂਦੇ ਆ, 7,000 ਤੇ ਸ਼ੈਲਟਰ ਕੋਸਟ ਦੇਈ ਜਾ ਰਹੇ ਨੇ, ਆਹ 50 ਚੀਜ਼ਾਂ 'ਚ ਭਾਈ ਸਾਹਿਬ ਤੁਹਾਡੀ ਕੋਈ ਯੋਗਦਾਨ ਹੈ ਨਹੀਂ ਹੈ, ਤਾਂ ਪਲੀਜ਼ ਸਰ ਉਹ ਦਰਵਾਜ਼ਾ, ਤੁਸੀਂ ਮੈਨੂੰ ਇਹੀ ਧਮਕੀ ਦੇਵੋਗੇ ਨਾ, ਤੁਹਾਡੀ ਧਮਕੀ ਇੱਕੋ ਹੀ ਆ ਕਿ ਤੁਹਾਨੂੰ ਵੋਟ ਨਹੀਂ ਪਾਣੀ, ਤੁਹਾਨੂੰ ਅਸੀਂ ਪੈਸੇ ਤੁਹਾਡੀ ਪਾਰਟੀ ਫੰਡ ਨੂੰ, ਦੋ ਚੀਜ਼ਾਂ ਦਿੰਦੇ ਹੋ ਤੁਸੀਂ ਮੈਨੂੰ, ਕੋਈ ਗੱਲ ਨਹੀਂ, ਨਾ ਮੈਨੂੰ ਵੋਟ ਪਾਇਓ ਨਾ ਮੇਰੀ ਪਾਰਟੀ ਨੂੰ ਫੰਡ ਦਿਓ, ਲੇਕਿਨ ਕੈਨੇਡਾ ਫਸਟ ਪਾਲਿਸੀ ਹੈ ਜੀ ਮੇਰੀ, ਆਈ ਵਾਂਟ ਟੂ ਵਰਕ ਫੋਰ ਕੈਨੇਡਾ, ਮੇਰੇ ਲਈ ਫਿਊਚਰ ਜਨਰੇਸ਼ਨ ਉਹ ਫੋਕਸ, ਮੈਨੂੰ ਇਹਦੇ ਲਈ ਚੁਣਿਆ ਗਿਆ, ਮੈਨੂੰ ਪੈਸੇ ਇਹਦੇ ਲਈ ਮਿਲਦੇ ਆ, ਮੈਨੂੰ ਤੁਹਾਨੂੰ ਖੁਸ਼ ਕਰਨ ਲਈ ਨਹੀਂ ਪੈਸੇ ਮਿਲਦੇ, ਮੈਨੂੰ ਪੈਸੇ ਮਿਲਦੇ ਆ ਕਿ ਮੈਂ ਕੈਨੇਡਾ ਲਈ ਕੰਮ ਕਰਾਂ ਜੀ। ਹਾਂਜੀ ਕੁਲਦੀਪ ਸਾਹਿਬ ਤੁਸੀਂ ਆਉਂਦੇ ਰਹੋ, ਕੁਲਦੀਪ ਜੀ ਸਮਾਂ ਪਹਿਲਾਂ ਬਹੁਤ ਨਿਕਲ ਗਿਆ, ਹਾਂਜੀ ਅਗਲੀ ਕਾਲ ਹੈ ਸ਼ਾਇਦ, ਪਹਿਲੀ ਵਾਰ ਕਾਲ ਕਰ, ਕੁਲਦੀਪ ਜੀ ਤੁਸੀਂ ਫੋਨ ਜਦ ਅਨਮਿਊਟ ਕਰ ਰਹੇ ਹੋ, 4167997 ਕੌਣ ਸਾਹਿਬ ਬੋਲ ਰਹੇ ਜੀ, ਨਾਮ ਦੱਸ ਦਿਓ ਆਪਣਾ।
ਜੀ ਆਤਿਫ ਬਾਤ ਕਰ ਰਹਾ ਹਾਂ, ਕਿਆ ਹਾਲ ਹੈ
ਆਤਿਫ ਸਾਹਿਬ, ਸੋਰੀ ਜੀ, ਹਾਂ ਬਿਲਕੁਲ ਠੀਕ ਹੈ ਜੀ, ਮੇਰੇ ਪਾਸ ਆਪਕਾ ਨਾਮ ਨਹੀਂ ਤਾਂ ਕਿਉਂਕਿ ਆਪ ਸ਼ਾਇਦ ਪਹਿਲੀ ਵਾਰ ਕਾਲ ਕਰ ਰਹੇ ਹੋ, ਯੂ ਗੋ ਅਹੈਡ ਫਰਸਟ।
ਮਸਲਾ ਨਹੀਂ ਹੈ, ਬਸ ਮੈਨੂੰ ਇੱਕ ਕਮੈਂਟ ਇਹ ਦੇਣਾ ਸੀ, ਆਪਨੇ ਕਿਹਾ ਕਿ ਕੈਨੇਡਾ ਫਸਟ, ਸੋ 100% ਕੈਨੇਡਾ ਫਸਟ, ਦੈਟ ਇਜ਼ ਦ ਮੇਨ ਥਿੰਗ ਦੈਟ ਵੀ ਹੈਵ ਟੂ ਫੋਕਸ ਔਨ, ਕੈਨੇਡਾ ਫਸਟ ਹੈ, ਜੋ ਯਹਾਂ ਪੇ ਮਸਲੇ ਉਨਕੋ ਪਹਿਲੇ ਡਿਸਕਸ ਕਰਨਾ ਹੈ, ਉਨਕੋ ਪਹਿਲੇ ਠੀਕ ਕਰਨਾ ਹੈ, ਬਾਕੀ ਬਾਤੇਂ ਬਾਅਦ ਮੇਂ। ਇੱਕ ਦੂਸਰਾ ਆਪਸ਼ਨ ਇਹ ਹੈ ਕਿ ਬਹੁਤ ਸੇ ਇਮੀਗ੍ਰੈਂਟਸ ਡੈਫੀਨੇਟਲੀ ਫੋਰ ਨਾਓ ਥੋੜਾ ਸਾ ਪੌਜ਼ ਲੱਗਣਾ ਚਾਹੀਏ, ਔਰ ਮੇਰਾ ਥੋੜਾ ਸਾ ਡਿਫਰੈਂਟ ਵਿਊ ਹੈ ਕਿ ਇਮੀਗ੍ਰੈਂਟਸ ਆਏ, ਲੇਕਿਨ ਦੇ ਹੈਵ ਟੂ ਬੀ ਸਕਿਲਡ ਪੀਪਲ, ਪੀਪਲ ਹੂ ਆਰ ਰੈਡੀ ਟੂ ਬਿਕਮ स्केल होनी चाहिए, इसी वजह इसी तरह ये मुल्क आगे और ज्यादा बढ़ेगा, क्योंकि इंफ्रास्ट्रक्चर तो मौजूद है। यू जस्ट नीड गुड पीपल, गुड माइंड, जो कि ऐसे ऐसे मॉडर्न में काम करने वाले, फैक्ट्री काम वाले बहुत मिल जाएंगे, बट वी नीड प्रॉपर पीपल हु आर गोइंग टू हेल्प दिस कंट्री टू मूव फॉरवर्ड। बाकी ये कि ऐसा दूसरी चीज एक और, इंटीग्रेशन बहुत जरूरी है। पीपल हैव टू लर्न टू अंडरस्टैंड द सिस्टम आउट हियर, बेसिक कल्चर, थैंक यू, गुड मॉर्निंग, दरवाजा खोलना, सीट देना, ठीक है बैठे हैं आप सीट पे तो सीट बेल्ट पहनना है, सेफ्टी है, इस तरह की छोटी छोटी चीजें जिसको मैं देख रहा हूँ बहुत इग्नोर कर रहे हैं यहाँ पे लोग, बहुत ज्यादा इग्नोर करना शुरू हो गए। वही कल्चर, वही सब चीजें बाहर से लेके आ रहे, कहते हैं कुछ नहीं होता, तो दैट इज नॉट गोना वर्क। ये छोटी छोटी चीजें डिस्ट्रॉय करना शुरू करती हैं और फिर इधर से ही प्रॉब्लम जन्म लेना शुरू करती हैं, और भी बाकी पॉलिटिकल चीजें लेके आ रहे हैं लोग, इट इज नॉट गोना वर्क। सो आई होप पीपल गेट द मैसेज, और बस यही मुझे कहना था, बाकी आपका व्यू। थैंक यू।
थैंक यू आतिफ साहब। मैं आज आपको एक बात बताना चाहता हूं कि ये जो एक मिसकंसेप्शन है क्या आतिफ साहब, कि उनको कहीं ना लीडर्स को ये बताया जाता है, ठीक है, कि ये सर जो पाकिस्तान से आए हैं ये शायद यही वहां की बातें सुन के खुश होंगे। मैं आज ऑन द एयर बोल रहा हूं, जितने मैं पाकिस्तानी बंदों को जानता हूं, वेरी वेल एजुकेटेड, पढ़े लिखे, प्रोग्रेसिव, वो कहते हैं यार धर्म हमारा हिस्सा है, पर ये जो स्टीरियोटाइप बनाया, ऐसे स्टीरियोटाइप बनाया कि पता नहीं पाकिस्तान के लोग जो हैं वो शायद दे आर वेल एजुकेटेड प्रोग्रेसिव, उनकी एक सोच ही अलग है। जितने बंदे यहाँ रेडियो पे ऑन द ईयर ऑफ द ईयर मुझे कॉल करते हैं, ऑफ द ईयर मिलते हैं, वो सारे यही जो आपने बोला ना कनाडा फर्स्ट, तो मैंने इसीलिए नारा लगा दिया। आज से हमारा वाई मीडिया का नारा होगा एक और नया, कनाडा फर्स्ट। भाई मेरी बात सुनो, हमें जरूरत ही नहीं है कि हम फालतू के मसले में उलझे, मोदी, केजरीवाल, इमरान खान, नवाज शरीफ साहब, वो बड़े सेंसिबल लोग वहां बैठे हैं पाकिस्तान इंडिया में, वो अपना मसला निजट लेंगे, ठीक है ना। हमें यहाँ के बारे में सोचना चाहिए, what do we want to do over here। और आप किसी पाकिस्तानी से आज बात कर ले, वो बिल्कुल आपको नहीं कहेगा कि जी मेरे ये इन लोगों ने तरीकेकार बना रखा है, सलाहकारों ने बड़ी सलाह दी उनको। हाँ जी करण साहब, तुम और दे रहे हो करण जी को।
थैंक्स फॉर टेकिंग माय कॉल युद्वी जी। युद्वी जी, अनफॉर्चुनेटली जो अपने जेडी भी कंट्रीज तो आए साउथ ईस्ट एशिया के पास लै लिए, असी इंडिया पाकिस्तान लै लिए, उत्थे सर जी धर्म नु करम बनाया गया, ते इस करके जिथे असी खड़े आए वो कंट्रीज इसी करके खड़े आ, तो वही की होया जदों उत्थे जदों अपने बंदे इत्थे दी पॉलिटिक्स च गए ना, सेम फॉर्मूला उन्होंने इतने इस्तेमाल करना शुरू कर दिता। तुसी कैनेडियन की गल कर रहे हो सर, वो कैनेडा का पासपोर्ट लैन तक कैनेडियन हैगे है, पर होर कोई मतलब नहीं किसी नू। मैरी क्रिसमस अज तो 20-25-30 साल बाद सारे कहंदे सी क्रिसमस टाइम है, हुन उन्नू कहंदे किसी नू बोल भी दो इफ समबडी इज नॉट क्रिश्चियन, वो कहंदे ओ वी आर नॉट क्रिश्चियन, असी नहीं करदे इदा। हां दिवाली आ दे रहे सानू हैप्पी दिवाली चाहिए, बाकी जेरे हैगे त्योहार बारी सानू उसी तरीके ना बुलाओ, पर क्रिसमस की बारी मैरी क्रिसमस कह दिता वी गैट ऑफेंडेड। कैनेडा तुसी ए करन आए सी, कैनेडा कैनेडा ही सी 30 साल पहले भी, और कैनेडा कैनेडा ही रहेगा। 14 घंटे की फ्लाइट लैके कोई कैनेडियन नहीं बन जाएगा, और ना बननगे, क्योंकि यह है ही डबल माइंडेड। इतने आके इन्हों उत्थे सब कुछ चंगा लगता, अगर उत्थे सब कुछ इन्ना चंगा है तो भाई कानू इतने पैसा खराब कर आ दौ, कानू अपने रिश्तेदारों को कॉल कर दौ कि मत्था टेक के आवेंगे तो उन्होंने भी वीजा लग जाए। थैंक यू।
थैंक यू, बहुत वधिया गल कही, बहुत वधिया करण साहब तुसी गल कही है। सर मैं तुसी नोटिस किया होना है, असी हमेशा मैरी क्रिसमस कहने हैं और कदे नहीं कहांगे साडे क्रिश्चियन बहन भाइयों को मैरी क्रिसमस, क्यों? क्रिसमस आपां सारे इकट्ठे मनाउने आ। साडे वाई मीडिया दे विच वन ऑफ द बिगेस्ट पार्टीज एट होम, साडे घर दे विच भी और ऑफिस दे विच भी, इस क्रिसमस क्रिसमस साडा कल्चर का हिस्सा है। हुण इत्थे क्रिसमस नूं असी धर्म दे नाल नहीं जोड़ सकते, क्रिसमस साडा कल्चर का हिस्सा बन चुका है। असी कदे नहीं कहांगे कि ईद पे हमारे मुस्लिम भाई बहनों को मुबारकबाद, असी तां इत्थे ही इंटीग्रेशन का कंसैप्ट ही खत्म कर दिता। मुस्लिम भाई बहनों ईद मुबारक कह दी है, गुरपुरब सिखा कहता है, क्रिसमस तुसी क्रिश्चियन के नाल जोड़ दो, दिवाली तुसी हिंदुओं नाल जोड़ दो, त्यौहार नहीं, साडे त्यौहार साडे चैलेंजेस भी सांझे ने, साडे चैलेंजेस भी सांझे ने, साडे त्यौहार भी सांझे, असी खुशियां भी कट्ठे मनाउणी है। सो ईद की असी सब नू डे वन तो ही रखे है, सब नू ईद की मुबारकबाद, ईद भी असी कट्ठे मनाउणी है, क्रिसमस भी और दिवाली भी, गुरपुरब भी, हर हनुका हर त्यौहार असी कट्ठे मनाउणा। दैट इज द एसेंस, दिस इज कनेडियन वैल्यू, एक कनेडियन वैल्यूज ने, इंटेग्रेट करना है, ਸਾਡੇ ਲਈ ਔਰ ਇਹ ਲੀਡਰਸ ਨੂੰ ਵੀ ਅਸੀਂ ਇਹੀ ਮੈਸੇਜ ਦੇਣਾ ਹੈ ਕਿ ਸਾਨੂੰ ਤੁਸੀਂ ਇਹਨਾਂ ਚੀਜ਼ਾਂ 'ਚ ਨਾ ਤੋੜੋ। ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ, ਇਸ ਲਈ ਅਸੀਂ ਕਹਿੰਦੇ ਹਾਂ ਰੇਡੀਓ 'ਚ ਸਾਡੇ ਕੋਲ ਸਮੇਂ ਬੜਾ ਘੱਟ ਹੁੰਦਾ ਹੈ, ਕਾਲਰਸ ਨੂੰ ਹੁਣ ਨਾਰਾਜ਼ ਨਾ ਹੋਣਾ। ਮੈਂ ਰਿਕੁਐਸਟ ਬਸ ਇੰਨੀ ਕਰਾਂਗਾ ਕਿ ਹੁਣ ਤੁਸੀਂ ਲਾਈਨ ਡਰੋਪ ਕਰ ਦਿਓ, ਸਿਰਫ ਰੀਅਲ ਸਟੇਟ ਤੇ ਇਕਾਨਮੀ ਦੇ ਮੁੱਦੇ ਤੇ ਗੱਲ ਹੋਏਗੀ। ਸੋ ਇਹ ਜਿਹੜਾ ਹੁਣ ਅੱਧਾ ਘੰਟਾ ਹੈ ਸਿਰਫ ਰੀਅਲ ਸਟੇਟ ਔਰ ਇਕਾਨਮੀ, ਪਲੀਜ਼ ਅਸੀਂ ਕੱਲ ਕਰ ਜਾਰੀ ਰੱਖਾਂਗੇ, ਬਟ ਨੈਕਸਟ ਹਾਫ ਐਨ ਆਵਰ। ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਫੀਡਬੈਕ ਦਿੱਤੀ, ਮੈਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਹਮੇਸ਼ਾ ਤੁਹਾਡੇ ਵੱਲੋਂ ਬੜੀ ਵਧੀਆ ਫੀਡਬੈਕ ਮਿਲਦੀ ਹੈ ਔਰ ਸਾਡੇ ਹੁਣ ਬਹੁਤ ਸਾਰੇ ਕਾਲਰਸ ਹਰ ਵੈਂਸਡੇ 11:30 ਇੰਤਜ਼ਾਰ ਕਰ ਰਹੇ ਹੁੰਦੇ ਆ ਕਿ ਪੀ ਕੇ ਸਾਹਿਬ ਔਰ ਪੰਕਜ ਜੀ ਆਉਣਗੇ ਤੇ ਸਿਰਫ ਔਰ ਸਿਰਫ ਰੀਅਲ ਸਟੇਟ, ਇਕਾਨਮੀ, ਮੋਰਗੇਜ ਜਾਂ ਜਿਹੜਾ ਵੀ ਇਹਦੇ ਨਾਲ ਸੰਬੰਧਿਤ ਚੀਜ਼ਾਂ ਫਾਈਨੈਂਸ ਦੇ ਨਾਲ ਉਹੀ ਗੱਲ ਹੋਏਗੀ। ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸਭਰਵਾਲ, ਪੀ ਕੇ ਜੀ ਵੋਮ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ।
ਹੈਲੋ ਜੀ, ਗੁੱਡ ਮਾਰਨਿੰਗ ਯੁਧਵੀਰ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਓਵਰ ਲਿਸਨਰਸ।
ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਵੈਲਕਮ ਸਰ, ਔਰ ਸਵਾਗਤ ਕਰਾਂਗੇ ਪੰਕਜ ਜੀ ਦਾ। ਪੰਕਜ ਜੀ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ?
ਬਹੁਤ ਵਧੀਆ ਯੁਧਵੀਰ ਜੀ, ਤੇ ਮੇਰੀ ਤਰਫੋਂ ਵੀ ਸਭ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਔਰ ਓਪਨਿੰਗ ਸਟੇਟਮੈਂਟ ਸੁਣਦੇ ਹਾਂ ਜੀ। ਪੀ ਕੇ ਜੀ, ਤੁਹਾਡੀ ਓਪਨਿੰਗ ਸਟੇਟਮੈਂਟ ਪਹਿਲਾਂ।
ਬਸ ਜੀ, ਇੱਕ ਇੰਪੋਰਟੈਂਟ ਇੱਕ ਨਿਊਜ਼ ਸੀ ਜਿਹੜੀ ਕਿ ਚੰਗੀ ਲੱਗ ਰਹੀ ਸੀ ਮੈਨੂੰ ਬਹੁਤ ਜ਼ਿਆਦਾ, ਔਰ ਮੈਂ ਉਹਨੂੰ ਥੋੜ੍ਹਾ ਜਿਹਾ ਰਿਸਰਚ ਵੀ ਕੀਤਾ, ਉਹਦੇ ਬਾਅਦ ਆਈ ਕੇਮ ਟੂ ਕੰਕਲੂਜਨ, ਐਂਡ ਆਲਸੋ UBS ਦੀ ਰਿਪੋਰਟ ਹੈਗੀ ਕਿ ਵੈਨਕੂਵਰ ਐਂਡ ਟੋਰੋਂਟੋ ਨੋ ਲੋਂਗਰ ਇਨ ਬਬਲ ਰਿਸਕ, ਵੈਨਕੂਵਰ ਐਂਡ ਟੋਰੋਂਟੋ ਨੋ ਲੋਂਗਰ ਇਨ ਬਬਲ ਰਿਸਕ, ਜਿਹੜਾ ਅਸੀਂ ਬਾਰ ਬਾਰ ਬਬਲ ਕਰ ਰਹੇ ਸੀਗੇ। ਉਹਨਾਂ ਦਾ ਮੰਨਣਾ ਹੈਗਾ ਕਿ ਕਿਉਂਕਿ ਪ੍ਰਾਈਸ ਡਰੋਪ ਹੋਣੇ ਸ਼ੁਰੂ ਹੋ ਗਏ ਔਰ 15% ਤੱਕ ਡਰੋਪ ਹੋਏ ਨੇ, ਔਰ ਅਗਰ ਅਸੀਂ ਇਨਫਲੇਸ਼ਨ ਰਿਲੇਟਿਡ ਜਿਹੜੇ ਐਡਜਸਟਮੈਂਟ ਕਰ ਲਈਏ ਤਾਂ ਵੀ 10% ਬਣਦਾ ਹੈ, ਤੇ ਬਬਲ ਵਾਲੀ ਗੱਲ ਖਤਮ ਹੋ ਚੁੱਕੀ ਹੈਗੀ। ਜਿਹੜਾ ਤੁਹਾਨੂੰ ਇੱਥੇ ਲੋਕੀ ਪੁੱਛਦੇ ਨੇ ਕਿ ਬਬਲ ਬਬਲ, ਉਹ ਉਹਨਾਂ ਨੇ ਕਿਹਾ ਕਿ ਇਨਫਲੇਸ਼ਨ ਹੈਜ਼ ਰਿਡਿਊਸ ਦਾ ਬਬਲ ਰਿਸਕ, ਔਰ ਉਹਨੇ ਐਡਜਸਟਮੈਂਟ ਇਨਫਲੇਸ਼ਨ ਦੇ ਬਾਵਜੂਦ ਵੀ ਜਿਹੜਾ ਪ੍ਰਾਈਜ਼ ਜਿਹੜੇ ਸਲੋ ਹੋਏ ਨੇ ਉਹਨੇ ਬਬਲ ਰਿਸਕ ਟੋਰੋਂਟੋ ਐਂਡ ਵੈਨਕੂਵਰ ਦੋਨਾਂ ਦੇ ਅੰਦਰ ਇਹ ਬਬਲ ਰਿਸਕ ਖਤਮ ਕਰਤਾ ਹੈਗਾ। ਜੀ
ਜੀ ਪੰਕਜ ਜੀ, ਤੁਹਾਡੀ ਓਪਨਿੰਗ ਸਟੇਟਮੈਂਟ ਸਰ।
ਜੀ ਬਿਲਕੁਲ ਯੁਧਵੀਰ ਜੀ, ਪਿਛਲੇ ਇੱਕ ਵੀਕ ਨੂੰ ਅਗਰ ਦੇਖਿਆ ਜਾਵੇ ਤਾਂ ਕਈ ਅਜਿਹੀਆਂ ਚੀਜ਼ਾਂ ਹੋਈਆਂ ਨੇ ਜਿਹੜੀਆਂ ਕਿ ਆਈ ਥਿੰਕ ਮੋਟੀਵੇਟ ਕਰ ਰਹੀਆਂ ਨੇ ਸਾਨੂੰ, ਜਾਂ ਰਿਲੀਫ ਦੇ ਰਹੀਆਂ ਨੇ, ਜਿਵੇਂ ਕਿ ਸਾਡੀ ਰਿਟੇਲ ਸੇਲਸ ਹੈ ਉਹ ਥੋੜੀ ਜਿਹੀ ਡਰੋਪ ਹੋਈ ਹੈ 0.3। ਮੇਜਰ ਚੀਜ਼ ਜਿਹੜੀ ਦੇਖੀ ਗਈ ਕੰਟੇਨਰ ਸ਼ਿਪਮੈਂਟ ਜਿਹੜੀ ਪੋਰਟ ਆਫ ਵੈਨਕੂਵਰ ਤੇ ਜਿਹੜੀ ਰਿਪੋਰਟ ਆਈ ਹੈ ਉਹ ਬੇਸਿਕਲੀ 14% ਡਾਊਨ ਹੈ, ਮਤਲਬ ਇੰਨਾ ਸਲੋ ਡਾਊਨ ਦੇਖਿਆ ਜਾ ਰਿਹਾ ਆਉਣ ਵਾਲੇ ਟਾਈਮ 'ਚ, ਆਰਡਰ ਇੰਨੇ ਘੱਟ ਹੋਏ ਨੇ, ਸਮਾਨ ਇੰਨਾ ਘੱਟ ਆ ਰਿਹਾ ਅਗਲੇ ਟਾਈਮ ਵਾਸਤੇ। ਅਗਰ ਅੱਜ ਕੋਸਕੋ ਦੀ ਤੁਸੀਂ ਸਵੇਰੇ ਨਿਊਜ਼ ਸੁਣੋ, ਕੋਸਕੋ ਦੀ ਸੇਲ ਵਧੀ ਹੈ, ਇਹਦੀ ਗੱਲ ਨਹੀਂ ਹੈਗੀ, ਉਹਨਾਂ ਦਾ ਪ੍ਰੋਫਿਟ ਵਧਿਆ, ਲੇਕਿਨ ਹੋਇਆ ਕੀ ਆਉਂਦੇ 'ਚ ਕਿ ਮੋਰ ਪੀਪਲ ਆਰ ਸ਼ੋਪਿੰਗ ਇਨ ਕੋਸਕੋ ਦੈਨ ਅਦਰ ਐਕਸਪੈਂਸਿਵ ਪਲੇਸਿਸ, ਸੋ ਉਹਨਾਂ ਦੇ ਪ੍ਰਾਈਸ ਥੋੜੇ ਜਿਹੇ ਥੱਲੇ ਗਏ ਨੇ, ਲੇਕਿਨ ਜ਼ਿਆਦਾ ਲੋਕ ਫੁੱਟ ਟ੍ਰੈਫਿਕ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਉਹਨਾਂ ਦਾ ਪ੍ਰੋਫਿਟ ਵਧਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾ ਰਹੀਆਂ ਨੇ, ਯੈਸ ਇਨਫਲੇਸ਼ਨ ਪਿਛਲੇ ਵੀਕ ਜੋ ਆਈ ਸੀ ਵੱਧ ਕੇ ਆਈ ਸੀ, ਕੱਲ੍ਹ ਆਸਟ੍ਰੇਲੀਆ ਦੀ ਇਨਫਲੇਸ਼ਨ ਆਈ ਹੈ ਕੱਲ੍ਹ ਰਾਤੀਂ, ਦੇ ਰੀਚ 5.2 ਬੈਕ, 4.9 ਸੀਗੀ ਅਗਸਤ 'ਚੋਂ 5.2, ਮਤਲਬ ਉਹਨਾਂ ਦੀ ਇਨਫਲੇਸ਼ਨ ਵੱਧਦੀ ਜਾ ਰਹੀ ਹੈ। ਜਰਮਨੀ ਔਰ ਯੂਕੇ ਅਗਰ ਦੇਖੀਏ, ਯੂਕੇ ਦੀ ਇਨਫਲੇਸ਼ਨ ਬਹੁਤ ਜ਼ਿਆਦਾ ਹੈ ਲੇਕਿਨ ਥੋੜ੍ਹੀ ਜਿਹੀ ਘਟੀ ਹੈ, ਔਰ ਜਰਮਨੀ ਦੀ ਵੀ ਥੋੜ੍ਹੀ ਜਿਹੀ ਘਟੀ ਹੈ ਜਿਹੜੀਆਂ ਕੱਲ੍ਹ ਪਰਸੋਂ ਦੀਆਂ ਰਿਪੋਰਟਾਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੇ, ਕੰਬਾਈਨ ਅਗਰ ਮੈਂ ਗਲੋਬਲ ਇਕੋਨਮੀ ਦੀ ਤਰਫ ਦੇਖਾਂ, ਜਾਂ G7 ਕੰਟਰੀਜ਼ ਨੂੰ ਲੈ ਲਈਏ, ਕਿਉਂਕਿ ਚਾਈਨਾ ਇੰਡੀਆ ਨੂੰ ਅਸੀਂ ਛੱਡ ਸਕਦੇ ਹਾਂ, ਚਾਈਨਾ ਇਹਦਾ ਇਸ ਵੇਲੇ ਡਿਫਲੇਸ਼ਨ 'ਚ ਪਿਆ ਹੈ, ਉਹਨਾਂ ਦੀ ਅਲੱਗ ਸਿਚੁਏਸ਼ਨ ਚੱਲ ਰਹੀ ਹੈ, ਉਹਨਾਂ ਦੇ ਜਿਹੜੇ ਹਾਊਸਿੰਗ ਕ੍ਰਾਈਸਿਸ ਹੈ ਬਹੁਤ ਜ਼ਬਰਦਸਤ ਚੱਲ ਰਿਹਾ, ਲੇਕਿਨ G7 ਦੀ ਅਗਰ ਦੇਖਾਂ ਉਹ ਤਾਂ ਥੋੜੀ ਕਿਤੇ ਵੱਧ ਰਹੀ ਹੈ ਕਿਤੇ ਘੱਟ ਰਹੀ ਹੈ। ਸੋ ਓਵਰਆਲ ਹੁਣ ਧੀਰੇ ਧੀਰੇ ਚੀਜ਼ਾਂ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ ਨੇ, ਦਿਖਦੀਆਂ ਪਈਆਂ ਨੇ। ਅਗਰ ਗਰੋਸਰੀ ਨੂੰ ਵੀ ਤੇ ਦੇਖੋ, ਮੈਨੂੰ ਪਤਾ ਹੈ ਬਹੁਤ ਲੋਕ ਇਸ ਚੀਜ਼ ਸ਼ਾਇਦ ਐਗਰੀ ਨਾ ਕਰਨ, ਬਟ ਰਿਪੋਰਟ ਦੀ ਗੱਲ ਕਰ ਰਿਹਾ। ਸੋ ਰਿਪੋਰਟ ਦੇ ਹਿਸਾਬ ਨਾਲ ਬੇਸਿਕਲੀ ਪਿਛਲੇ ਇੱਕ ਦੋ ਮਹੀਨਿਆਂ 'ਚ ਇਹ ਥੋੜੀ ਥੋੜੀ ਥੱਲੇ ਆਈ ਹੈ। ਜੀ ਇਹਦੇ ਵਿੱਚ
ਥੈਂਕ ਯੂ ਸਰ। ਔਰ ਪੀ ਕੇ ਜੀ, ਤੁਹਾਡੇ ਲਈ ਸਵਾਲ ਹੈ, ਜਿਹੜੇ ਰਿਸ਼ੀ ਸਾਹਿਬ ਦਾ ਸਵਾਲ ਹੈ, ਕੁਸ਼ਚਨ ਫੋਰ ਪੀ ਕੇ ਸਰ, ਔਰ ਇੱਕ ਉਹਨਾਂ ਨੇ ਮੋਗਾ ਜੀ ਲਈ ਸਵਾਲ ਪੁੱਛਿਆ। ਪੀ ਕੇ ਜੀ, ਤੁਹਾਡੇ ਲਈ ਕੁਸ਼ਚਨ ਹੈ, ਮੋਸਟ ਆਫ ਦਾ ਪ੍ਰੋਪਰਟੀ ਆਈ ਲੁੱਕ ਐਟ ਫਰੋਮ ਇਨਵੈਸਟਮੈਂਟ ਪ੍ਰੋਸਪੈਕਟ ਇਨ GTA, ਈਵਨ ਆਫਟਰ ਕੰਸਿਡਰਿੰਗ ਮੋਰਗੇਜ ਪ੍ਰਿੰਸੀਪਲ ਪੇਮੈਂਟ ਆਰ ਈਦਰ ਕੈਸ਼ ਨੈਗੇਟਿਵ ਔਰ ਲੱਕ ਔਰ ਇਫ ਲੱਕ ਨਿਊਟਰਲ, ਲੱਕ ਨਿਊਟਰਲ ਪਤਾ ਨਹੀਂ ਕੀ ਹੈ, ਤੇ ਇਹ ਉਹਨਾਂ ਨੇ ਕਿਹਾ, ਦੱਸੋ ਜੀ ਲੁੱਕ ਨਿਊਟਰਲ ਹੋਏਗਾ ਸ਼ਾਇਦ। ਜੀ ਪੀ ਕੇ ਜੀ,
ਬਿਲਕੁਲ
ਸਹੀ ਹੈ ਸਰ, ਐਕਚੁਅਲੀ ਕੀ ਹੋਇਆ ਦੇਰ ਇਜ਼ ਅ ਸਲੋ ਡਾਊਨ ਸਾਰੀ ਜਗ੍ਹਾ ਤੇ ਹੁਣ ਦੇਖਣਾ ਸ਼ੁਰੂ ਹੋ ਗਿਆ ਸਲੋ ਡਾਊਨ। ਤੋਂ ਪਹਿਲਾਂ ਕੀ ਲੱਗ ਰਿਹਾ ਸੀਗਾ ਕਿ ਜਦੋਂ ਇਨਫਲੇਸ਼ਨ ਵੱਧਦੀ ਜਾ ਰਹੀ ਸੀਗੀ ਜਾਂ ਉਸ ਤੋਂ ਬਾਅਦ ਉਹਦੇ ਤੇ ਇੰਟਰਸਟ ਰੇਟ ਹੋਏ, ਲੋਕਾਂ ਨੇ ਫਿਰ ਵੀ ਇਨਵੈਸਟ ਕਰਕੇ ਚਲੇ ਗਏ ਕਿਉਂਕਿ ਸਭ ਨੂੰ ਦਿਖਦਾ ਪਿਆ ਸੀਗਾ ਕਿ ਇੰਟਰਸਟ ਰੇਟ ਵੱਧ ਗਏ ਨੇ, ਇਹ ਧੀਰੇ ਧੀਰੇ ਥੱਲੇ ਆਉਣਾ ਸ਼ੁਰੂ ਹੋ ਗਿਆ। ਲੇਕਿਨ ਇਨਫਲੇਸ਼ਨ ਬੜਾ ਸਟਿੱਕੀ ਪੁਆਇੰਟ ਬਣਿਆ ਹੋਇਆ ਸੀਗਾ ਔਰ ਹੁਣ ਇਹ ਲੱਗਦਾ ਪਿਆ ਕਿ ਫੈਡ US ਦੀ ਗੱਲ ਕਰ ਰਹੇ ਇੱਕ ਵਾਰੀ ਹੋਰ ਵਧਾਏਗਾ। ਸੋ ਇੱਕ ਉਹ ਇੱਕ ਡਰ ਸੀਗਾ। ਦੂਜੇ ਪਾਸੇ ਸਪਟੈਂਬਰ ਦਾ ਜਿਹੜਾ ਮਹੀਨਾ ਗਿਆ ਇਸੇ ਤਰ੍ਹਾਂ ਗਿਆ, ਸਾਰਾ ਹੀ ਮਹੀਨਾ, ਇੱਕ ਵੀਕ ਨਹੀਂ ਸਾਰਾ ਮਹੀਨਾ ਸਪਟੈਂਬਰ ਐਵੇਂ ਗਿਆ ਔਰ ਆਉਣ ਵਾਲਾ ਜਿਹੜਾ ਟਾਈਮ ਸੀਗਾ, ਜਿਹੜੀਆਂ ਰਿਪੋਰਟਸ ਆ ਰਹੀਆਂ ਸੀ, ਇਕੋਨਮੀ ਸਲੋ ਡਾਊਨ ਦੀਆਂ, ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਤੋਂ ਇਨਵੈਸਟਰ ਨੂੰ ਡਰਾ ਰਹੀਆਂ ਸੀ। ਦੂਜੇ ਪਾਸੇ ਬੌਂਡਸ ਨੂੰ ਅਗਰ ਤੁਸੀਂ ਦੇਖੋ ਤਾਂ ਬੌਂਡਸ ਗਿਰ ਗਏ ਸੀਗੇ ਤੇ ਉਹਨਾਂ ਦੀਆਂ ਯੀਲਡ ਵਧਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਉਹ ਯੀਲਡ ਜਿਹੜੀ ਘਟੀ ਹੈ ਉਹਨਾਂ ਦੀ, ਉਹਦੀ ਵਜ੍ਹਾ ਨਾਲ ਵੀ ਸਟਾਕ ਮਾਰਕੀਟ ਤੇ ਇੰਪੈਕਟ ਆਇਆ ਸੀਗਾ। ਲੇਕਿਨ ਮੈਨੂੰ ਇਹ ਲੱਗਦਾ ਪਿਆ ਕਿ ਵੀ ਸ਼ੁੱਡ ਨੋਟ ਗੋ ਆਊਟ ਫਰੋਮ ਮਾਰਕੀਟ, ਬਟ ਡਿਪੈਂਡ ਕਰਦਾ ਤੁਸੀਂ ਕਿੱਥੇ ਇਨਵੈਸਟਡ ਹੋ, ਕਿਉਂਕਿ ਸਮਾਲ ਕੈਪ ਨੇ, ਸਮਾਲ ਕੈਪ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾ ਮਾਰ ਖਾਣਗੀਆਂ ਦੈਨ ਮਿਡ ਕੈਪ ਐਂਡ ਲਾਰਜ ਕੈਪ। ਬਟ ਲਾਰਜ ਕੈਪ ਚ ਕੀ ਹੁੰਦਾ ਕਿ ਤੁਹਾਡੇ ਸਟਾਕ ਵੀ ਬਹੁਤ ਵੱਡੇ ਵੱਡੇ ਹੁੰਦੇ ਨੇ, ਅਮਾਊਂਟ ਬਹੁਤ ਵੱਡਾ ਹੁੰਦਾ ਹੈ, ਜਦੋਂ ਅਗਰ ਉਹ 1% 2% ਵੀ ਗਿਰਦਾ ਹੈ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਗਿਰ ਗਿਆ। ਸੋ ਮਿਡ ਕੈਪ ਕੈਨ ਬੀ ਏ ਵੈਰੀ ਵੈਰੀ ਸੇਫ ਇਨਵਾਇਰਮੈਂਟ ਰਾਈਟ ਨਾਓ। ਲੇਕਿਨ ਅਗਰ ਤੁਸੀਂ ਹਿਸਟਰੀ ਚੱਕੋ ਸੈਪਟੈਂਬਰ ਇਸੇ ਤਰ੍ਹਾਂ ਜਾਂਦਾ ਹੈ ਜੀ। ਸੋ ਡਿਪੈਂਡ ਕਰਦਾ ਤੁਸੀਂ ਕਿੱਥੇ ਬੈਠੇ ਜੀ। ਵੀਰ ਜੀ
ਜੀ ਸਰਾ ਜੀ ਜੁੜ ਗਏ ਹਮਾਰੇ ਨਾਲ। ਜੀ ਮੈਂ ਥੋੜਾ ਜਿਹਾ ਇਹਨੂੰ ਕੰਟੀਨਿਊ ਕਰਨਾ ਚਾਹੁੰਦਾ, ਫਿਰ ਵਿਚਕਾਰ ਮੇਰਾ ਫੋਨ ਆਈ ਥਿੰਕ ਡੈਡ ਹੋ ਗਿਆ ਸੀਗਾ, ਪਤਾ ਨਹੀਂ ਮੋਂਗਾ ਸਾਹਿਬ ਦੀ ਗੱਲ ਜਿਸਦੀ ਮੈਂ ਸੁਣੀ ਹੈ। ਤੇ ਇਹ ਬੀਮੋ ਗਲੋਬਲ ਐਸੈਟ ਮੈਨੇਜਮੈਂਟ ਨੇ ਵੀ, ਅਰਲ ਡੇਵਿਸ ਸਾਹਿਬ ਨੇ ਵੀ ਆਖਿਆ ਹੈਗਾ ਕਿ ਵੀ ਹੈਵ ਰੀਚਡ ਦ ਸਟੋਪਿੰਗ ਪੁਆਇੰਟ ਫਾਰ ਇੰਟਰਸਟ ਹਾਈਕ, ਕਿਉਂਕਿ ਉਹ ਕਹਿ ਰਹੇ ਨੇ ਕਿ ਇਸ ਵਕਤ ਜਿਹੜਾ ਨਾ ਜੋ ਵੀ ਹੁਣ ਜਿੰਨੀ ਵਾਰ ਵੀ ਇੰਟਰਸਟ ਵਧਾਇਆ ਰੇਟ, ਉਹਦਾ ਰੂਟ ਤੱਕ ਜਾਣ ਵਾਸਤੇ ਥੋੜਾ ਸਾਨੂੰ ਵੇਟ ਕਰਨਾ ਪਏਗਾ, ਦੇਖਣਾ ਪਏਗਾ। ਔਰ ਇਨਫਲੇਸ਼ਨ ਜਿਹੜੀ ਹੈਗੀ ਉਹਨੂੰ ਅਸੀਂ ਵੀ ਹੈਵ ਟੂ ਵੇਟ ਐਂਡ ਵਾਚ, ਔਰ ਇਹ ਉਹਨਾਂ ਦਾ ਵੀ ਕਹਿਣਾ। ਔਰ ਉਹਨਾਂ ਨੇ ਇਹ ਕਿਹਾ ਕਿ ਨਾ ਅੱਗੇ ਇੰਟਰਸਟ ਵਧਣ ਦਾ ਬੜਾ ਵੱਡਾ ਕਾਰਨ ਜਿਹੜਾ ਹੈਗਾ, ਅਨਪਲਾਇਡ ਦੀ ਫਿਗਰਸ ਅਸੀਂ ਦੇਖਣੀਆਂ ਨੇ ਤੇ ਨਾਲ ਰਿਟੇਲ ਸੇਲ ਵਗੈਰਾ ਦੇਖਣੀ ਹੈਗੀ। ਤੇ ਉਹਨਾਂ ਦਾ ਮੰਨਣਾ ਹੈ ਕਿ 23 ਦੇ ਅੰਦਰ ਜੋ ਹੋਏਗਾ ਹੋਏਗਾ, ਇੱਕ ਅਦਰ ਅਗਰ ਇੰਟਰਸਟ ਵਧਦਾ ਹੈ, ਲੇਕਿਨ ਇਹਦੇ ਬਾਅਦ ਆਈ ਥਿੰਕ ਦੈਟ ਵਿਲ ਬੀ ਅ ਸਟੋਪਿੰਗ ਪੁਆਇੰਟ ਜੀ।
ਠੀਕ ਹੈ ਪੀਕੇ ਜੀ, ਤੁਹਾਡੇ ਲਈ ਸਵਾਲ ਸੀਗਾ ਕਿ ਕੁਐਸਚਨ ਫਾਰ ਪੀਕੇ ਸਰ, ਮੋਸਟ ਆਫ ਦਾ ਪ੍ਰੋਪਰਟੀ ਆਈ ਲੁੱਕ ਐਟ ਫਰੋਮ ਇਨਵੈਸਟਮੈਂਟ ਪ੍ਰੋਸਪੈਕਟ ਇਨ GTA, ਈਵਨ ਆਫਟਰ ਕੰਸਿਡਰਿੰਗ ਮੋਰਗੇਜ, ਪ੍ਰਿੰਸੀਪਲ ਪੇਮੈਂਟ ਆਰ ਈਦਰ ਕੈਸ਼ ਨੈਗੇਟਿਵ ਔਰ ਇਫ ਆਈ ਐਮ ਲੱਕੀ ਨਿਊਟਰਲ ਜੀ।
ਜੀ ਬਿਲਕੁਲ ਠੀਕ ਹੈ ਜੀ, ਤੁਸੀਂ ਕੈਸ਼ ਪੋਜ਼ਿਟਿਵ ਵਾਲਾ ਟਾਈਮ ਚਲਾ ਗਿਆ, ਤੁਸੀਂ ਕੈਸ਼ ਪੋਜ਼ਿਟਿਵ, ਮੈਂ ਸਿੰਪਲ ਜੀ ਕੈਲਕੂਲੇਸ਼ਨ ਕਰਕੇ ਦੇਣਾ ਹੁੰਦਾ, ਮੈਂ ਆਪਣੇ ਵਾਸਤੇ ਜਿਹੜੀ ਕੈਲਕੂਲੇਸ਼ਨ ਕਰਨਾ ਹੁੰਦਾ ਸਰ, ਕੈਸ਼ ਪੋਜ਼ਿਟਿਵ ਹੁੰਦਾ ਸੀਗਾ, ਤੁਸੀਂ ਉਹ ਚੀਜ਼ ਨੂੰ ਛੱਡ ਦਿਓ। ਮੈਂ ਇੱਕ ਐਗਜ਼ਾਮਪਲ ਦੇਣਾ ਛੋਟਾ ਜਿਹਾ, ਸਪੋਜ਼ ਕਰੋ ਕੋਈ ਤੁਸੀਂ ਚੀਜ਼ ਬੁੱਕ ਕਰਦੇ ਹੋ ਔਰ ਬੁੱਕ ਕਰਨ ਦੇ ਬਾਅਦ ਔਰ ਉਹ ਤੁਸੀਂ ਉਹਦੀ ਤੁਹਾਨੂੰ ਪੋਜੀਸ਼ਨ 4 ਸਾਲ ਬਾਅਦ ਮਿਲਦੀ ਹੈ, ਔਰ 4 ਸਾਲ ਦੇ ਬਾਅਦ ਮੈਂ ਬਹੁਤ ਰੇਅਰ ਬਹੁਤ ਘੱਟ ਮੰਨ ਕੇ ਚੱਲ ਰਿਹਾ, ਬਿਲਕੁਲ ਕੰਜੂਸੀ ਨਾਲ ਚੱਲ ਰਿਹਾ, ਮੰਨ ਲਓ ਤੁਹਾਡੀ ਕੀਮਤ $1,00,000 ਵੱਧ ਗਈ, ਔਰ $1,00,000 ਕੀਮਤ ਵਧਣ ਦੇ ਬਾਅਦ 4 ਸਾਲ ਬਾਅਦ ਦੀ ਮੈਂ ਗੱਲ ਕਰ ਰਿਹਾ, ਕਿਉਂਕਿ ਤੁਸੀਂ ਡਿਪੋਜ਼ਿਟ ਦਿੱਤਾ ਹੋਇਆ ਸਿਰਫ 15% 2.5-3 ਸਾਲਾਂ ਦੇ ਅੰਦਰ, ਤੇ ਉਹ ਇਸ ਤੋਂ ਵੀ ਜ਼ਿਆਦਾ ਬਣ ਜਾਂਦੀ, ਪਰ ਮੰਨ ਲਓ 100,000 ਸਰ, ਅਗਰ ਤੁਹਾਡਾ ਕੈਸ਼ ਨੈਗੇਟਿਵ, ਮੈਂ ਬਹੁਤ ਵੱਡਾ ਮੰਨ ਕੇ ਵੀ ਚੱਲ ਜਾਂਦਾ $1,000 ਏ ਮੰਥ, ਇਟ ਇਜ਼ ਏ ਕੈਸ਼ ਨੈਗੇਟਿਵ ਨਾਟ ਏ ਲੋਸ, ਬਿਕੋਜ਼ ਯੂਰ ਟੈਨੈਂਟ ਇਜ਼ ਪੇਇੰਗ ਯੂਰ ਮੋਰਗੇਜ, ਔਰ ਅੱਜ ਕੱਲ੍ਹ ਦੀ ਐਵਰੇਜ ਪ੍ਰਾਈਜ਼ ਦੇ ਉੱਤੇ ਅਗਰ ਜਾਈਏ ਤੇ ਤੁਹਾਡੀ ਮੋਰਗੇਜ ਜਿਹੜੀ ਹੈਗੀ ਉਹ ਲਗਭਗ $3,000 ਬਣਦੀ ਹੈ, $2,500 ਚਲੋ ਮੰਨ ਲਓ ਉਸ ਤੋਂ ਵੀ ਘੱਟ ਚਲੇ ਜਾਓ, ਉਹਦੇ ਅੰਦਰ ਤੁਹਾਡਾ ਪ੍ਰਿੰਸੀਪਲ ਜਿਹੜਾ ਹੈਗਾ $2,500 ਦੇ ਅੰਦਰ ਲਗਭਗ $1,000 ਚਲਾ ਜਾਂਦਾ, $1,000 ਨੈਗੇਟਿਵ ਕੈਸ਼, $1,000 ਤੁਹਾਡਾ ਪ੍ਰਿੰਸੀਪਲ ਚਲਾ ਗਿਆ, ਲੋਸ ਨਹੀਂ ਹੈਗਾ number 1। ਹੁਣ ਤੁਸੀਂ ਕਹੋਗੇ ਜੀ ਸਾਡਾ ਪੈਸਾ ਲੱਗਿਆ ਹੋਇਆ, ਪ੍ਰਾਈਜ਼ ਜੰਪ ਅਸੀਂ ਕਾਊਂਟ ਹੀ ਨਹੀਂ ਕਰ ਰਹੇ, ਮੈਂ ਕਹਿ ਲੈਣਾ ਕਿ ਤੁਹਾਡਾ ਚਲੋ ਤੁਸੀਂ ਕੈਸ਼ ਨੈਗੇਟਿਵ ਨੂੰ ਵੀ ਕਾਊਂਟ ਕਰ ਲਓ $1,000 ਪਰ ਮੰਥ, 1 ਸਾਲ ਦੇ ਬਾਅਦ ਰੈਂਟ ਵਧਣਾ, ਮਾਰਗੇਜ ਔਨ ਪੇਪਰਸ ਘੱਟ ਹੋਣੀ, ਉਹ $1,000 ਲਗਭਗ ਘੱਟ ਕੇ 600 ਰਹਿ ਜਾਣੀ ਹੈ ਕੈਸ਼ ਨੈਗੇਟਿਵ, ਜਾਂ ਪ੍ਰੋਫਿਟ ਦੇ ਅੰਦਰ ਐਡਜਸਟ ਹੋ ਜਾਏਗੀ, ਕੈਸ਼ ਨੈਗੇਟਿਵ ਲਗਭਗ ਚਲੋ 600 ਨਹੀਂ ਤਾਂ 700, ਯਾਨੀ ਕਿ ਪਹਿਲੇ ਸਾਲ ਤੁਹਾਨੂੰ 12,000 ਕੈਸ਼ ਨੈਗੇਟਿਵ ਹੋਇਆ, ਦੂਜੇ ਸਾਲ ਲਗਭਗ 7,000, ਤੀਜੇ ਸਾਲ ਜਾ ਕੇ ਖਤਮ ਹੋ ਗਿਆ, ਤੁਸੀਂ ਆਪਣਾ ਪ੍ਰੋਫਿਟ 1,00,000 ਹੈਗਾ, ਉਹਦੇ ਅੰਦਰ ਤੁਸੀਂ ਕਿਉਂ ਨਹੀਂ 20,000 ਘਟਾ ਲੈਂਦੇ, ਤੁਸੀਂ ਕਹਿੰਦੇ ਜੀ ਮੇਰਾ ਪ੍ਰੋਫਿਟ ਹੀ 80,000 ਹੈਗਾ, ਅਤੇ ਕੈਸ਼ ਨੈਗੇਟਿਵ ਕਿੱਥੇ ਰਹਿ ਗਿਆ, ਰਿਹਾ ਹੀ ਨਹੀਂ, ਅਸੀਂ ਪ੍ਰੋਫਿਟ ਨੂੰ ਤਾਂ ਇੱਕ ਪਾਸੇ ਰੱਖ ਦਿੰਦੇ ਹਾਂ, ਫਿਰ ਕੈਸ਼ ਨੈਗੇਟਿਵ ਨੂੰ ਕਾਊਂਟ ਕਰਨ ਬਹਿ ਜਾਂਦੇ ਹਾਂ। ਕੈਸ਼ ਨੈਗੇਟਿਵ ਤੁਸੀਂ ਲੋਸ ਨੂੰ ਕਾਊਂਟ ਕਰੋ ਤਾਂ ਆਈ ਕੈਨ ਅੰਡਰਸਟੈਂਡ ਕਿ ਜੀ ਮੈਨੂੰ $1,000 ਮਹੀਨੇ ਦਾ ਲੋਸ ਹੋ ਰਿਹਾ, ਦੈਟ ਆਈ ਕੈਨ ਅੰਡਰਸਟੈਂਡ। ਪਰ ਕੈਸ਼ ਨੈਗੇਟਿਵ ਹੋ ਰਿਹਾ ਉਹ ਤਾਂ ਕੁਸ਼ਚਨ ਹੀ ਮੇਰੇ ਹਿਸਾਬ ਨਾਲ ਯੂਦੀ ਜੀ ਗਲਤ ਹੈਗਾ। ਅਗਰ ਯੂ ਆਰ ਇਨਵੈਸਟਰ, ਆਈ ਵੁੱਡ ਲਵ ਟੂ ਬੀ ਇਨ ਏ ਕੈਸ਼ ਨੈਗੇਟਿਵ ਐਂਡ ਪ੍ਰੋਫਿਟ ਸਿਚੁਏਸ਼ਨ ਰੈਦਰ ਕੈਸ਼ ਪੋਜ਼ਿਟਿਵ ਐਂਡ ਲੋਸ ਸਿਚੁਏਸ਼ਨ। ਅਤੇ ਮੇਰਾ ਖਿਆਲ ਹੈ ਕਿ ਅਗਰ ਮੇਰੀ ਪ੍ਰਾਈਜ਼ ਨਹੀਂ ਵੱਧ ਰਹੀ ਔਰ ਕੈਸ਼ ਨੈਗੇਟਿਵ ਹੈਗਾ ਔਰ ਉਹਦੇ ਬਾਅਦ ਕੈਸ਼ ਪਲੱਸ ਵੀ ਹੈਗਾ ਮੈਂ ਤਾਂ ਕਹਿੰਦਾ, ਔਰ ਮੇਰਾ ਅਗਰ ਪੈਸੇ ਨੇ ਕੰਮ ਨਹੀਂ ਕੀਤਾ ਤਾਂ ਮੈਂ ਉਹਨੂੰ ਜ਼ਿਆਦਾ ਲੋਸ ਮੰਨਾਂਗਾ, ਬਜਾਏ ਇਸ ਕੇ ਕਿ ਮੈਂ ਲੱਖ ਡੇਢ ਲੱਖ ਦੋ ਲੱਖ ਕਮਾ ਰਿਹਾ ਔਰ 2 ਸਾਲ ਦੇ ਅੰਦਰ ਮੈਂ ਕੈਸ਼ ਨੈਗੇਟਿਵ ਹੋ ਕੇ 20,000 ਘੱਟ ਵੀ ਕਰਤਾ, ਮੈਂ ਪ੍ਰੋਫਿਟ 'ਚੋਂ 20,000 ਕਢਾ ਰਿਹਾ, ਐਕਚੁਅਲੀ ਮੈਨੂੰ ਲੋਸ ਨਹੀਂ ਹੈਗਾ, ਐਕਚੁਅਲੀ ਮੈਂ ਫਿਰ ਵੀ ਕਮਾ ਰਿਹਾ, ਚਲੋ ਮੈਂ ਕੈਸ਼ ਨੈਗੇਟਿਵ ਨੂੰ ਲੋਸ ਹੀ ਮੰਨ ਲੈਂਦਾ। ਦਿਸ ਇਜ਼ ਦਾ ਐਂਸਰ। ਅਗਰ ਬੰਦਾ ਕੈਸ਼ ਨੈਗੇਟਿਵ ਵਾਸਤੇ ਤਿਆਰ ਨਹੀਂ ਹੈਗਾ ਉਹ ਇਨਵੈਸਟ ਨਾ ਕਰੇ, ਯਾਨੀ ਉਹ ਵੀਕ ਹੈ ਔਰ ਉਹ ਪਰੇਸ਼ਾਨੀ 'ਚ ਆ ਕੇ ਵੇਚ ਆਏਗਾ, ਜਿਸ ਤਰ੍ਹਾਂ ਅੱਜ ਕੱਲ੍ਹ ਹੋ ਰਿਹਾ, ਕਈ ਲੋਕ ਵੇਚ ਰਹੇ ਨੇ ਔਰ ਮੇਰੇ 4-5 ਗਰੁੱਪ ਨੇ ਜਿਹੜੇ ਕਿ ਖਰੀਦ ਰਹੇ ਨੇ ਔਰ ਉਹੀ ਵੀਕ ਬੰਦੇ ਨੇ ਜਿਹੜੇ ਵੇਚ ਰਹੇ ਨੇ, ਜਿਹੜੇ ਕਿ ਇਹ ਕੈਸ਼ ਨੈਗੇਟਿਵ ਵਾਲੀ ਗੱਲਾਂ ਕਰਦੇ ਨੇ ਕਿ ਵੀ ਕੈਸ਼ ਨੈਗੇਟਿਵ, ਇਹਨਾਂ ਨੇ ਜਿਹਨਾਂ ਨੇ ਕੁਐਸਚਨ ਕੀਤਾ, ਅਗਰ ਉਹਨੇ ਜਨਰਲ ਕੁਐਸਚਨ ਕੀਤਾ, ਵੈਰੀ ਰਾਈਟ। ਅਗਰ ਇਫ ਹੀ ਇਜ਼ ਵਰੀਡ ਅਬਾਊਟ ਦ ਕੈਸ਼ ਨੈਗੇਟਿਵ, ਹੀ ਸ਼ੁੱਡ ਨੈਵਰ ਇਨਵੈਸਟ। ਜੀ,
ਬਾਕੀ ਫਿਰ ਵੀ ਜਿਹੜੀ ਡਿਟੇਲਸ ਹੈਗੀ ਆ ਸਾਰੀ ਸਿਚੁਏਸ਼ਨ ਦੇਖ ਕੇ ਮੇਰੇ ਖਿਆਲ ਨਾਲ ਜ਼ਿਆਦਾ ਬਿਹਤਰ ਆਈਡੀਆ ਲੱਗੇਗਾ।
ਜੀ,
ਫੋਨ ਨੰਬਰ ਦੇ ਦਿਓ ਇੰਗਲਿਸ਼ ਪੰਜਾਬੀ 'ਚ, ਤੁਸੀਂ ਸਰ ਉਹਨਾਂ ਨਾਲ ਪੀਕੇ ਦੇ ਨਾਲ ਵੀ ਬੈਠ ਕੇ ਵੀ 1-on-1 ਬੈਠ ਕੇ ਨਾ ਸਾਰਾ ਆਪਣਾ ਤੁਸੀਂ ਇਨਵੈਸਟਮੈਂਟ ਲਈ ਜੇ ਕੁਝ ਦੇਖ ਰਹੇ ਹੋ ਤਾਂ ਇਨਵੈਸਟਮੈਂਟ ਲਈ ਤੁਸੀਂ ਕਿੱਦਾਂ ਦੀ ਚੀਜ਼ ਹੋ ਸਕਦੀ ਹੈ, ਕੀ ਪੋਸੀਬਲ। ਕਈ ਵਾਰ ਸਾਨੂੰ ਆਈਡੀਆ ਨਹੀਂ ਹੁੰਦਾ, ਬੜੇ ਸਾਰੇ ਪੋਸੀਬਲ ਸਿਨੈਰੀਓਜ਼ ਹੋ ਸਕਦੇ ਨੇ, ਪੀਕੇ ਜੀ ਨਾਲ ਬੈਠ ਕੇ ਕਰ ਲਓ ਡਿਸਕਸ। ਸਰ ਫੋਨ ਨੰਬਰ ਇੰਗਲਿਸ਼ ਪੰਜਾਬੀ
6472994757 6472994757। ਜੀ, ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਇੱਥੇ ਬੈਠ ਕੇ ਸਾਨੂੰ ਦੇਖਣਾ ਪੈਂਦਾ, ਕਈ ਵਾਰ ਇਟ ਇਜ਼ ਬੈਟਰ ਟੂ ਹੈਵ ਏ ਨੈਗੇਟਿਵ ਕੈਸ਼ ਐਂਡ ਵੈਰੀ ਹਾਈ ਪ੍ਰੋਫਿਟ, ਕਿਉਂਕਿ ਅੱਜ ਤੁਸੀਂ ਨੈਗੇਟਿਵ ਕੈਸ਼ ਨੂੰ ਬਰਦਾਸ਼ਤ ਕਰ ਸਕਦੇ ਹੋ, ਤੁਸੀਂ ਆਪਣੇ ਬੁਢਾਪੇ ਵਾਸਤੇ ਬੜਾ ਵੱਡਾ ਇੱਕ ਆਪਣਾ ਪੋਰਟਫੋਲੀਓ ਤਿਆਰ ਕਰ ਰਹੇ ਹੋ। ਵਜ੍ਹਾ ਇਸ 'ਤੇ ਕਿ ਤੁਹਾਡਾ ਪ੍ਰੋਫਿਟ ਹੋਇਆ ਨਹੀਂ, ਪੋਜ਼ਿਟਿਵ ਕੈਸ਼ ਹੋ ਗਈ, ਜਿਹੜੇ ਤੁਸੀਂ ਅੱਜ ਖਾ ਗਏ ਬੁਢਾਪੇ ਵਾਸਤੇ ਤੁਸੀਂ ਕੀ ਕੀਤਾ। ਇਹ ਬੈਠ ਕੇ ਸਾਨੂੰ ਨੰਬਰਸ ਪੇਪਰ ਦੇ ਉੱਤੇ ਕਰਕੇ ਕਰਨੇ ਪੈਣਗੇ, ਤਾਂ ਹੀ ਉਹ ਸਮਝਾਉਣਾ ਇਸੀ ਕਰਕੇ ਮੈਂ ਕਈ ਵਾਰ ਆਪਣੇ ਆਫਿਸ ਦੇ ਅੰਦਰ ਕਈਆਂ ਨੂੰ ਮਨਾ ਕਰ ਦਿੰਦਾ ਕਿ ਵੀ ਤੁਸੀਂ ਨਾ ਕਰੋ, ਕਈਆਂ ਨੂੰ ਯੈਸ ਕਰ ਦਿੰਦਾ, ਕਿਉਂਕਿ ਮੈਂ ਦੇਖਣਾ ਉਹਨਾਂ ਦੀ ਸਿਚੁਏਸ਼ਨ ਕੀ ਹੈਗੀ ਇਸ ਵਕਤ, ਉਹਨਾਂ ਨੂੰ ਕੀ ਚੀਜ਼ ਤੰਗ ਕਰ ਰਹੀ ਹੈ, ਕੀ ਚੀਜ਼ ਤੰਗ ਨਹੀਂ ਕਰੇਗੀ। ਦੂਜੀ ਗੱਲ ਸਰ, ਮੈਂ ਸੋਰੀ ਨਾਲ ਹੀ ਨਾਲ ਮੈਂ ਗੱਲ ਐਡ ਕਰਦੇ ਹਾਂ ਫਟਾਫਟ ਕਿ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਮੇਰੀ ਮੀਟਿੰਗ ਬੜੀ ਹੈਵੀ ਚੱਲ ਰਹੀਆਂ ਨੇ, ਅਗਰ ਮੇਰੇ ਨਾਲ ਮੀਟਿੰਗ ਕਰਨੀ ਤਾਂ ਜਲਦੀ ਕਰ ਲਓ, ਕਾਲ ਕਰ ਲਓ, ਕਿਉਂਕਿ ਮੇਰੀ ਕੈਪੈਸਿਟੀ ਦਿਨ ਦੇ ਅੰਦਰ 7 ਤੋਂ ਜ਼ਿਆਦਾ ਮੀਟਿੰਗ ਦੀ ਨਹੀਂ ਹੈਗੀ ਔਰ ਬਹੁਤ ਜ਼ਿਆਦਾ ਕਾਲ ਆ ਰਹੀ ਹੈ ਬਿਕੋਜ਼ ਆਫ M6 ਜਿਹੜਾ ਲਾਂਚ ਹੋਇਆ ਹੈ। ਆਈ ਵੁੱਡ ਟੇਕ ਇਟ ਬਿਟਵੀਨ AA ਐਂਡ AAA ਦੇ ਵਿਚਕਾਰ ਨੂੰ ਲਵਾਂਗਾ ਬਿਕੋਜ਼ ਆਫ ਵੈਰੀ ਲੌਂਗ ਕਲੋਜ਼ਿੰਗ, ਵੈਰੀ ਮੱਚ ਐਕਸਟੈਂਡਿੰਗ ਪੇਮੈਂਟ ਸਟਰਕਚਰ, ਐਕਸਟੈਂਡ ਪੇਮੈਂਟ ਸਟਰਕਚਰ ਹੈਗਾ ਔਰ ਫੇਅਰ ਪ੍ਰਾਈਜ਼, ਅਤੇ ਸਾਡੇ ਕੋਲ ਯੂਨਿਟ ਹੈਗੀਆਂ ਨੇ, ਯੂ ਨੇਮ ਇਟ ਵਿਲ ਗਿਵ ਇਟ ਟੂ ਯੂ, ਅਤੇ ਸਾਨੂੰ ਤੁਸੀਂ ਕੰਟੈਕਟ ਕਰ ਲਓ M6 ਵਾਸਤੇ ਵੀ 6472994757। ਜੀ ਜੀ,
ਅਗਲਾ ਸਵਾਲ ਥੋੜ੍ਹਾ ਜਿਹਾ ਮੁਸ਼ਕਿਲ ਹੈ, ਬਟ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਦੇ ਵੀ ਨੈਵਰ ਸ਼ਾਏ ਅਵੇ ਫਰੋਮ ਐਨੀਥਿੰਗ। ਇਹ ਜੇ ਪੀਕੇ ਜੀ ਜਾਂ ਪੰਕਜ ਜੀ ਤੁਸੀਂ ਆਂਸਰ ਕਰਨਾ ਚਾਹੋ ਤਾਂ ਕਰ ਸਕਦੇ ਹੋ, ਨਹੀਂ ਕਰਨਾ ਚਾਹੋ ਤਾਂ ਤੁਸੀਂ ਇਹਨੂੰ ਨਾ ਵੀ ਕਰੋ। ਸਾਡੇ ਬੜੇ ਪ੍ਰੋਮੀਨੈਂਟ ਕਾਲਰ ਨੇ, ਬੜੇ ਰਿਸਪੈਕਟਡ ਕਾਲਰ ਨੇ, ਸਾਰੇ ਰਿਸਪੈਕਟਡ ਹੁੰਦੇ ਨੇ। ਜੈਵ ਸਿੰਘ ਜੀ ਬੜੇ ਵਧੀਆ ਗੱਲਾਂ ਕਰਦੇ ਨੇ, ਅੱਜ ਉਹਨਾਂ ਨੇ ਕਿਹਾ ਹੈ ਯੁੱਧਵੀਰ ਜੀ ਬੋਥ ਪੀਕੇ ਜੀ ਐਂਡ ਪੰਕਜ ਜੀ ਆਰ ਪ੍ਰੋਮੀਨੈਂਟ ਮੈਂਬਰਸ ਆਫ ਦਾ ਕਮਿਊਨਿਟੀ, ਆਈ ਵਾਂਟ ਟੂ ਹੀਅਰ ਦੇਅਰ ਟੇਕ ਔਨ ਕੈਨੇਡਾ ਇੰਡੀਆ ਫਿਊਡ, ਥੈਂਕਸ ਫਾਰ ਯੂਰ ਕਾਇੰਡ ਕੰਸੀਡਰੇਸ਼ਨ। ਸਰ ਜੇ ਤੁਸੀਂ ਦੇਣਾ ਹੈ ਕਮੈਂਟ ਤੇ ਪੰਕਜ ਜੀ ਦੇ ਸਕਦੇ ਹੋ, ਨਹੀਂ ਦੇਣਾ ਤਾਂ ਵੀ ਠੀਕ ਹੈ, ਤੁਸੀਂ ਇਕਨੋਮਿਕ ਸਟੈਂਡ ਪੁਆਇੰਟ ਤੋਂ ਦੇ ਸਕਦੇ ਹੋ, ਸਾਡੀ ਇਕਨੋਮੀ ਇੰਨਾ ਠੀਕ ਹੋ ਰਹੀ, ਖਰਾਬ ਹੋ ਰਹੀ, ਕੀ ਹੋ ਸਕਦਾ ਹੈ?
ਸਰ ਮੈਂ ਇੱਕੋ ਲਾਈਨ ਕਹਾਂਗਾ ਬਸ, ਮੈਂ ਨਹੀਂ ਬੋਲਾਂਗਾ, ਇਟ ਇਜ਼ ਅਨਫੋਰਚੁਨੇਟ, ਸਿੰਪਲ।
ਠੀਕ ਹੈ ਜੀ, ਇਟ ਇਜ਼ ਅਨਫੋਰਚੁਨੇਟ। ਠੀਕ ਹੈ ਜੀ, ਪੰਕਜ ਜੀ,
ਪੀਕੇ ਜੀ ਨੇ ਬੜੀ ਗੱਲ ਸਹੀ ਕਹੀ ਹੈ, ਪੋਲੀਟੀਕਲ ਮੈਂ ਬਿਲਕੁਲ ਨਹੀਂ ਜਾਣਾ ਚਾਹਾਂਗਾ ਇੱਥੇ ਕਿਸੇ ਤਰ੍ਹਾਂ ਵੀ, ਲੇਕਿਨ ਯੈਸ ਇਹ ਸਾਡੇ ਬਿਜ਼ਨਸਿਸ ਵਾਸਤੇ ਚਾਹੇ ਇੰਡੀਆ ਦੀ ਤਰਫੋਂ ਲਿੱਤਾ ਜਾਵੇ ਚਾਹੇ ਕੈਨੇਡਾ ਦੀ ਤਰਫੋਂ ਲਿੱਤਾ ਜਾਵੇ, ਕਿਉਂਕਿ ਇੰਡੀਆ ਨੂੰ ਵੀ ਕੈਨੇਡਾ ਚਾਹੀਦਾ ਆਉਣ ਵਾਲੇ ਟਾਈਮ 'ਚ, ਔਰ ਕੈਨੇਡਾ ਨੂੰ ਇੰਡੀਆ ਚਾਹੀਦਾ, ਦੋਨੋਂ ਜਿਹੜੀਆਂ ਚੀਜ਼ਾਂ ਸੀਗੀਆਂ ਦੋਨੋਂ ਤਰਫੋਂ ਹੀ ਗਲਤ ਹੋਇਆ ਮੇਰੇ ਹਿਸਾਬ ਨਾਲ, ਦੋਨੋਂ ਤਰਫੋਂ ਜੋ ਰਿਐਕਸ਼ਨ ਹੋਏ ਨੇ ਉਹ ਗਲਤ ਹੋਏ ਨੇ, ਸੋ ਅਨਫੋਰਚੁਨੇਟ, ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗਾ।
ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਜੀ, ਤੁਹਾਡੇ ਠੀਕ ਹੈ ਜੀ, ਤੁਹਾਡੇ ਵੱਲ ਆਉਣਾ ਚਾਹਾਂਗਾ ਕਿ ਜੋ ਤੁਸੀਂ ਮਾਰਕੀਟ ਦੇ ਬਾਰੇ ਪਿਛਲੇ ਵੀ ਗੱਲ ਕਹੀ ਸੀਗੀ ਕਿ ਥੋੜ੍ਹੀ ਜਿਹੀ ਅਨਸਰਟਨਿਟੀ ਰਹੇਗੀ 2023 ਜਾਂ 2024 ਦੇ ਵਿੱਚ,
ਸੋ ਅੱਜ ਤੁਸੀਂ ਕੁਛ ਸਾਨੂੰ ਵੀਕਲੀ ਅਸੈਸਮੈਂਟ ਜਿਹੜੀਆਂ ਚੇਂਜ ਹੁੰਦੀਆਂ, ਕਈ ਹਾਲਾਤ ਚੇਂਜ ਹੁੰਦੇ ਨੇ, ਜੇ 2023 ਦੀ ਜਿਹੜੀ ਮਾਰਕੀਟ ਹੈ ਔਰ 2024 ਦੀ, ਉਹਦੇ ਬਾਰੇ ਕੀ ਕਮੈਂਟਸ ਨੇ ਤੁਹਾਡੇ ਰੀਅਲ ਸਟੇਟ ਦੇ?
ਸਰ 2024 ਬਹੁਤ ਜ਼ਿਆਦਾ ਉਬੜ ਖਾਬੜ ਕਹਿ ਲਓ, ਉਤਾਰ ਚੜਾਅ ਵਾਲਾ ਸਾਲ ਹੈਗਾ ਫਾਰ ਰੀਅਲ ਸਟੇਟ, ਮੈਂ ਕਹਾਂਗਾ ਬਹੁਤ ਜ਼ਿਆਦਾ। ਤੁਸੀਂ ਨੈਸ਼ਨਲ ਬੈਂਕ ਦੀ ਨਿਊਜ਼ ਦੇਖ ਲਓ ਸਰ, ਨੈਸ਼ਨਲ ਬੈਂਕ ਨੇ ਜਿਹੜਾ ਬੜੇ ਓਪਨਲੀ ਕਹਿਤਾ ਹੈਗਾ, ਜਿਹੜੇ ਉਹਨਾਂ ਦੇ ਹੈਗੇ ਨੇ ਉਹ ਫਰੇਰਾ ਸਾਹਿਬ ਨੇ ਸ਼ਾਇਦ, ਯਾ ਫਰੇਰਾ ਸਾਹਿਬ ਨੇ ਸ਼ਾਇਦ, ਉਹਨਾਂ ਨੇ ਜਿਹੜੇ ਪਿਛਲੇ 2 ਸਾਲ ਪਹਿਲੇ CEO ਬਣੇ ਸੀਗੇ, ਉਹਨਾਂ ਨੇ ਕਿਹਾ ਕਿ 85% ਸਰ ਇਹ ਰੀਨਿਊ ਆ ਰਿਹਾ 2024 ਤੋਂ ਲੈ ਕੇ 2026 ਦੇ ਅੰਦਰ, ਜਿਹਨਾਂ ਲੋਕਾਂ ਦਾ ਆਲਰੇਡੀ ਵੇਰੀਏਬਲ ਹੈਗਾ, ਜਿਹੜੇ ਆਲਰੇਡੀ ਝਟਕਾ ਖਾ ਰਹੇ ਨੇ ਉਹ ਤੇ ਛੱਡ ਦਿਓ, ਜਿਹੜਾ ਰੀਨਿਊ ਆ ਰਿਹਾ ਜਿਹਨਾਂ ਨੂੰ ਅਸਲੀ ਝਟਕਾ ਲੱਗਣਾ ਹੈ, 2000 ਵਾਲਾ 4000 ਦੇਗਾ, 3000 ਵਾਲਾ 6000 ਦੇਗਾ, 4000 ਵਾਲਾ 8000 ਮਹੀਨਾ ਦੇਗਾ, ਤੇ ਉਹਨਾਂ ਨੇ ਇਹ ਵੀ ਕਹਿਤਾ ਵੀ ਆਰ ਪ੍ਰਪੇਅਰਡ, ਨੈਸ਼ਨਲ ਬੈਂਕ ਕੁਸ਼ਨ ਟੋਪ 6 ਬੈਂਕ ਦੇ ਅੰਦਰ ਸਭ ਤੋਂ ਬੈਸਟ ਕੁਸ਼ਨ ਰੱਖ ਕੇ ਬੈਠੇ ਹੋਏ ਨੇ, ਔਰ ਜਿਹੜੇ ਬਾਇਰਸ ਹੈਗੇ ਨੇ ਕੰਜ਼ਿਊਮਰ ਹੈਗੇ ਨੇ ਉਹ ਤਿਆਰ ਹੋ ਜਾਣ ਇਹ ਝਟਕੇ ਵਾਸਤੇ, ਆਪਣੇ ਆਪ ਨੂੰ ਪ੍ਰਪੇਅਰ ਕਰ ਲੈਣ। ਬਹੁਤ ਜ਼ਬਰਦਸਤ ਉਹਨਾਂ ਨੇ ਗੱਲ ਕਹੀ ਹੈਗੀ, ਔਰ ਇਹੀ ਮੈਂ ਕਹਿਣ ਲੱਗਿਆ ਕਿ ਅਗਲਾ ਸਾਲ ਮੇਰੇ ਹਿਸਾਬ ਨਾਲ ਬਹੁਤ ਜ਼ਬਰਦਸਤ ਉਤਾਰ ਚੜਾਅ ਵਾਲਾ ਸਾਲ ਹੈਗਾ, ਬਹੁਤ ਜ਼ਿਆਦਾ ਪੱਤੇ ਗਿਰਨਗੇ, ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਪਰੇਸ਼ਾਨੀ ਦਾ ਸਾਹਮਣਾ ਕਈ ਲੋਕਾਂ ਨੂੰ ਕਰਨਾ ਪਏਗਾ, ਸਪੈਸ਼ਲੀ ਉਹ ਲੋਕ ਜਿਹੜੇ ਲੋਕ ਆਪਣੀ ਉਹੀ ਗੱਲ ਮੰਗਾ ਜੀ ਵਾਲੀ ਚਾਦਰ ਤੋਂ ਜ਼ਿਆਦਾ ਪੈਰ ਫਲਾ ਕੇ ਬੈਠੇ ਹੋਏ ਨੇ, ਉਹਨਾਂ ਨੂੰ ਹੁਣੇ ਸੋਚ ਲੈਣਾ ਚਾਹੀਦਾ, ਹੁਣੇ ਡਾਊਨ ਸਾਈਜ਼ ਕਰ ਲੈਣਾ ਚਾਹੀਦਾ, ਕਿਉਂਕਿ ਫਾਰਚੂਨਿਟੀ ਪ੍ਰਾਈਸ ਘੱਟ ਹੈਗਾ, ਹੁਣੇ ਹੀ ਆਪਣੇ ਆਪ ਨੂੰ ਸੰਭਾਲ ਲਓ, ਦਿਖਾਵਾ ਹੁਣੇ ਖਤਮ ਕਰ ਦਿਓ, ਹੁਣੇ ਹੀ ਆਪਣੇ ਆਪ ਨੂੰ ਐਡਜਸਟ ਕਰ ਲਓ। ਬਹੁਤ ਮੇਰੇ ਕੋਲ ਕਲਾਇੰਟ ਆਏ ਨੇ ਜਿਨ੍ਹਾਂ ਨੇ ਹੁਣੇ ਹੀ ਆਪਣੇ ਵੱਡੇ ਵੱਡੇ ਘਰ ਵੇਚ ਕੇ ਛੋਟੇ ਘਰ ਲੈਣੇ ਸ਼ੁਰੂ ਕਰਤੇ ਨੇ, ਦੇ ਆਰ ਡੂਇੰਗ ਦਾ ਬੈਸਟ ਥਿੰਗ, ਦੇ ਆਰ ਨਾਟ ਮਾਈ, ਜਿਹਨਾਂ ਕੋਲ ਵੇਰੀਏਬਲ ਹੈਗਾ ਉਹ ਕਹਿੰਦੇ ਅਸੀਂ 10 ਮਹੀਨੇ ਦੀ ਪਲਟੀ ਦੇ ਰਹੇ ਹਾਂ, ਕੋਈ ਗੱਲ ਨਹੀਂ, ਪਰ ਅਸੀਂ ਸੰਭਾਲਣਾ ਹੈ, ਸੰਭਲ ਜਾਓ, ਵਰਸ਼ ਦੀ ਇੰਤਜ਼ਾਰ ਨਾ ਕਰੋ। ਇਹ ਮੇਰੇ ਹਿਸਾਬ ਨਾਲ ਅਗਲਾ ਸਾਲ 2024 ਇਹ ਸਾਲ ਬਹੁਤ ਜਿਹਨੂੰ ਕਹਿੰਦੇ ਨੇ ਉਤਾਰ ਚੜਾਅ ਵਾਲਾ ਸਾਲ ਹੈਗਾ ਜੀ।
ਸਵਾਲ ਦਾ ਜਵਾਬ ਪੰਕਜ ਜੀ ਵੀ ਦੇ ਸਕਦੇ ਨੇ ਔਰ ਪੀਕੇ ਜੀ ਤੁਹਾਡੇ, ਦੋਨਾਂ ਦੇ ਵਿਚਾਰ ਲਵਾਂਗਾ। ਪੰਕਜ ਜੀ ਤੁਹਾਤੋਂ ਸ਼ੁਰੂਆਤ ਕਰਦਾ ਔਰ ਪੀਕੇ ਜੀ ਤੁਹਾਡੇ ਵਿਚਾਰ ਵੀ ਲਵਾਂਗਾ। ਫਾਈਨੈਂਸ ਦਾ ਸਵਾਲ ਹੈ ਬੈਂਕ ਆਫ ਕੈਨੇਡਾ, ਮੇਰੀ ਜ਼ਾਤੀ ਤੌਰ ਤੇ ਮੰਨਣਾ, ਕਈ ਬੰਦੇ ਸਾਨੂੰ ਪੁੱਛਦੇ ਜੀ ਬੈਂਕ ਆਫ ਕੈਨੇਡਾ ਲੱਗਦਾ ਕਿ ਇੰਟਰਸਟ ਰੇਟ ਕਿੰਨੀ ਦੇਰ ਵੱਧ ਰੱਖੇਗਾ ਇਸ ਸਾਲ, ਨਹੀਂ ਤਾਂ ਅਗਲੇ ਸਾਲ ਦੇ ਸ਼ੁਰੂ ਚ ਤਾਂ ਘਟਾਈ ਰਹੇਗਾ, ਪਰ ਆਈ ਡੋਂਟ ਥਿੰਕ ਸੋ ਕਿ ਇਸ ਸਾਲ ਜਾਂ ਅਗਲੇ ਸਾਲ ਦੇ ਸ਼ੁਰੂ ਚ, ਮੈਨੂੰ ਤਾਂ ਲੱਗਦਾ ਕਿ 2024 ਦੇ ਥਰਡ ਫੋਰਥ ਕੁਆਟਰ ਚ ਕਿਤੇ ਜਾ ਕੇ ਘਟੇ ਤਾਂ ਘਟੇ, ਪਰ ਲੱਗਦਾ ਕਿ ਫਿਲਹਾਲ ਬੈਂਕ ਆਫ ਕੈਨੇਡਾ ਇਸ ਮੂਡ ਚ ਨਜ਼ਰ ਨਹੀਂ ਆਏਗਾ ਕਿ 2023 ਆਹ ਜਿਹੜੇ 3 ਮਹੀਨੇ ਆ ਰਹਿ ਗਏ ਨੇ, ਥਰਡ ਫੋਰਥ ਕੁਆਟਰ ਲਗਾ ਲਓ, 2024 ਦਾ ਪਹਿਲਾ ਕੁਆਟਰ, ਸੈਕਿੰਡ ਕੁਆਟਰ, ਕਿਤੇ ਅਗਲੇ ਸਾਲ ਜੂਨ ਜੁਲਾਈ ਅਗਸਤ, ਕਿਤੇ ਦੀਵਾਲੀ ਦੇ ਨੇੜੇ ਕਿਤੇ ਇੰਟਰਸਟ ਰੇਟ ਘਟਾਉਣ ਦੇ ਘਟਾਉਣ, ਪਰ ਫਿਲਹਾਲ ਕੋਈ ਚਾਂਸ ਮੈਨੂੰ ਨਜ਼ਰ ਨਹੀਂ ਆ ਰਹੇ ਤੁਹਾਡੇ ਦੋਨਾਂ ਦੇ ਕਮੈਂਟ ਚ। ਪੰਕਜ ਜੀ
ਜੀ ਸਰ ਬਿਲਕੁਲ ਮਿਡ 24 ਤੱਕ ਤੇ ਉਮੀਦ ਬਿਲਕੁਲ ਨਹੀਂ ਹੈਗੀ, ਮਿਡ 24 ਤੱਕ ਅਗਰ ਇੰਟਰਸਟ ਰੇਟ ਰੁਕ ਜਾਏ ਉਹ ਵੀ ਬੜੀ ਵੱਡੀ ਗੱਲ ਹੈਗੀ, ਅਗਰ ਇਹ ਮਿਡ 24 ਤੱਕ ਇੰਟਰਸਟ ਰੇਟ ਰੋਕ ਲੈਂਦੇ ਨੇ ਦੈਨ ਚਾਂਸ ਬਣ ਜਾਂਦੇ ਨੇ ਕਿ ਇੰਟਰਸਟ ਰੇਟ ਥੱਲੇ ਆਉਂਦੇ, ਕਿਉਂਕਿ ਅਗਰ ਮਿਡ 2024 ਤੱਕ ਰੋਕ ਲੈਂਦੇ ਨੇ ਦੈਟ ਮੀਨਸ ਕਿ ਇਕੋਨਮੀ ਜੋ ਵੀ ਉਹ ਡਾਟਾ ਮੰਗਦੇ ਨੇ, ਇਨਫਲੇਸ਼ਨ ਬਲਾ ਬਲਾ ਬਲਾ, ਇੰਪਲਾਇਮੈਂਟ, ਕੰਜ਼ਿਊਮਰਿਜ਼ਮ, ਰਿਟੇਲ ਸੇਲ ਵਗੈਰਾ, ਇਹ ਸਭ ਉਹਨਾਂ ਦੇ ਹਿਸਾਬ ਨਾਲ ਚੱਲ ਰਹੀ ਹੈ, ਨਹੀਂ ਤਾਂ ਕਿਉਂ ਰੋਕਣਗੇ ਉਹ। ਲੇਕਿਨ ਮੈਂ ਜਿਹੜਾ ਹੁਣੇ ਤੁਹਾਨੂੰ ਕਿਹਾ ਥੋੜੀ ਦੇਰ ਪਹਿਲੇ ਕਿ ਇਹ ਵੇਟ ਐਂਡ ਵਾਚ ਕਰਨਗੇ, ਔਰ ਵੇਟ ਐਂਡ ਵਾਚ ਅਗਰ ਇਹਨਾਂ ਨੇ ਇੰਨਾ ਲੰਬਾ ਕਰ ਲਿਆ ਤੇ ਉਹਦੇ ਬਾਅਦ ਹੀ ਇੰਟਰਸਟ ਰੇਟ ਥੱਲੇ ਆਏਗਾ, ਮੇਰੇ ਹਿਸਾਬ ਨਾਲ ਮਿਡ 24 ਤੱਕ ਥੱਲੇ ਨਹੀਂ ਆਏਗਾ।
ਠੀਕ ਹੈ ਜੀ
ਜੀ ਦਵਿੰਦਰ ਜੀ, ਬੇਸਿਕਲੀ ਮੈਂ ਇਹ ਮੰਨ ਕੇ ਚੱਲ ਰਿਹਾ ਇਸ ਵੇਲੇ ਇੱਕ ਹੋਰ ਇੰਟਰਸਟ ਰੇਟ ਹਾਈਕ ਬੈਂਕ ਆਫ ਕੈਨੇਡਾ ਤਰਫੋਂ, ਸੋ ਭੁੱਲ ਜਾਣ ਜਿਹੜੇ ਲੋਕ ਕਹਿੰਦੇ ਪਏ ਨੇ ਕਿ ਥੱਲੇ ਆਉਂਦਾ ਪਿਆ, ਕਿਉਂਕਿ ਫੈਡ US ਵਧਾਏਗਾ ਹੀ ਵਧਾਏਗਾ, ਇੱਧਰ ਸਾਡੀ ਇਨਫਲੇਸ਼ਨ ਵਧਣੀ ਸ਼ੁਰੂ ਹੋ ਗਈ ਹੈ ਔਰ ਥੋੜ੍ਹੀ ਜਿਹੀ ਹੋਰ ਵਧਣ ਦੀ ਉਮੀਦ ਹੈਗੀ ਹੈ। ਉਸ ਤੋਂ ਬਾਅਦ ਇੱਕ ਮੈਂ ਐਕਸਪੈਕਟ ਕਰ ਰਿਹਾ ਕਿਸੇ ਵੇਲੇ ਵੀ, ਚਾਹੇ ਅਗਲੇ ਮਹੀਨੇ, ਚਾਹੇ ਡਿਸੰਬਰ ਚ ਜਾਂ ਜੋ ਵੀ ਹੈ, ਉਸ ਤੋਂ ਬਾਅਦ ਜੋ ਅਸੀਂ ਐਕਸਪੈਕਟ ਕਰ ਰਹੇ ਹਾਂ, ਤੁਸੀਂ ਬਿਲਕੁਲ ਸਹੀ ਕਿਹਾ, ਦੀਵਾਲੀ ਦੇ ਆਸ ਪਾਸ, ਮਤਲਬ ਅਗਲੇ ਅਕਤੂਬਰ ਨਵੰਬਰ, ਅਸੀਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਅਗਲੇ ਸਾਲ 0.5% ਉਹ ਘਟਾ ਸਕਦੇ ਨੇ, ਉਹ ਵੀ ਸਮਰ ਬੀਤਣ ਤੋਂ ਬਾਅਦ। ਸੋ 0.5% ਤੁਸੀਂ ਐਕਸਪੈਕਟ ਕਰੋ, ਉਸ ਤੋਂ ਬਾਅਦ 2025 ਦੀ ਗੱਲ ਕਰਦੇ ਹੋ, 25 ਦੀਆਂ ਜੋ ਐਕਸਪੈਕਟੇਸ਼ਨ ਨੇ 0.75 ਦੀਆਂ ਨੇ, ਸੋ ਮਤਲਬ 25 ਦੇ ਐਂਡ ਤੱਕ ਜਾਂਦੇ ਜਾਂਦੇ ਵੀ ਅਸੀਂ ਸਿਰਫ 0.5% ਥੱਲੇ ਜਾਂਦਾ ਦੇਖਾਂਗੇ, ਸੋ ਸਾਡਾ ਪ੍ਰਾਈਮ ਫਿਰ ਵੀ 6% ਦੇ ਕਰੀਬ ਖੜਾ ਹੋਵੇਗਾ। ਉਸ ਤੋਂ ਬਾਅਦ ਦੇ ਅਗਲੇ ਸਾਲ ਯੈਸ ਥੱਲੇ ਜਾਣ ਦੀ ਪੂਰੀ ਪੂਰੀ ਉਮੀਦ ਹੈ, ਲੇਕਿਨ ਅਗਲਾ ਸਾਲ ਤਾਂ ਕਨਫਰਮ ਦਿਖਦਾ ਪਿਆ ਹੈ ਕਿ ਸਮਰ ਤੱਕ ਤਾਂ ਕੁਛ ਹੋਣ ਵਾਲਾ ਨਹੀਂ ਹੈ, ਹੋ ਸਕਦਾ ਇੱਕ ਵੱਧ ਜੀ ਵਿੱਚ।
ਸਰ ਸੋਰੀ ਯੁਧਵੀਰ ਜੀ ਮੈਨੂੰ ਜਸਟ ਨੋ ਆਈ ਨੋ ਟਾਈਮ ਘੱਟ ਹੈਗਾ ਹੁਣ ਇਹ ਅਗਲੇ ਤੇ ਲੈ ਲੈਣਾ ਇੱਕ ਮਿਸਟਰ ਰਾਜ ਦਾ ਟੈਕਸਟ ਮੈਸੇਜ ਹੁਣੇ ਆਇਆ ਮੈਨੂੰ ਕਿ ਬੱਬਲ ਦੀ ਜੇ ਮੈਂ ਗੱਲ ਕੀਤੀ ਹੈ ਤੇ ਦੈਟ ਮੀਨਸ ਕਿ ਪ੍ਰਾਈਸ ਹੋਰ ਬੜੇਗੇ ਕਿਆ ਆਈ ਥਿੰਕ ਕੁਸ਼ਚਨ ਗਲਤ ਹੋ ਗਿਆ ਥੋੜਾ ਜਿਹਾ ਕਿਉਂਕਿ ਬੱਬਲ ਔਰ ਪ੍ਰਾਈਸ ਬਣਨਗੇ ਇਹ ਗੱਲ ਨਹੀਂ ਪ੍ਰਾਈਸ ਘਟਣ ਦੀ ਗੱਲ ਕਰੋ ਓਵਰ ਵੈਲਿਊਡ ਹੈਗਾ ਵੀ ਕਮ ਟੋਰੋਂਟੋ ਦੇ ਨਾਲ ਕੁਛ ਹੋਰ ਵੀ ਸਿਟੀਜ਼ ਨੇ ਜਿਸ ਤਰ੍ਹਾਂ ਵੈਨਕੂਵਰ ਹੋ ਗਿਆ ਹੋਰ ਵਰਲਡ ਦੀ ਸਿਟੀਜ਼ ਨੇ ਦੇ ਆਰ ਓਵਰ ਵੈਲਿਊਡ ਬਬਲ ਦਾ ਰਿਸਕ ਸਿਰਫ ਦੋ ਹੀ ਜਗ੍ਹਾ ਹੈਗਾ ਜ਼ਿਊਰਿਕ ਐਂਡ ਟੋਕਿਓ ਦੋਜ਼ ਟੂ ਸਿਟੀਜ਼ ਕਮ ਅੰਡਰ ਦਾ ਬਬਲ ਅਦਰਵਾਈਜ਼ ਮੈਜੋਰਟੀ ਆਫ ਦਾ ਫੇਅਰ ਵੈਲਿਊਡ ਬਹੁਤ ਸਾਰੀ ਕੰਟਰੀਜ਼ ਨੇ ਬਹੁਤ ਸਾਰੀ ਸਿਟੀਜ਼ ਨੇ ਵੀ ਕਮ ਅੰਡਰ ਓਵਰ ਵੈਲਿਊਡ ਜਦ ਓਵਰ ਵੈਲਿਊਡ ਹੁੰਦਾ ਤੇ ਐਡਜਸਟਮੈਂਟ ਦੀ ਓਵਰ ਵੈਲਿਊਡ ਤੋਂ ਬਾਅਦ ਐਡਜਸਟਮੈਂਟ ਦਾ ਨੈਕਸਟ ਟਰਨ ਹੁੰਦੀ ਹੈ ਨਾ ਕਿ ਹੋਰ ਕੀਮਤ ਵਧਣ ਦੀ ਜੀ ਯੁਧਵੀਰ ਜੀ
ਜੀ ਪੀਕੇ ਜੀ ਕੋਈ ਪ੍ਰੋਜੈਕਟ ਕੋਈ ਚੀਜ਼ ਤੁਸੀਂ ਦੱਸਣੀ ਹੈ ਤਾਂ ਤੁਸੀਂ ਪਹਿਲਾਂ ਲਓ ਜੀ
ਜੀ ਇਸ ਵਕਤ ਦੋ ਜੋ ਮੈਂ ਕਹਾਂਗਾ ਕਿ ਪ੍ਰੋਜੈਕਟ ਆਫ ਦਿਸ ਟਾਈਮ ਦਾ ਬੈਸਟ ਡਬਲ ਏ ਪਲੱਸ ਜਿਹੜੇ ਸਾਡੇ ਕੋਲ ਮੇਰੇ ਹੱਥੀ ਯੂਨਿਟ ਹੈਗੇ ਨੇ ਬਿਕੋਜ਼ ਆਈ ਐਮ ਵਨ ਆਫ ਦਾ ਟੋਪ ਪ੍ਰੋਡਿਊਸਰਸ ਐਮ ਸਿਕਸ ਐਮ ਸੀ ਡੀ ਤੇ ਮੇਰੇ ਕੋਲ ਮੇਰੇ ਹੱਥੀ ਯੂਨਿਟ ਹੈਗੇ ਨੇ ਕਾਲ ਮੀ ਐਂਡ ਟੇਕ ਯੂਰ ਯੂਨਿਟ ਡਰਾਫਟ ਨਾਲ ਲੈ ਕੇ ਆਓ ਬੈਠੋ ਔਰ ਯੂਨਿਟ ਲੈ ਜਾਓ ਐਂਡ ਐਚ ਮੈਂ ਤੁਹਾਨੂੰ ਦੱਸ ਦਿਆਂ ਕਿ ਸਿਰਫ ਇਹ ਦੋ ਜਾਂ ਤਿੰਨ ਦਿਨ ਦੀ ਗੱਲ ਹੈਗੀ ਟੂਡੇ ਇਜ਼ 27 ਮੈਂ 30 ਤਰੀਕ ਤੋਂ ਪਹਿਲੇ ਵੇਲੇ ਸਾਰੇ ਖਤਮ ਕਰਨੇ ਨੇ ਸਾਰੇ ਦੇ ਕੇ ਮੈਂ ਹੋਰ ਲੈਣੇ ਨੇ ਇਸ ਕਰਕੇ ਮੈਂ ਵੇਟ ਨਹੀਂ ਕਰਾਂਗਾ ਰਸ਼ ਜਲਦੀ ਆ ਕੇ ਮਿਲੋ ਤੁਹਾਡੇ ਕੋਲ ਤੋਂ ਬਾਅਦ 10 ਦੇ ਕੂਲਿੰਗ ਪੀਰੀਅਡ ਹੈਗਾ ਬਜਾਏ ਦੇ ਵੇਟ ਕਰੋ ਬਾਅਦ ਯੂਨਿਟ ਨਾ ਮਿਲੇ ਤੇ ਬਿਊਟੀਫੁਲ ਪ੍ਰੋਜੈਕਟ 2029 ਦੀ ਕਲੋਜਿੰਗ 2026 ਤੱਕ ਤੁਸੀਂ ਪੇਮੈਂਟ ਕਰਨੀ ਹੈ 3 ਸਾਲਾਂ 'ਚ 2.5% ਕਰਕੇ ਔਰ ਪ੍ਰਾਈਜ਼ ਜੋ ਮੈਂ ਅੱਜ ਤੋਂ ਮਹੀਨਾ ਪਹਿਲੇ ਬੋਲਿਆ ਸੀ ਉਸੀ ਲੈਵਲ ਦੇ ਅੰਦਰ ਆ ਗਏ 1250 ਲੈਵਲ ਦੇ ਪ੍ਰਾਈਜ਼ 'ਚ ਆ ਗਏ ਐਂਡ ਮੇਰੇ ਆਪਣੇ ਯੂਨਿਟ ਨੇ ਮੇਰੇ ਬੱਚਿਆਂ ਦੇ ਮੈਂ ਯੂਨਿਟ ਉੱਥੇ ਲੈ ਕੇ ਦਿੱਤੇ ਹੋਏ ਨੇ ਤੇ ਫੋਰ ਐਮ ਸਿਕਸ ਕੰਟੈਕਟ ਐਸ 647-299-4757 ਜੀ ਜੀ ਜੀ
ਠੀਕ ਹੈ ਜੀ ਜੀ ਪੰਕਜ ਜੀ
ਜੀ ਰਵੀਰ ਜੀ ਬੇਸਿਕਲੀ ਮੈਂ ਇਹ ਕਹਿਣਾ ਚਾਹਾਂਗਾ ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਮੈਨੂੰ ਦਿਖਦਾ ਪਿਆ ਸੋ ਅਗਰ ਮੈਂ ਤੁਹਾਨੂੰ ਇੰਸ਼ੋਰੈਂਸ ਪਾਲਿਸੀ ਦਿੱਤੀ ਹੋਈ ਹੈ ਮੈਂ ਦੁਬਾਰਾ ਲਾਈਨ ਦੁਹਰਾਉਣਾ ਚਾਹ ਰਿਹਾ ਮੇਰੇ ਖਿਆਲ ਬਹੁਤ ਲੋਕ ਨੇ ਸੁਣੀ ਹੋਵੇਗੀ ਮੈਂ ਫਿਰ ਤੋਂ ਕਹਿ ਦੇਣਾ ਅਗਰ ਮੈਂ ਐਜ਼ ਏ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਅਗਰ ਤੁਸੀਂ ਮੇਰੇ ਤੋਂ ਪਾਲਿਸੀ ਲਿੱਤੀ ਹੋਈ ਔਰ ਕੋਈ ਤੁਹਾਨੂੰ ਇਹ ਕਹਿੰਦਾ ਪਿਆ ਕਿ ਇਹ ਪਾਲਿਸੀ ਠੀਕ ਨਹੀਂ ਦਿੱਤੀ ਪੰਕਜ ਨੇ ਤਾਂ ਪਲੀਜ਼ ਕੈਂਸਲ ਨਾ ਕਰਿਆ ਜੇ ਮੈਨੂੰ ਆਪਦੇ ਘਰ ਬੁਲਾ ਲਿਆ ਜੇ ਤੇ ਉਸ ਬੰਦੇ ਨੂੰ ਵੀ ਬੁਲਾ ਲਿਆ ਜੇ ਅਸੀਂ ਆਮਨੇ ਸਾਹਮਣੇ ਬਹਿ ਕੇ ਡਿਸਾਈਡ ਕਰ ਦਾਂਗੇ ਕਿੰਨੀ ਪਾਲਿਸੀ ਵਧੀਆ ਹੈਗੀ ਹੈ ਅਗਰ ਫਿਰ ਵੀ ਇਹ ਚੀਜ਼ ਤੁਸੀਂ ਨਹੀਂ ਕਰਨਾ ਚਾਹ ਰਹੇ ਹੋ ਤਾਂ ਪਲੀਜ਼ ਮੇਰੇ ਨਾਲ ਆ ਕੇ ਬਹਿ ਜਾਓ ਸਿਰਫ 4 ਕੁਐਸਚਨ ਦਿਆਂਗਾ ਉਸ ਬੰਦੇ ਤੋਂ ਪੁੱਛਣ ਵਾਸਤੇ ਸਿਰਫ 4 ਕੁਐਸਚਨ ਉਹ 4 ਕੁਐਸਚਨ ਦਾ ਅਗਰ ਉਹ ਢੰਗ ਨਾਲ ਰਿਪਲਾਈ ਦੇ ਦੇਵੇ ਤਾਂ ਤੁਸੀਂ ਉਹਦੇ ਨਾਲ ਚਲੇ ਜਾਇਆ ਜੇ ਨਹੀਂ ਤਾਂ ਉਹ ਝੂਠ ਬੋਲਦਾ ਪਿਆ ਸੋ ਬੇਸਿਕਲੀ ਕਿਸੇ ਤਰ੍ਹਾਂ ਦੀ ਵੀ ਪਾਲਿਸੀ ਦਿੱਤੀ ਹੋਈ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 647
ਦਿਸ ਇਜ਼ ਕੰਫੀਡੈਂਸ ਦਿਸ ਇਜ਼ ਕਾਲ ਕੰਫੀਡੈਂਸ ਸਰ ਦਿਸ ਇਜ਼ ਕੰਫੀਡੈਂਸ ਦਿਸ ਇਜ਼ ਵਾਟ ਆਈ ਲਾਈਕ ਅਬਾਊਟ ਮੋਗਾ ਜੀ ਵੈਰੀ ਨਾਈਸ
ਥੈਂਕ ਯੂ ਸੋ ਮਚ ਜੀ ਹਮੇਸ਼ਾ ਆਲਵੇਜ਼ ਅ ਪਲੇਅਰ ਟਾਕਿੰਗ ਟੂ ਯੂ ਪੀਕੇ ਜੀ ਬਹੁਤ ਧੰਨਵਾਦ ਪੰਕਜ ਜੀ ਬਹੁਤ ਧੰਨਵਾਦ 416-475-5000-417-55000 ਥੈਂਕ ਯੂ ਸਰ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 647-290-3773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 647-290-3773 ऑल स्टेट के साथ आप महफूज हाथों में हैं टर्म्स एंड कंडीशन अप्लाई
ABS Friends Entertainment, Basba Empire, Moshek and AAA Production present The Legend of the Legends, Gurtaan
Plus Month. Saturday, 28th October, First Ontario Centre. Tickets are available on ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
Brampton Fire and Emergency Services Ontario Fire Marshal کے تعاون سے ستمبر 28 کو سیو بائی دی بیپ متعارف کروا رہا ہے. آنٹیریو کے پہلے ٹیسٹ یور الارم ڈے کے موقع پر ہم برامپٹن کے تمام رہائشوں کو آپ کے الارم کی جانچ کے لیے اس اہم تقریب میں شامل ہونے کی دعوت دیتے ہیں. یہ اتنا ہی آسان ہے جتنا ٹیسٹ بٹن کو دبانا. یاد رکھیں، آپ کے الارم بجنے پر آپ کے پاس محفوظ طریقے سے فرار ہونے کے لیے صرف 60 سیکنڈ یا اس سے بھی کم وقت ہو سکتا ہے. فائر سیفٹی ہر ایک کی ذمہ داری ہے.
ریئل اسٹیٹ دی دنیا وچ تھوڑی کامیابی ایگزیکٹو ہومز ریئلٹی جتھے تسی 1.5 لاکھ تو 2 لاکھ سال دا کما سکدے ہو. اس تو علاوہ فری بائی